ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਹ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਉ ਤੂੰ ਚਲਾਏ ਹੈ ਤਿਉ ਚਲਾ ਹੈ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ।
ਹਾਂਜੀ ਇਹਨਾਂ ਨੇ ਠੀਕ ਪੜ੍ਹਿਆ ਜੀ, ਉਹਨੂੰ ਚਲਾਏ ਪੜ੍ਹੀ ਜਾਂਦੇ ਹਾਂ ਆਪਾਂ, ਹਾਹਾ ਛੱਡ ਜਾਂਦੇ ਹਾਂ। ਸੋ ਪਾਠ ਹੈਗਾ ਹੈ ਚਲਾਏ
ਚਲਾਏ,
ਹਾਂ ਚਲਾਏ ਨਹੀਂ ਕਹਿਣਾ ਚਲਾਏ
ਚਲਾਏ,
ਅੱਗੇ ਚੱਲੇ ਨਹੀਂ ਕਹਿਣਾ ਚੱਲਾ ਹੈ ਕਹਿਣਾ। ਹਾਂ ਬੋਲੋ, ਜਿਉਂ ਤੂੰ ਚਲਾਏ ਹੈ
ਜਿਉਂ ਤੂੰ ਚਲਾਏ
ਤਿਵ ਚੱਲਾ ਹੈ ਸਵਾਮੀ,
ਤਿਵ ਚੱਲਾ ਹੈ ਸਵਾਮੀ,
ਹੋਰ ਕਿਆ ਜਾਣਾ ਗੁਣ ਤੇਰੇ,
ਹੋਰ ਕਿਆ ਜਾਣਾ ਗੁਣ ਤੇਰੇ।
ਇਹ ਪਰਮੇਸ਼ਰ ਦੀ ਇਹਦੇ ਵਿੱਚ ਰਜਾ ਮਾਰਜ ਬੰਨਣ ਕਰ ਰਹੇ ਨੇ, ਉਹਨਾਂ ਦਾ ਹੁਕਮ, ਉਹਨਾਂ ਦੇ ਪ੍ਰੈਣ ਹੋ ਕੇ ਚੱਲਣ ਵਾਲਾ ਜੀਵਨ ਦੱਸ ਰਹੇ ਨੇ। ਜਿਵ ਤੂੰ ਚਲਾਏ ਹੈ, ਹੇ ਵਾਹਿਗੁਰੂ ਜਿਵੇਂ ਤੂੰ ਚਲਾਉਣਾ ਜੀਵਾਂ ਨੂੰ ਆਪਣੇ ਹੁਕਮ ਵਿੱਚ, ਤਿਵ ਚੱਲਾ ਹੈ ਸਵਾਮੀ, ਹੇ ਸਵਾਮੀ ਵਾਹਿਗੁਰੂ ਉਵੇਂ ਉਵੇਂ ਜੀਵ ਚੱਲਦੇ ਨੇ, ਉਸੇ ਤਰ੍ਹਾਂ ਅਸੀਂ ਵੀ ਚੱਲ ਰਹੇ ਹਾਂ। ਹੋਰ ਕਿਆ ਜਾਣਾ ਗੁਣ ਤੇਰੇ, ਹੋਰ ਤੇਰੇ ਗੁਣਾਂ ਨੂੰ ਕਿੰਨੇ ਕੁ ਮਰਜ਼ੀ ਜਾਣਨਾ ਕਰੀਏ, ਤੇਰਾ ਹੀ ਸਾਰੇ ਹੁਕਮ ਵਰਤ ਰਿਹਾ ਹੈ। ਅਸੀਂ ਤਾਂ ਕਾਠ ਦੀ ਪੁਤਲੀ ਵਾਂਗੂ ਹਾਂ, ਕਾਠ ਕੀ ਪੁੱਤਰੀ ਕਹਾਂ ਕਰੇ ਵਪਰੀ, ਖਿਲਾਵਨ ਹਾਰੋ ਜਾਣੈ। ਡੋਰੀ ਪਰਮੇਸ਼ਰ ਦੇ ਹੱਥ ਹੈ, ਜਿਵੇਂ ਕਾਠ ਦੀਆਂ ਪੁਤਲੀਆਂ ਨੂੰ ਉਹ ਜਿਹੜਾ ਬਾਜੀਗਰ ਹੁੰਦਾ ਨਚਾਉਂਦਾ ਨਾ, ਰੱਸੀਆਂ ਨਾਲ ਡੋਰੀ ਫੜੀ ਹੁੰਦੀ ਹੈ, ਪੁਤਲੀਆਂ ਉਦੋਂ ਹੀ ਨੱਚਦੀਆਂ ਨੇ। ਆਪਾਂ ਵੀ ਉਹਦਾ ਕਾਠ ਦੀਆਂ ਪੁਤਲੀਆਂ ਵਾਂ, ਜਿਵੇਂ ਉਹ ਚਲਾਉਂਦਾ ਤਿਵੇਂ ਤਿਵੇਂ ਸਤਸੰਗ ਜੀ ਚੱਲ ਰਹੇ ਨੇ ਜੀ। ਮਤਾ ਕਰੇ ਪੱਛਮ ਕਹਿਤਾ ਹੀ ਪੂਰਬ ਹੀ ਲੈ ਜਾਤ, ਸਲਾਹ ਤਾਂ ਕਰਦੀ ਆ ਵੀ ਪੱਛਮ ਵਾਲੇ ਪਾਸੇ ਨੂੰ ਜਾਣਾ, ਲੈ ਜਾਂਦਾ ਪੂਰਬ ਵਾਲੇ ਪਾਸੇ ਨੂੰ। ਸੋ ਸਿਆਣਪ ਕਾਹੂ ਕਾਮਨਾਥ, ਉੱਥੇ ਕੋਈ ਸਿਆਣਪ ਕੰਮ ਨਹੀਂ ਆਉਂਦੀ। ਜਿਵੇਂ ਜਿਵੇਂ ਜੀਵਾਂ ਨੂੰ ਪਰਮੇਸ਼ੁਰ ਚਲਾਉਂਦਾ ਤਿਵੇਂ ਤਿਵੇਂ ਸਤਸੰਗ ਜੀ ਚੱਲ ਰਹੇ ਨੇ, ਹੋਰ ਤੇਰੇ ਗੁਣਾਂ ਨੂੰ ਮਾਜੀ ਕੀ ਜਾਣੀਏ। ਜਿਵ ਤੂੰ
ਚਲਾਏ ਹੈ ਤਿਵੇ ਚੱਲਾ ਹੈ ਜਿਹਨਾਂ ਮਾਰਗ ਪਾਵ ਹੈ।
ਹਾਂ ਉਸੇ ਗੱਲ ਨੂੰ ਫਿਰ ਮਹਾਰਾਜ ਦੁਹਰਾਉਂਦੇ ਹੋਏ ਕਹਿ ਰਹੇ ਨੇ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਜਿਵੇਂ ਤੂੰ ਚਲਾਉਣਾ ਹੈ ਤਿਵੇਂ ਜੀਵ ਚੱਲ ਰਹੇ ਨੇ, ਜਿਹਨਾਂ ਮਾਰਗ ਪਾਵ ਹੈ ਅਤੇ ਜਿਹਨਾਂ ਨੂੰ ਤੂੰ ਮਾਰਗ ਪਾ ਦਿੰਦਾ ਉਹ ਸਮਾਰਗ ਤੁਰੇ ਰਹਿੰਦੇ ਨੇ। ਕੋਈ ਜਾਣ ਆਉਂਦਾ ਬਾਣੀ 'ਚ, ਕੋਈ ਜਾਣ ਨਾ ਭੁੱਲੇ ਭਾਈ, ਕੋਈ ਜਾਣ ਕੇ ਨਹੀਂ ਭੁੱਲਦਾ, ਕੋਈ ਜਾਣ ਨਾ ਭੁੱਲੇ ਭਾਈ, ਸੋ ਭੁੱਲੇ ਜਿਸ ਆਪ ਭੁਲਾਏ, ਬੁੱਝੇ ਜਿਸੇ ਬੁਝਾਈ। ਜਿਹਨੂੰ ਸਮਾਰਗ ਪਾ ਦਿੰਦਾ ਚੰਗੇ ਰਾਹ ਤੁਰ ਪੈਂਦਾ, ਜਿਹਨੂੰ ਭਰਮਾਉਣਾ ਹੁੰਦਾ ਉਹ ਕੁਰਾਹੇ ਪੈ ਜਾਂਦੇ ਨੇ, ਕਿਉਂਕਿ ਗੁਰਮੁਖ ਲਾਧਾ ਮਨਮੁਖ ਗਵਾਇਆ।
ਕਰ ਕਿਰਪਾ ਜਿਨ ਆਪ ਮਿਲਾਏ ਹੈ,
ਹਾਂ ਇਹ ਵੀ ਮਿਲਾਏ
ਮਿਲਾਏ ਹੈ,
ਇਹਨਾਂ ਨੇ ਠੀਕ ਪੜਿਆ, ਪੜੋ ਸਾਰੇ।
ਕਰ ਕਿਰਪਾ ਜਿਨ ਆਪ ਮਿਲਾਏ ਹੈ,
ਸੇ ਨਹੀਂ ਕਹਿਣਾ ਸੇ,
ਹਰ ਹਰ ਸਦਾ ਧਿਆਵ ਹੈ।
ਸਾਰੀ ਪੰਕਤੀ ਪੜ ਲਓ।
ਕਰ ਕਿਰਪਾ ਜਿਨ ਆਪ ਮਿਲਾ ਸਿਹਰ
ਧਿਆਵ ਹੈ,
ਧਿਆਵ ਹੈ
ਇਹਨਾਂ ਵੀ ਧਿਆਵੇ ਪੜੀ ਜਾਂਦੇ ਨੇ, ਵਾਹਿਗੁਰੂ ਨਾਂ ਛੱਡ ਜਾਂਦੇ ਨੇ, ਧਿਆਵ ਹੈ
ਧਿਆਵ ਹੈ।
ਹਾਂ ਜਿਸ ਨੂੰ ਮਹਾਰਾਜ ਕਹਿੰਦੇ ਕਿਰਪਾ ਕਰਕੇ, ਜਿਹਨੂੰ ਮਹਾਰਾਜ ਪਾਤਸ਼ਾਹ ਨਾਮ ਵਿੱਚ ਲਾ ਲੈਂਦੇ ਹੋ ਉਹ ਨਾਮ 'ਚ ਲੱਗ ਜਾਂਦਾ ਹੈ, ਅਤੇ ਉਹ ਜਿਹੜਾ ਹੈ ਸੇ ਉਹ ਜਿਹੜਾ ਹੈ ਹਰ ਹਰ ਸਦਾ ਧਿਆਵ ਹੈ, ਉਹ ਫਿਰ ਸਦਾ ਹੀ ਹਰੀ ਹਰ ਪਰਮੇਸ਼ਰ ਨੂੰ ਧਿਆਉਣਾ ਕਰਦਾ। ਹਰ ਦੇ ਅਰਥ ਨੇ ਜੋ ਸਾਰਿਆਂ ਨੂੰ ਹਰੇ ਭਰੇ ਕਰੇ, ਉਹਨੂੰ ਕਹਿੰਦੇ ਨੇ ਹਰ। ਹਰ ਦੇ ਅਰਥ ਨੇ ਜੋ ਸਾਰਿਆਂ ਦਾ ਦੁੱਖਾਂ ਦਾ ਹਾਰਕ ਹੈ, ਮਿਟਣ ਵਾਲਾ ਹੈ, ਉਹਨੂੰ ਕੀ ਕਹਿੰਦੇ ਨੇ ਹਰ। ਸੋ ਐਸਾ ਜਿਹੜਾ ਹਰੀ ਹੈ ਉਹਨੂੰ ਫਿਰ ਸਦਾ ਹੀ ਉਹ ਧਿਆਉਂਦੇ ਨੇ, ਜਿਹਨਾਂ 'ਤੇ ਉਹ ਕਿਰਪਾ ਕਰਕੇ ਨਾਮ 'ਚ ਲਾ ਲੈਂਦਾ। ਹਾਂਜੀ
ਜਿਸਨੂੰ ਕਥਾ ਸੁਣਾਏ ਹੈ ਆਪਣੀ,
ਇਹ ਵੀ ਸੁਣਾਏ ਹੈ,
ਸੁਣਾਏ
ਹਾਂ ਸੁਣਾਏ ਨਹੀਂ ਕਹਿਣਾ,
ਸੁਣਾਏ
ਸੁਣਾ ਕਹਿ ਕੇ ਇਹੀ ਕਹਿ ਦੇਣ ਬਸ, ਸੁਣਾਏ
ਸੁਣਾਏ।
ਹਾਂ ਜਿਸ ਨੂੰ ਆਪਣੀ ਕਥਾ ਸੱਚੇ ਪਾਤਸ਼ਾਹ ਜੀ ਤੂੰ ਸੁਣਾਉਣਾ ਹੈ, ਹਾਂ
ਗੁਰਦੁਆਰਾ ਸੁੱਖ ਪਾਵਹੇ,
ਉਹ ਗੁਰਾਂ ਦੁਆਰਾ ਭਾਈ ਸੁੱਖ ਪਾਉਂਦਾ ਹੈ ਜਾਂ ਗੁਰੂ ਘਰ ਆ ਕੇ ਸੁੱਖ ਪਾਉਂਦਾ ਹੈ, ਕਥਾ ਗੁਰੂ ਘਰ ਹੁੰਦੀ ਹੈ, ਇਸ ਲਈ ਜਾਂ ਗੁਰਾਂ ਦੁਆਰੇ ਗੁਰਾਂ ਕਰਕੇ ਉਹ ਆਤਮਿਕ ਸੁੱਖ ਨੂੰ ਫਿਰ ਪਾ ਲੈਂਦਾ ਹੈ।
ਕਹੇ ਨਾਨਕ ਸੱਚੇ ਸਾਹਿਬ ਜੇ ਭਾਵੈ ਤਿਵੈ ਚਲਾਵਹੇ।
ਮਾਰੀ ਕਹਿੰਦੇ ਉਸ ਗੱਲ ਨੂੰ ਅਖੀਰ 'ਤੇ ਫਿਰ ਦੁਹਰਾਉਂਦੇ ਨੇ, ਹੇ ਸੱਚੇ ਸਾਹਿਬ ਵਾਹਿਗੁਰੂ ਜੀ, ਜਿਉਂ ਭਾਵੈ ਜਿਵੇਂ ਜਿਵੇਂ ਆਪ ਜੀ ਨੂੰ ਪਾਉਂਦਾ ਹੈ, ਜਿਵੇਂ ਤੁਹਾਡਾ ਹੁਕਮ ਹੁਣ ਚੱਲਦਾ ਹੈ, ਤਿਵੇਂ ਚਲਾਵਹੇ, ਤਿਵੇਂ ਤਿਵੇਂ ਜੀਵ ਉਸ ਹੁਕਮ ਵਿੱਚ ਸਾਰੇ ਚੱਲ ਰਹੇ ਨੇ, ਕਿਉਂਕਿ ਹੁਕਮ ਤੋਂ ਬਿਨਾਂ ਤਾਂ ਕੁਝ ਨਹੀਂ ਹੈ ਹੋ ਰਿਹਾ। ਹੁਕਮੀ ਹੋਵਣ ਆਕਾਰ, ਪੜ੍ਹਿਆ ਨਾ ਕਿਤੇ ਆਪਾਂ ਨੇ ਸ੍ਰੀ ਜਪਜੀ ਸਾਹਿਬ 'ਚ, ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ, ਸਭ ਕੁਝ ਹੁਕਮ ਵਿੱਚ ਹੋ ਰਿਹਾ।
ਇਹੋ ਸੋਹਿਲਾ ਸ਼ਬਦ ਸੁਹਾਵਾ,
ਇਹ ਸੋਹਿਲਾ ਸੋਹਿਲਾ ਜਸ ਦੇ ਗੀਤ ਨੂੰ ਕਹਿੰਦੇ ਨੇ, ਜਿਸ ਗੀਤ ਵਿੱਚ ਰੱਬ ਦਾ ਜਸ ਹੋਵੇ। ਸ਼ਬਦੋ ਨਾਮ ਇੱਥੇ ਉਪਦੇਸ਼ ਦਾ ਹੈ, ਇਹ ਤੁਹਾਡਾ ਜੋ ਉਪਦੇਸ਼ ਰੂਪੀ ਜਸ ਜਿਹੜਾ ਹੈ ਮਹਾਰਾਜ ਜੀ, ਇਹ ਸੁਹਾਵਾ ਸੋਭਨੀਕ ਹੈ, ਬੜਾ ਸੁੰਦਰ ਹੈ, ਸੋਭਨੀਕ ਹੈ। ਕਿਸਨੇ ਸੁਣਾਇਆ ਇਹ ਜਸ ਰੂਪੀ ਸੋਹਲਾ ਜਿਹੜਾ ਸੀ ਉਪਦੇਸ਼ ਰੂਪੀ ਜਸ, ਕਿਸਨੇ ਸੁਣਾਇਆ ਇਹ?
ਸਤਿਗੁਰੂ
ਬੋਲੋ,
ਸ਼ਬਦੋ
ਸਾਹਿਬ, ਸਤਿਗੁਰੂ ਸੁਣਾਇਆ।
ਨਹੀਂ ਆਪਾਂ ਹਲੇ ਪੜ੍ਹਨੀ,
ਹਾਂਜੀ
ਆਪਾਂ ਪਹਿਲੀ ਪੰਕਤੀ ਪੜ੍ਹੀ,
ਪਹਿਲੀ ਪੜ੍ਹਦੇ ਹਾਂ ਜੀ, ਠੀਕ ਹੈ, ਆਪਾਂ ਮੈਂ ਹੇਠਲੀ ਦੇ ਆਇਆ ਸੀ, ਦੁਬਾਰੇ ਪੜ੍ਹੋ ਇਹਨੂੰ।
ਇਹੋ ਸੋਹਿਲਾ ਸ਼ਬਦ ਸੁਹਾਵਾ,
ਹਾਂ ਇਹ ਜਿਹੜਾ ਸੋਹਿਲਾ ਜਸ ਪਰਮੇਸ਼ਰ ਦਾ ਅਤੇ ਸ਼ਬਦ ਸੁਹਾਵਾ ਗੁਰਾਂ ਦੇ ਉਪਦੇਸ਼ ਦੁਆਰਾ ਇਹ ਸੋਭਨੀਕ ਹੋ ਰਿਹਾ, ਸੁਹਾਵਾ ਮੈਨੂੰ ਸੋਭਾ ਵਾਲਾ ਹੋ ਰਿਹਾ, ਜਿਹੜਾ ਜਸ ਨਾਲ ਲੱਗਦਾ ਗੁਰਾਂ ਦੇ ਉਪਦੇਸ਼ ਨੂੰ ਕਮਾ ਕੇ ਉਹ ਜੀਵ ਵੀ ਸੁਹਾਵਾ ਹੋ ਜਾਂਦਾ।
ਸ਼ਬਦੋ ਸੁਹਾਵਾ ਸਦਾ ਸੋਹਿਲਾ,
ਉਸ ਗੱਲ ਨੂੰ ਫਿਰ ਮਾਰੀ ਕਹਿੰਦੇ ਨੇ, ਸਤਿਗੁਰ ਦਾ ਜਿਹੜਾ ਸ਼ਬਦ ਦਾ ਉਪਦੇਸ਼ ਹੈ ਅਤੇ ਜੋ ਉਪਦੇਸ਼ ਰੂਪੀ ਜਸ ਹੈ ਉਸ ਭਾਈ ਸਦਾ ਹੀ ਸੋਭਨੀਕ ਹੈ।
ਸਤਿਗੁਰੂ ਸੁਣਾਇਆ,
ਕਿਹਨੇ ਸੁਣਾਇਆ ਇਹ?
ਸਤਿਗੁਰਾਂ
ਨੇ ਸੁਣਾਉਣਾ ਕੀਤਾ ਹੈ ਇਹ ਜਿਹੜਾ ਉਪਦੇਸ਼ ਰੂਪੀ ਜਸ ਹੈ। ਗੁਰੂ ਅਮਰਦਾਸ ਜੀ ਕਹਿੰਦੇ ਸਾਨੂੰ ਗੁਰੂ ਅੰਗਦ ਸਾਹਿਬ ਜੀ ਨੇ ਸੁਣਾਇਆ, ਹਾਂਜੀ ਸਾਡੇ ਸਤਿਗੁਰਾਂ ਨੇ ਸੁਣਾਇਆ, ਆਪਾਂ ਨੂੰ ਹੁਣ ਆਪਣੇ ਸਤਿਗੁਰੂ ਸੁਣਾ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ, ਹਾਂਜੀ।
ਇਹੋ ਤਿੰਨ ਕਹਿ ਮਨ ਵਸਿਆ,
ਹਾਂ ਠੀਕ ਟਿੱਪੀ ਇਹਨਾਂ ਨੇ ਲਾਈ ਆ ਜੀ, ਮੰਮੇ ਦੇ ਟਿੱਪੀ ਲਾ ਕੇ ਪੜ੍ਹਨਾ, ਮਨ ਵਸਿਆ,
ਮਨ ਵਸਿਆ,
ਇਹ ਉਹਨਾਂ ਦੇ ਮਨ ਵਿੱਚ ਵਸਿਆ ਉਪਦੇਸ਼ ਰੂਪੀ ਜਸ ਜਿਹੜਾ ਸੀ, ਕਿਹਨਾਂ ਦੇ?
ਜਿਨ ਧੁਰੋਂ ਲਿਖਿਆ ਆਇਆ,
ਜਿਨ੍ਹਾਂ ਦੇ ਧੁਰੋਂ ਹੀ ਭਾਈ ਲਿਖਿਆ ਹੋਇਆ ਆਇਆ, ਇਹ ਜਸ ਰੂਪੀ ਉਪਦੇਸ਼ ਰੂਪੀ ਜਸ ਉਹਨਾਂ ਦੇ ਮਨ 'ਚ ਵੱਸਦਾ ਹੈ ਜਿਨ੍ਹਾਂ ਦੇ ਧੁਰੋਂ ਲਿਖਿਆ ਹੋਇਆ ਆਇਆ, ਐਵੇਂ ਨਹੀਂ ਬੈਠੇ ਇੱਥੇ, ਇਹ ਧੁਰੋਂ ਲਿਖਿਆ ਹੋਇਆ ਕੋਈ, ਹਾਂਜੀ ਜਿਹੜੀ ਬਾਣੀ ਪੜ੍ਹਦੇ ਹੋ ਅਤੇ ਸੰਥਾ ਲੈ ਰਹੇ ਹੋ, ਧੁਰੋਂ ਲਿਖਿਆ ਹੋਇਆ ਕਰਮ ਹੈ, ਜਿਹਦੇ ਜੇ ਜਾਗੀ ਜਾਂਦੇ ਨੇ ਆਈ ਜਾਂਦੇ ਨੇ, ਕੁਝਾਂ ਦੇ ਤਾਂ ਕਈਆਂ ਦੇ ਤਾਂ 2 ਸਾਲ ਪਹਿਲਾਂ ਜਾਗ ਪਏ, ਪਹਿਲਾਂ ਆ ਗਏ, ਜਿਵੇਂ ਜਿਵੇਂ ਕੁਝ ਹੁਣ ਜਾਗਣ ਲੱਗੇ ਨੇ ਉਹ ਹੁਣੇ ਸ਼ੁਰੂ ਹੋ ਗਏ ਨੇ, ਇਹ ਤੁਹਾਨੂੰ ਲਿਖਿਆ ਹੋਇਆ ਕਰਮ ਹੈ, ਐਵੇਂ ਨਹੀਂ ਬੈਠੇ। ਹਾਂਜੀ
ਇੱਕ ਫਿਰ ਹੈ ਘਨੇਰੇ ਕਰ ਹੈ ਗੱਲਾਂ,
ਜਿਨ੍ਹਾਂ ਦੇ ਨਹੀਂ ਲਿਖਿਆ ਭਾਈ ਤੁਰੋਂ, ਉਹ ਘਨੇਰੇ ਹੀ ਬਹੁਤੇ ਫਿਰਦੇ ਨੇ ਇੱਥੇ, ਬਹੁਤੇ ਫੇਰਿਆਂ ਵਿੱਚ ਫਿਰ ਰਹੇ ਨੇ, ਕਦੇ ਕਿਸੇ ਜੂਨੀ 'ਚ ਫਿਰਦੇ ਨੇ, ਕਦੇ ਕਿਸੇ ਜੂਨੀ ਦੇ ਵਿੱਚ ਫਿਰਦੇ ਨੇ, ਕਿੰਨੀਆਂ ਕਣੀ 84 ਲੱਖ ਜੂਨੀ, ਸੋ ਘਨੇਰੇ ਹੀ ਫਿਰਦੇ ਨੇ ਉਹ, ਅਤੇ ਕਰ ਹੈ ਗੱਲਾਂ ਕੇਵਲ ਗੁਰੂ ਤੋਂ ਬਿਨਾਂ ਆਪਣੀਆਂ ਫੋਕੀਆਂ ਗੱਲਾਂ ਹੀ ਕਰਦੇ ਨੇ,
ਗੱਲੀ ਕਿਨੇ ਨਾ ਪਾਇਆ,
ਪਰ ਕੇਵਲ ਗੱਲਾਂ ਕਰਨ ਤਾਂ ਨਹੀਂ ਕਿਸੇ ਨੇ ਪਾਇਆ ਉਹਨੂੰ, ਗੱਲਾਂ ਨਾਲ ਹੀ ਨਾ ਪਾਇਆ ਜਾਂਦਾ, ਕਿਉਂਕਿ ਜਿਹੜਾ ਮਨਮੁੱਖ ਹੁੰਦਾ ਗੁਰੂ ਵਾਲਾ ਨਹੀਂ ਬਣਿਆ, ਗੱਲਾਂ ਬੜੀਆਂ ਜਾਣਦਾ, ਇਹਦਾ ਕਥਨ ਵੀ ਮਾਰਨ ਬਾਣੀ 'ਚ ਕਿਹਾ, ਜਿਉਂ ਨਿਗੁਰਾ ਬਹੁ ਬਾਤਾਂ ਜਾਣਾ ਹਰ ਦਰਗਾਹ ਹੈ ਪ੍ਰਸਤੀ, ਨਿਗੁਰਾ ਪੁਰਸ਼ ਗੱਲਾਂ 'ਚ ਨਹੀਂ ਬਾਰੇ ਆਉਣ ਦਿੰਦਾ, ਗੱਲਾਂ ਬਹੁਤ ਮਾਰਦਾ, ਕਈ ਵਾਰੀ ਅਲ ਪਲਾਲੀਆਂ ਬਥੇਰੀਆਂ ਮਾਰਦਾ, ਮਾਰ ਕਹਿੰਦੇ ਗੱਲ ਹੀ ਅਲ ਪਲਾਲੀਆਂ ਕੰਮ ਨਾ ਆਵੇ ਮਿੱਤ, ਉਲੀਆਂ ਪਾਲੀਆਂ ਮਾਰਦਾ ਮਿੱਤਰਾਂ ਕੰਮ ਨਹੀਂ ਆਉਣੀਆਂ ਗੁਰੂ ਤੋਂ ਬਿਨਾਂ, ਹਾਂਜੀ ਉਹ ਜਿਹੜੀਆਂ ਗੱਲਾਂ ਕਰਕੇ ਗੱਲਾਂ ਨਾਲ ਨਹੀਂ ਕਿਸੇ ਨੇ ਪਾਇਆ।
ਕਹਿ ਨਾਨਕ ਸ਼ਬਦ ਸੋਹਿਲਾ,
ਸ਼੍ਰੀ ਗੁਰੂ ਅਮਰਦਾਸ ਜੀ ਕਹਿ ਰਹੇ ਨੇ ਭਾਈ ਜਿਹੜਾ ਉਪਦੇਸ਼ ਰੂਪੀ ਜਸ ਹੈ ਸੋਹਿਲਾ ਬਿਨਾਂ ਜਸ, ਉਪਦੇਸ਼ ਰੂਪੀ ਜਿਹੜਾ ਜਸ ਹੈ ਸ਼ਬਦ ਉਪਦੇਸ਼ ਸੋਹਿਲਾ ਜਸ, ਜੋ ਉਪਦੇਸ਼ ਰੂਪੀ ਮਹਾਰਾਜ ਦਾ ਜਸ ਹੈ ਕਿਸਨੇ ਸੁਣਾਇਆ ਇਹ?
ਸਤਿਗੁਰੂ ਸੁਣਾਇਆ,
ਸਾਨੂੰ ਸਤਿਗੁਰਾਂ ਨੇ ਗੁਰੂ ਅੰਗਦ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੁਣਾਇਆ, ਅਤੇ ਹੁਣ ਵੀ ਗੁਰੂ ਗ੍ਰੰਥ ਸਾਹਿਬ ਜੀ ਬੋਲ ਕੇ ਸੁਣਾ ਰਹੇ ਨੇ ਸਾਰਿਆਂ ਨੂੰ।
ਭਾਵੇਂ
ਪਵਿੱਤ ਹੋਏ ਸੇ ਜਨ
ਕਿਉਂ ਜਨ ਨੂੰ ਕਰਨਾ ਨਹੀਂ ਲਾ ਰਹੇ
ਜਨ ਪਵਿੱਤ ਹੋਏ ਸੇ ਜਨ ਜਿੰਨੀ ਹਰ ਧਿਆਇਆ
ਠੀਕ ਹੈ ਉਹ ਜਨ ਮਹਾਰਾਜ ਜੀ ਕਹਿੰਦੇ ਪਵਿੱਤ ਹੋਏ ਨੇ ਜਿਨ੍ਹਾਂ ਜਨਾਂ ਨੇ ਇਹ ਉਪਦੇਸ਼ ਰੂਪੀ ਜਸ ਨੂੰ ਧਿਆਉਣਾ ਕੀਤਾ ਹੈ ਹਰੀ ਦੇ ਨਾਮ ਨੂੰ ਧਿਆਇਆ ਹੈ ਪਵਿੱਤ ਹੋ ਗਏ ਉਹ ਜਨ
ਹਰ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
ਠੀਕ ਹੈ ਹਰ ਧਿਆਇਆ ਜਿਨ੍ਹਾਂ ਨੇ ਹਰੀ ਦੇ ਨਾਮ ਨੂੰ ਧਿਆਇਆ ਹੈ ਮਹਾਰਾਜ ਕਹਿੰਦੇ ਪਵਿੱਤਰ ਹੋ ਗਏ ਪਵਿੱਤਰ ਰਹਿ ਨਹੀਂ ਗਈ ਮੈਲ ਕੋਈ ਹਿਰਦੇ ਵਿੱਚ ਗੰਗਾ ਦੇ ਨੀਲ ਵਾਂਗੂ ਮਨ ਨਿਰਮਲ ਹੋ ਗਿਆ ਜਿਵੇਂ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ ਜਦੋਂ ਮਨ ਨਿਰਮਲ ਹੋ ਜਾਏ ਫਿਰ ਕਬੀਰ ਸਾਹਿਬ ਕਹਿੰਦੇ ਨੇ ਪਾਤਸ਼ਾਹ ਲਾਗਾ ਹਰ ਫਿਰੋ ਕਹਿਤ ਕਬੀਰ ਕਬੀਰ ਫਿਰ ਤਾਂ ਰੱਬ ਪਿੱਛੇ ਪਿੱਛੇ ਕਹਿ ਆ ਰਿਹਾ ਮਿਲਣ ਵਾਸਤੇ ਪਰ ਜਿੰਨਾ ਚਿਰ ਮਹਿਲ ਹੈ ਉਹਨਾਂ ਚਿਰ ਸਾਧਸੰਗ ਜਿਹੜਾ ਹੈ ਉਹ ਨਹੀਂ ਮਾਰਸੇ ਪਾਸਾ ਆਉਂਦੇ ਸੋ ਹਰੀ ਦੇ ਨਾਮ ਨੂੰ ਧਿਆਉਣ ਕਰਕੇ ਹੋ ਗਏ ਪਵਿੱਤਰ ਅਤੇ ਜਿਨ੍ਹਾਂ ਨੇ ਕਿਹਨਾਂ ਨੇ ਹਰੀ ਦੇ ਨਾਮ ਨੂੰ ਧਿਆਇਆ ਗੁਰਮੁਖ ਜਿਨੀ ਧਿਆਇਆ ਜਿਨ੍ਹਾਂ ਗੁਰਮੁਖਾਂ ਨੇ ਕਿਵੇਂ ਧਿਆਇਆ ਭਾਈ ਗੁਰਮੁਖਾਂ ਨੇ ਗੁਰਮੁਖ ਗੁਰਾਂ ਦੁਆਰਾ ਦੂਜੇ ਅਰਥ ਨੇ ਗੁਰਮੁਖ ਦੇ ਗੁਰਾਂ ਦੁਆਰਾ ਜਿਨ੍ਹਾਂ ਨੇ ਗੁਰੂ ਵਾਲੇ ਬਣ ਕੇ ਜਿਨ੍ਹਾਂ ਨੇ ਧਿਆਇਆ ਹੋ ਗਏ ਪਵਿੱਤਰ ਉਹ ਬਾਰਾਂ ਬੰਨੀ ਦਾ ਸ਼ੁੱਧ ਸੋਨਾ ਬਣ ਗਏ ਖੋਟ ਨਹੀਂ ਰਹਿ ਗਈ ਕੋਈ ਹਾਂਜੀ
ਪਵਿੱਤ ਮਾਤਾ ਪਿਤਾ ਕੁਟੁੰਬ
ਪੱਬਾ ਲੱਗ ਗਿਆ
ਕੁਟੁੰਬ
ਹੁਣ ਲੱਗਿਆ
ਸਹਿਤ ਸਿਉਂ
ਹਾਂ
ਪਵਿੱਤ ਸੰਗਤ ਸਬਾਇਆ ਸਬਾਇਆ
ਠੀਕ ਹੈ ਪੜ੍ਹੋ ਜੀ ਸਾਰੇ ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉਂ
ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉਂ
ਸਿਉਂ ਸਿਉਂ ਤੇ ਵਿਸ਼ਰਾਮ ਕਰਨਾ ਸੋ ਕੁਟੁੰਬ ਨਹੀਂ ਕਹਿਣਾ ਪੱਬਾ ਲੱਗਦਾ ਕੁਟੁੰਬ ਕਹਿੰਦੇ ਹੋ ਉਹ ਵੀ ਉਚਾਰਨ ਠੀਕ ਨਹੀਂ ਟੈਂਕ ਨੂੰ ਔਕੜ ਲਾ ਦਿੱਤਾ ਸੋ ਇਸ ਕਰਕੇ ਪਾਠ ਕੀ ਆ ਕੁਟੁੰਬ
ਕੁਟੁੰਬ
ਨਾ ਕੁਟੁੰਬ ਕਹਿਣਾ ਨਾ ਕੁਟੁੰਬ ਕਹਿਣਾ ਪੜ੍ਹਨ ਕੀ ਆ ਕੁਟੁੰਬ
ਕੁਟੁੰਬ
ਬੱਬੇ ਨਾਲ ਠੀਕ ਹੈ ਸੋ ਜਿਨ੍ਹਾਂ ਨੇ ਭਾਈ ਧਿਆਇਆ ਨਾ ਗੁਰਮੁਖਾਂ ਨੇ ਗੁਰਾਂ ਦੁਆਰਾ ਉਹਨਾਂ ਗੁਰਮੁਖਾਂ ਦਾ ਭਾਈ ਮਾਤਾ ਵੀ ਪਵਿੱਤਰ ਜਿਹਨੇ ਉਹਨੂੰ ਜਨਮ ਦਿੱਤਾ ਉਸ ਦਾ ਭਾਈ ਪਿਤਾ ਵੀ ਪਵਿੱਤਰ ਅਤੇ ਕੁਟੁੰਬ ਸਾਰਾ ਪਰਿਵਾਰ ਵੀ ਪਵਿੱਤਰ ਜਿਨ੍ਹਾਂ ਨੇ ਨਾਮ ਨੂੰ ਧਿਆਇਆ ਅਤੇ ਹੋਰ ਪਵਿੱਤਰ ਸੰਗਤ ਸਬਾਈਆ
ਪਵਿੱਤਰ ਸੰਗਤ ਸਬਾਈ
ਸਮੂਹ ਸੰਗਤ ਵੀ ਭਾਈ ਪਵਿੱਤਰ ਆ ਜਿਹੜੀ ਉਹਨਾਂ ਦੀ ਸੰਗਤ ਕਰਦਾ ਕੋਈ ਜਿਹੜੀ ਉਹਨਾਂ ਦੇ ਉਸ ਗੁਰਮੁਖ ਦੀ ਸੰਗਤ ਕਰਦਾ ਹੈ ਉਹ ਸੰਗਤ ਵੀ ਸਾਰੀ ਪਵਿੱਤਰ ਹੋ ਗਈ ਸੋ ਇਹਦੇ ਬਾਰੇ ਜਿਸ ਘਰ ਵਿੱਚ ਨਾ ਇੱਕ ਗੁਰਮੁਖ ਪੈਦਾ ਹੋ ਜਾਵੇ ਜਿਸ ਘਰ ਵਿੱਚ ਇੱਕ ਬ੍ਰਹਮ ਗਿਆਨੀ ਹੋ ਜਾਵੇ ਭਾਈ ਇੱਕੀ ਕੁਲਾਂ ਕਹਿੰਦੇ ਤਰ ਜਾਂਦੀਆਂ ਨੇ ਸੱਤ ਨਾਨਕਿਆਂ ਦੀਆਂ ਸੱਤ ਦਾਦਕਿਆਂ ਦੀਆਂ ਸੱਤ ਉਹਦੀ ਆਪ ਦੀਆਂ ਸੱਤ ਸਹੁਰਿਆਂ ਦੀਆਂ ਦਾਦਕੇ ਸਹੁਰੇ ਆਪਣੇ ਹੋ ਗਈ ਨਾ ਸੱਤ ਦਾਦਕਿਆਂ ਦੀਆਂ ਆਪਦੀਆਂ ਹੋ ਗਈਆਂ ਭਾਵ ਸੱਤ ਨਾਨਕਿਆਂ ਦੀਆਂ ਸੱਤ ਸਹੁਰਿਆਂ ਦੀ ਵੀ ਤਾਰ ਦਿੰਦਾ ਪਰ ਸਿਮਰਤੀਆਂ ਵਿੱਚ ਸੁਰਤੀ ਭੇਦ ਵਿੱਚ ਇੱਕ ਸੌ ਇੱਕ ਕੁਲ ਦਾ ਤਰਨਾ ਦੱਸਿਆ ਜਿਸ ਘਰ ਵਿੱਚ ਇੱਕ ਬ੍ਰਹਮ ਗਿਆਨੀ ਹੋ ਜਾਏ ਗੁਰਮੁਖ ਪੈਦਾ ਹੋ ਜਾਵੇ ਉਹਦੀ ਇੱਕ ਸੌ ਇੱਕ ਕੁਲ ਤਰ ਜਾਂਦੀ ਹੈ ਇੱਕ ਸੌ ਇੱਕ ਕੁਲ ਕਿਵੇਂ ਤਰਦੀ ਹੈ ਉਹ ਗਿਣੀ ਜਾਇਓ ਨਾਲ ਨਾਲ ਲਿਖੀ ਜਾਇਓ ਪਿਤਾ ਸਾਧ ਚੌਬੀਸ ਪਿਤਾ ਦੀਆਂ ਚੌਵੀ ਕੁਲਾਂ ਤਰ ਜਾਂਦੀਆਂ ਨੇ ਪਿਤਾ ਸਾਧ ਚੌਬੀਸ ਵੀਸ ਮਾਤਾ ਕੇ ਜਾਨੋ ਵੀਹ ਮਾਂ ਦੀਆਂ ਤਰ ਜਾਂਦੀਆਂ ਨੇ ਕਿੰਨੀਆਂ ਹੋ ਗਈਆਂ ਚੁਤਾਲੀ ਪਿਤਾ ਸਾਧ ਚੌਬੀਸ ਵੀਸ ਮਾਤਾ ਕੇ ਜਾਨੋ ਅੱਗੇ ਖੋੜਸ ਤੁਲਾ ਮਹਾਨ ਖੋੜਸ ਨਾਮ ਸੋਲ੍ਹਾਂ ਤੁਲਾ ਨਾਮ ਹੈ ਪੁੱਤਰੀ ਦੀਆਂ ਸੋਲ੍ਹਾਂ ਕੁਲਾਂ ਪੁੱਤਰੀ ਦੀਆਂ ਤਰ ਜਾਂਦੀਆਂ ਨੇ ਖੋੜਸ ਖੱਖੇ ਨੂੰ ਹੋੜਾ ਰਾੜਾ ਸੱਸਾ ਖੋੜਸ ਖੋੜਸ ਸੰਸਕ੍ਰਿਤ ਸੋਲ੍ਹਾਂ ਨੂੰ ਕਹਿੰਦੇ ਨੇ ਖੋੜਸ ਤੁਲਾ ਮਹਾਨ ਤੁਲਾ ਪੁੱਤਰੀ ਦੀਆਂ ਸੋਲ੍ਹਾਂ ਕੁਲਾਂ ਪੁੱਤਰੀ ਦੀਆਂ ਤਰ ਜਾਂਦੀਆਂ ਗਿਣਤੀ ਹੋ ਗਈ ਕਿੰਨੀ ਦੱਸੋ ਸੱਠ ਹੋ ਗਏ ਦੁਆ ਦਸ ਸੁਤਾ ਪਹਿਚਾਨੋ ਦੁਆਦਸ ਬਾਰਾਂ ਬਾਰਾਂ ਕੁਲਾਂ ਕਿਹਦੀਆਂ ਪੁੱਤਰ ਦੀਆਂ ਸੁਤਾ ਬਾਰਾਂ ਕੁਲਾਂ ਪੁੱਤਰ ਦੀਆਂ ਤਾਰ ਦਿੰਦਾ ਦੁਆਦਸ ਸੁਤਾ ਪਹਿਚਾਨੋ ਅੱਗੇ ਲਿਖ ਲਿਆ ਏਕਾ ਦਸ ਕੁਲ ਏਕਾ ਦਸ ਕੁਲ ਭੈਣ ਏਕਾ ਇੱਕ ਅਤੇ ਦਸ ਕਿੰਨੀਆਂ ਹੁੰਦੀਆਂ ਨੇ ਗਿਆਰਾਂ ਭੈਣ ਦੀਆਂ ਤਾਰ ਦਿੰਦਾ ਏਕਾ ਦਸ ਕੁਲ ਭੈਣ ਦਸ ਭੂਆ ਕੇ ਲਿਖੇ ਦਸ ਕੁਲਾਂ ਭੂਆ ਦੀਆਂ ਵੀ ਤਾਰ ਜਾਂਦਾ ਕਿੰਨੀਆਂ ਹੋ ਗਈਆਂ 93 ਓਕੇ ਮਾਤ ਭੈਣ ਕੋਲ 8 ਮਾਤਾ ਦੀ ਭੈਣ ਕੌਣ ਹੁੰਦੀ ਹੈ ਮਾਸੀ ਇੱਥੇ ਆਂਟੀ ਨਾਲ ਸਾਰੀ ਜਾਂਦੇ ਨੇ ਸਭ ਕਾਸੇ ਨੂੰ ਮਾਮੀ ਨੂੰ ਵੀ ਆਂਟੀ ਚਾਚੀ ਨੂੰ ਵੀ ਆਂਟੀ ਤਾਈ ਨੂੰ ਵੀ ਆਂਟੀ ਭੂਆ ਨੂੰ ਵੀ ਆਂਟੀ ਮਾਸੀ ਨੂੰ ਵੀ ਆਂਟੀ ਸੋ 8 ਕੁਲਾਂ ਮਾਸੀ ਦੀਆਂ ਵੀ ਤਰ ਜਾਂਦੀਆਂ ਨੇ ਮਾਤ ਭੈਣ ਕੋਲ 8 ਸੁਰਤੀ ਸਿਮਰਤੀ ਪੇਖੇ ਸੋ ਕਿੰਨੀਆਂ ਹੋ ਗਈਆਂ ਸਾਰੀਆਂ 101 ਕੁੱਲ ਉਹ ਭਾਈ ਧਾਰ ਦਿੰਦਾ ਜਿਸ ਕੁੱਲ ਵਿੱਚ ਕਬਲਾ ਮਗਿਆਨੀ ਪੈਦਾ ਹੋ ਜਾਏ ਸੋ ਮਹਾਰਾਜ ਕਹਿੰਦੇ ਤਾਰਤਾ ਕੁਟੰਬ ਸਾਰੇ ਹੀ ਜਿਵੇਂ ਬਾਣੀ ਨੇ ਤਾਂ ਇਉਂ ਵੀ ਕਹਿ ਦਿੱਤਾ ਹੈ ਗੁਰਮੁਖ ਕੋਟ ਉਧਾਰਦਾ ਕਰੋੜਾਂ ਦਾ ਕਰੋੜਾਂ ਦਾ ਹੋਰ ਵੀ ਕਰੋੜਾਂ ਦਾ ਉਧਾਰ ਕਰ ਜਾਂਦਾ ਦੇ ਨਾ ਵਾ ਇੱਕ ਕਣੀ ਨਾਂ ਦੀ ਇੱਕ ਕਣੀ ਦੇ ਕੇ ਚਲੋ
ਕਹਿੰਦੇ ਪਵਿੱਤ ਸੁਣਦੇ ਪਵਿੱਤ
ਮਹਾਰਾਜ ਕਹਿੰਦੇ ਜਿਹੜੇ ਭਾਈ ਇਸ ਬਾਣੀ ਨੂੰ ਕਹਿੰਦੇ ਨੇ ਨਾਮ ਨੂੰ ਕਹਿੰਦੇ ਨੇ ਜਾਂ ਆਨੰਦ ਸਾਹਿਬ ਨੂੰ ਜਪਦੇ ਨੇ ਕਹਿਣ ਵਾਲੇ ਵੀ ਪਵਿੱਤਰ ਸੁਣਦੇ ਪਵਿੱਤ ਜਿਹੜੇ ਇਸ ਬਾਣੀ ਨੂੰ ਸੁਣਦੇ ਨੇ ਉਹ ਵੀ ਭਾਈ ਪਵਿੱਤਰ ਆਨੰਦ ਸਾਹਿਬ ਨੂੰ ਸੁਣਨ ਵਾਲੇ ਹੋਰ ਕੌਣ ਪਵਿੱਤਰ
ਸੇ ਪਵਿੱਤ
ਉਹ ਵੀ ਪਵਿੱਤ ਕਿਹੜੇ
ਜਿਨੀ ਮਨ ਵਸਾਇਆ
ਜਿਨ੍ਹਾਂ ਨੇ ਮਨ ਵਿੱਚ ਵਸਾ ਲਿਆ ਇਸ ਆਨੰਦ ਸਾਹਿਬ ਜੀ ਨੂੰ ਮਾਜੀ ਕਹਿੰਦੇ ਭਾਈ ਉਹ ਵੀ ਪਵਿੱਤਰ ਜਿਨ੍ਹਾਂ ਨੇ ਨਾਮ ਨੂੰ ਵਸਾ ਲਿਆ ਇਸ ਬਾਣੀ ਨੂੰ ਵਸਾ ਲਿਆ ਉਹ ਮਨ ਵਿੱਚ ਵਸਾਉਣ ਵਾਲੇ ਵੀ ਪਵਿੱਤਰ ਨੇ ਹਾਂਜੀ
ਕਹਿ ਨਾਨਕ ਪਵਿੱਤ
ਗੁਡ
ਜਿਨੀ ਗੁਰਮੁਖ ਹਰ ਹਰ ਧਿਆਇਆ
ਉਹ ਵੀ ਭਾਈ ਗੁਰਮੁਖ ਜਿਨ੍ਹਾਂ ਨੇ ਗੁਰਾਂ ਦੁਆਰਾ ਹਰ ਹਰ ਨਾਮ ਨੂੰ ਧਿਆਇਆ ਉਹ ਮਹਾਰਾਜ ਕਹਿੰਦੇ ਉਹ ਸੇਮ ਨੇ ਉਹ ਪਵਿੱਤਰ ਨੇ ਨਹੀਂ ਕੋਈ ਪਾਪਾਂ ਦੀ ਮੈਲ ਰਹਿ ਗਈ ਹਾਂ
ਕਰਮੀ ਸਹਿਜ ਨਾ ਉਪਜੈ
ਹਾਂ ਠੀਕ ਪੜਿਆ ਉਹਨਾਂ ਜੀ ਉਪਜੈ ਪੜ੍ਹਨਾ ਕਿਉਂ ਪੜ੍ਹਨਾ ਉਪਜੈ ਊੜੇ ਨੂੰ ਲੈਂਕੜ ਲੱਗੇ ਨੇ ਉਪਜੈ ਤਾਂ ਇੱਕ ਕੌਂਕੜ ਲੱਗਿਆ ਨਾ ਫਿਰ ਸੋ ਉੱਦਾਂ ਹੀ ਪੜ੍ਹੋ ਉਪਜੈ ਕਰਮੀ ਸਹਿਜ ਨਾ ਉਪਜੈ
ਸਹਿਜ ਨਾ ਉਪਜੈ
ਅੱਗੇ
ਬਿਣ ਸਹਿਜੈ
ਹਾਂ
ਸਹਸਾ ਨਾ ਜਾਏ
ਸਹਸਾ ਨੀ ਸਹਿਸਾ
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 ਠੀਕ ਹੈ ਬਿਨ ਸਹਿਜੈ
ਸਹਿਜੈ
ਸਹਸਾ ਨਾ ਜਾਏ
ਸਹਸਾ ਨਾ ਜਾਏ
ਕਰਮ ਇਹ ਹੁਣ ਕਰਮ ਕਾਂਡ ਦੀ ਗੱਲ ਕਰ ਰਹੇ ਨੇ ਮਹਾਰਾਜ ਜੀ ਕਰਮ ਕੇਵਲ ਕਰਮ ਕਾਂਡ ਜਿਹੜੇ ਕਰਮ ਕਾਂਢੀ ਨੇ ਉਹਨਾਂ ਨੂੰ ਸਹਿਜ ਨਾ ਉਪਜੈ ਸਹਿਜ ਨਾਮ ਗਿਆਨ ਦਾ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਕਰਮ ਕਾਂਡ ਕਰਨ ਨਾਲ ਜਿੰਨਾ ਚਿਰ ਗੁਰੂ ਵਾਲੇ ਨਹੀਂ ਬਣੇ ਕਹਿੰਦੇ ਅਸੀਂ ਪਹਿਲਾਂ ਚੰਗੇ ਕੰਮ ਕਰਦੇ ਹਾਂ ਗੁਰੂ ਵਾਲੇ ਬਣਨ ਦੀ ਕੀ ਲੋੜ ਹੈ ਸੋ ਉਹ ਜਿਹੜਾ ਇਸੇ ਕਰਮ ਕਾਂਢੀ ਨੇ ਸੋ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਭਾਈ ਗਿਆਨ ਨਹੀਂ ਕਦੇ ਪ੍ਰਾਪਤ ਹੁੰਦਾ ਉਪਜਾ ਬਣੇ ਪੈਦਾ ਹੁੰਦਾ ਸਹਿਜ ਨਾਮ ਗਿਆਨ ਬਿਨ ਸਹਿਜ ਹੈ ਸਹਿਜਾ ਨਾਮ ਗਿਆਨ ਸਿਰਫ ਗਿਆਨ ਤੋਂ ਬਿਨਾਂ ਸਹਿਸਾ ਨਾ ਜਾਏ ਮਨ ਦਾ ਸ਼ੰਕਾ ਨਹੀਂ ਜਾਂਦਾ ਸਹਿਸਾ ਮੈਨੇ ਸ਼ੰਕਾ ਸੰਦੇਹ ਡਾਊਟ ਕਹਿ ਲਓ ਸ਼ੱਕ ਬਣਿਆ ਰਹਿੰਦਾ ਹੈ ਪਤਾ ਨਹੀਂ ਗੁਰੂ ਸਾਹਿਬ ਜੀ ਮੁਕਤੀ ਕਰਨਗੇ ਕਿ ਨਹੀਂ ਪਤਾ ਨਹੀਂ ਸਾਡੀ ਅਰਦਾਸ ਪੂਰੀ ਹੋਵੇਗੀ ਨਹੀਂ ਸੰਕੇਤ ਥਾਂ ਥਾਂ 'ਤੇ ਗੁਰੂ ਸਾਹਿਬ ਨੇ ਜਿਹੜਾ ਸੀ ਕਾਹਦੇ ਲਈ ਅੰਮ੍ਰਿਤ ਛਕਾਉਣਾ ਕਰ ਦਿੱਤਾ ਕੀ ਲੋੜ ਸੀ ਇਹਦੀ ਹਰ ਗੱਲ 'ਤੇ ਕਿਉਂ 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 ਕਰੀ ਜਾਣਾ ਗੁਰੂ ਨੇ ਇਉਂ ਕਿਉਂ ਕੀਤਾ ਗੁਰੂ ਨੇ ਇਉਂ ਕਿਉਂ ਕੀਤਾ ਉਹ ਸੰਕਾ ਹੈ ਅਤੇ ਵਾਹੀ ਕਹੀ ਜਾਣਾ ਵਾਹੀ ਜੈਸ ਨਹੀਂ ਕਹਿਣਾ ਵਾਹੀ ਨਹੀਂ ਜੈਸ ਕਹਿਣਾ ਮਾਰ ਕਹਿੰਦੇ ਨਹੀਂ ਭਾਈ ਇਹ ਜਿਹੜਾ ਸੰਸਾ ਬਣਿਆ ਨਾ ਜਿਹੜੇ ਜਿਹੜੀ ਬੁੱਧੀ ਵਿੱਚ ਸੰਕਾ ਨਾ ਮਾਰੀ ਕਹਿੰਦੇ ਨਾਸ ਹੋ ਜਾਂਦੀ ਹੈ ਬੜਾ ਸੁੰਦਰ ਲਿਖਿਆ ਸੰਸੇ ਬੁੱਧੀ ਵਿਨਾਸ਼ਤੀ ਸੰਸੇ ਵਾਲੀ ਬੁੱਧ ਵਿਨਾਸ਼ ਹੋ ਜਾਂਦੀ ਹੈ ਨਾਸ ਹੋ ਜਾਂਦੀ ਹੈ ਸੋ ਮਾਰੀ ਕਹਿੰਦੇ ਇਹ ਸੰਕਾ ਭਾਈ ਗਿਆਨ ਤੋਂ ਬਿਨਾਂ ਜਾਣਾ ਵੀ ਨਹੀਂ ਹਾਂ
ਨਹ ਜਾਏ ਸਹਸਾ ਸਹਸਾ
ਨਹ ਜਾਏ ਸਹਸਾ ਸਹਸਾ ਨਹੀਂ ਸਹਸਾ ਹੀ ਕਹਿ ਲਓ
ਸਹਸਾ ਸਹਸਾ
ਥੋੜ੍ਹੀ ਅੱਧੀ ਸਿਆਰੀ ਚੱਚ ਹੋ ਜਾਂਦੀ ਦੇਖੋ ਨਾ ਸਸਾ ਹਾ ਕੀ ਬਣ ਗਏ ਸਹਿ ਸਿਆਰੀ ਮੰਗ ਨਹੀਂ ਮਤਲਬ ਕਹਿ ਲਓ ਵੀ ਸੱਸੇ ਨੂੰ ਕਹਿੰਦਾ ਰਹਿਣ ਦਿਓ ਸੱਸਾ ਹਾ ਆਪਾਂ ਕੀ ਬੋਲਦੇ ਹਾਂ ਸਹਿ ਸਾਹ ਨਾਲ ਲਾ ਦਿਓ ਸਹਿ ਸਾਹ
ਸਹਸਾ
ਠੀਕ ਹੈ ਨਹਿ ਜਾਏ ਸਹਸਾ ਕਿਤੇ ਸੰਜਮ ਸੰਜਮ ਦਾ ਅਰਥ ਇੱਥੇ ਸਾਧਨ ਇਹ ਕਰਮਕਾਂਡ ਰੂਪੀ ਸਾਧਨਾਂ ਦੇ ਨਾਲ ਮਾਰੀ ਕਹਿੰਦੇ ਅੰਦਰ ਦਾ ਸੰਕਾ ਨਹੀਂ ਜਾਣਾ ਜਿਹੜੇ ਰਹੇ ਲਿਖ ਲਓ
ਰਹੇ ਕਰਮ ਕਮਾਏ
ਜਿਹੜੇ ਇੱਦਾਂ ਦੇ ਕਰਮ ਕਮਾ ਰਹੇ ਨੇ ਗੁਰੂ ਤੋਂ ਬਿਨਾਂ ਕਰਮ ਕਮਾਈ ਜਾ ਰਹੇ ਨੇ ਕਰਮ ਕਾਂਡੀ ਨੇ ਜਿਹੜੇ ਬਥੇਰੇ ਕਰਮ ਕਮਾ ਰਹੇ ਨੇ, ਮਰ ਕਹਿੰਦੇ ਇਹੋ ਜਿਹੇ ਸਾਧਨਾ ਦੇ ਨਾਲ ਸੰਜਮ ਯਤਨ ਦੇ ਨਾਲ ਭਾਈ ਬੰਦਾ ਸੰਕਾ ਨਹੀਂ ਜੇ ਜਾਣਾ, ਬਣਿਆ ਹੀ ਰਹੂਗਾ। ਹਾਂ, ਸਹਿਸਾ ਕੀ ਕਰਦਾ ਫਿਰ ਜੀ ਨੂੰ ਕੀ ਬਣਾਉਂਦਾ ਸਹਿਸਾ ਜਿਹੜਾ ਸੰਕਾ ਹੈ? ਪਹਿਲਾਂ ਕਹਿੰਦੀ ਸੰਸਾ ਨਾਸ਼ ਕਰ ਦਿੰਦਾ ਬੁੱਧੀ ਨੂੰ, ਜਿੱਥੇ ਨਾਸ਼ ਕਰਦਾ ਹੋਰ ਕੀ ਕਰਦਾ ਹੈ? ਦੱਸਿਆ ਮਹਾਰਾਜ ਨੇ, ਪੜ੍ਹੋ
ਸਹਿਸਾ ਜੀਓ ਮਲੀਨ ਹੈ।
ਹਾਂ, ਸਹਿਸਾ ਜਿਹੜਾ ਨਾ ਸੰਕਾ ਜਿਹਨੂੰ ਪੈ ਗਿਆ ਭਾਈ, ਉਹ ਜੀ ਨੂੰ ਮਲੀਨ ਕਰ ਦਿੰਦਾ ਹੈ, ਨਾਸ਼ ਵੀ ਕਰਦਾ ਹੈ ਅਤੇ ਮੈਲਾ ਵੀ ਕਰਦਾ ਹੈ। ਹਾਂ, ਸੋ ਜਾਨੀ ਸੰਕੇ ਵਾਲੇ ਦਾ ਮਨ ਕਦੇ ਸਤਸੰਗ ਜੀ ਮਲੀਨਤਾ ਤੋਂ ਰਹਿਤ ਨਹੀਂ ਹੁੰਦਾ, ਉਹਦੇ ਅੰਦਰ ਅਨੇਕਾਂ ਪ੍ਰਕਾਰ ਦੀ ਗੰਦਗੀ ਭਰੀ ਹੁੰਦੀ ਹੈ ਹਿਰਦੇ 'ਚ। ਹਾਂ,
ਸੰਜਮ ਧੋਤਾ ਜਾਏ।
ਫਿਰ ਜਗਿਆਸੂ ਨੇ ਕਿਹਾ, ਮਹਾਰਾਜ ਪਾਤਸ਼ਾਹ ਜਿਹੜਾ ਸੰਕਾ ਹੈ ਉਹ ਕਿਹੜਾ ਸੰਜਮ ਹੈ, ਕਿਹੜਾ ਸਾਧਨ ਹੈ, ਉਹ ਕਿਹੜਾ ਯਤਨ ਹੈ ਜਿਸ ਕਰਕੇ ਇਹ ਧੋਤਾ ਜਾਵੇ, ਦੂਰ ਹੋ ਜਾਵੇ? ਉੱਤਰ ਦਿੰਦੇ ਨੇ ਮਹਾਰਾਜ ਅਗਲੀ ਲਾਈਨ ਵਿੱਚ,
ਮਨ ਧੋਹੋ ਸ਼ਬਦ ਲਾਗ ਹੋ
ਧੋਵਹੋ ਲਗੇ
ਮਨ ਧੋਵਹੋ
ਠੀਕ
ਸ਼ਬਦ ਲਾਗ ਹੋ
ਠੀਕ
ਹਰ ਸਿਉਂ ਰਹੋ ਚਿਤ ਲਾਏ।
ਹਾਂ, ਹਾਹੇ ਵੀ ਦੋ ਲਾਗੇ ਠੀਕ ਹੈ, ਇਹਨੂੰ ਰਹੋ ਹੀ ਪੜ੍ਹੀ ਜਾਂਦੇ ਕਈ, ਹਰ ਸਿਉਂ ਰਹੋ ਚਿਤ ਲਾਏ, ਆਨੰਦ ਸਾਹਿਬ ਹੋ ਗਿਆ ਜੀ ਕਹਿੰਦੇ, ਅਤੇ ਹਾਹੇ ਤਾਂ ਦੋ ਨੇ ਉੱਥੇ, ਬੋਲੋ ਜਿੱਥੇ ਇੱਥੇ ਹਾਹੇ ਆਉਂਦੇ ਨੇ ਉਹਨਾਂ ਨੂੰ ਪ੍ਰੋਨਾਉਂਸ ਕਰਨਾ ਆਪਾਂ ਨੇ, ਉਚਾਰਨ ਕਰਨਾ। ਮਨ ਧੋਵਹੋ
ਮਨ ਧੋਵਹੋ
ਹਾਹ ਲੱਗ ਗਿਆ, ਸ਼ਬਦ ਲੱਗ ਹੋ
ਸ਼ਬਦ ਲੱਗ ਹੋ
ਅੱਗੇ ਪੈਂਦਾ ਸ਼ਬਦ ਲਾਗੋ, ਹਾਂ ਤਾਂ ਛੱਡੀ ਜਾਂਦੇ, ਅੱਗੇ ਹਾਹੇ ਦੋ ਆਉਣਗੇ, ਹਰ ਸਿਉਂ ਰਹੋ ਹੋ
ਹਰ ਸਿਉਂ ਰਹੋ
ਹਾਂ
ਚਿਤ ਲਾਏ
ਰਹੋ ਹੋ
ਚਿਤ ਲਾਏ।
ਹਾਂ, ਬਹੁਤ ਹੀ ਨਹੀਂ ਤਰੱਕੀ ਕਰਨੀ, ਹਾਂ ਰਹੋ ਹੋ ਜਾਂਦਾ ਉਹ ਨਹੀਂ ਕਰਨਾ, ਰਹੋ ਹੋ
ਰਹੋ ਹੋ।
ਹਾਂ, ਮਾਰੀ ਕਹਿੰਦੇ ਇਉਂ ਧੋਤਾ ਜਾਣਾ ਭਾਈ ਇਹ ਸੰਸਾਰ, ਮਨ ਧੋਵੋ ਕਿਵੇਂ ਧੋਣਾ ਮਨ ਨੂੰ, ਸ਼ਬਦ ਅਲੱਗ ਹੋ, ਗੁਰੂ ਦੇ ਉਪਦੇਸ਼ ਨਾਲ ਲੱਗ ਕੇ, ਜਿੰਨਾ ਚਿਰ ਮਨ ਗੁਰੂ ਉਪਦੇਸ਼ ਨਾਲ ਲੱਗਿਆ ਰਹਿੰਦਾ ਨਾ, ਮੈਲ ਕੱਟੀ ਜਾਂਦੀ ਹੈ ਕੱਟੀ ਜਾਂਦੀ ਹੈ। ਹਾਂਜੀ, ਫਿਰ ਹਰ ਸਿਉਂ ਰਹੋ ਚਿੱਤ ਲਾਏ,
ਸਿਉਂ ਰਹੋ ਚਿੱਤ ਲਾਏ।
ਹਾਂ, ਚਿੱਤ ਨੂੰ ਹਰੀ ਨਾਲ ਲਾਈ ਰੱਖੋ ਜੀ, ਲਾਈ ਰੱਖੋ, ਨਿਰਮਲ ਮੈਲ ਕੱਟੀ ਜਾਏਗੀ ਕੱਟੀ ਜਾਏਗੀ, ਨਹੀਂ ਤਾਂ ਕਿੰਨਾ ਕੁ ਮੈਲਾ ਹੋਇਆ ਪਿਆ। ਸੋ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ ਹੋ, ਕਾਲਾ ਸਿਆਹ ਹੋਇਆ ਪਿਆ ਮੈਲ ਨਾਲ, ਇੱਕ ਕਾਈ ਉੱਤੇ ਹੋਰ ਕਾਈ ਚੜ੍ਹ ਗਈ ਮੈਲ ਦੀ, ਇੱਕ ਉੱਤੇ ਹੋਰ ਚੜ੍ਹ ਗਈ। ਵੇਖਿਆ ਨਹੀਂ ਜਿਹੜੀ ਆਪਾਂ ਪੁਰਾਣੇ ਸਮੇਂ 'ਚ ਆਪਣੇ ਲੈਂਪ ਹੁੰਦੇ ਸੀ ਘਰਾਂ 'ਚ, ਉਹਦੀ ਜਿਹੜੀ ਚਿਮਨੀ ਹੁੰਦੀ ਸੀ ਉਹ ਲਾਟ ਦੇ ਨਾਲ ਕਾਲੀ ਹੋਈ ਜਾਂਦੀ ਹੋਈ ਜਾਂਦੀ, ਨਾ ਸਾਫ਼ ਕਰੀਏ ਹੋਰ ਮੈਲ ਕੁੱਤੇ ਚੜ੍ਹ ਗਈ ਹੋਰ ਚੜ੍ਹ ਗਈ, ਉਹ ਬੱਤੀ ਦੇ ਅੰਦਰ ਜਗਦੀ ਹੈ ਫਿਰ ਬਾਹਰ ਤਾਂ ਨਹੀਂ ਚਾਨਣ ਆਉਂਦਾ, ਹਨੇਰਾ ਹੀ ਹੈ। ਸੋ ਇਉਂ ਮਨ ਜਿਹੜਾ ਹੈ ਜੋਤ ਦਾ ਵਾਹਿਗੁਰੂ ਦੇ ਅੰਦਰ ਜਗ ਰਹੀ ਹੈ, ਪਰ ਮਨ ਦੀ ਚਿਮਨੀ ਇੰਨੀ ਕਾਲੀ ਹੋ ਗਈ, ਸੋ ਮੈਲ ਲੱਗ ਲਾ ਕੇ ਕਾਲਾ ਹੋਇਆ ਪਿਆ, ਕਿੰਨੀ ਕੁ ਮੈਲੀ ਹੋ ਗਈ। ਅੱਗੇ ਮਹਾਰਾਜ ਕਹਿੰਦੇ ਨੇ, ਖਨਲੀ ਧੋਤੀ ਉਜਲੀ ਨਾ ਹੋਵੇ ਜੇ ਸੋ ਧੋਵਣ ਪਾਹੋ। ਖਨਲੀ ਜਾਣਦੇ ਹੋ ਨਾ, ਖਨ ਜਿਹੜੀ ਕੋਹਲੂ ਸਾਫ਼ ਕਰਨ ਵਾਲੀ ਟਾਕੀ ਹੁੰਦੀ ਹੈ, ਲੀਰ ਜਿੱਥੇ ਤੇਲ ਨਿਕਲਦਾ ਕੋਹਲੂ ਸਾਫ਼ ਕੋਹਲੂ ਚੱਲਦੇ ਆ ਨਾ, ਉਹਨੂੰ ਜਿਹਨਾਂ ਕੋਹਲੂ ਨੂੰ ਸਾਫ਼ ਕਰਦਾ ਉਹ ਲੀਰ ਜਿਹੜੀ ਹੁੰਦੀ ਹੈ ਕੱਪੜਾ, ਉਹ ਕੋਹਲੂ ਦੀ ਮੈਲ ਨਾਲ ਇੰਨਾ ਮੈਲਾ ਹੋ ਜਾਂਦਾ, ਉਹਨੂੰ ਸੌ ਵਾਰੀ ਵੀ ਧੋਈਏ ਉਹ ਜਲ ਨਹੀਂ ਹੁੰਦਾ, ਮੈਲ ਨਿਕਲਦੀ ਉਹ ਨਹੀਂ, ਤਾਂ ਇੰਨੀ ਥੰਧਿਆਈ ਹੁੰਦੀ ਹੈ ਵਿੱਚ। ਸੋ ਇਸ ਤਰ੍ਹਾਂ ਮਨ ਮੈਲਾ ਇੰਨਾ ਹੈ। ਸੋ ਮਹਾਰਾਜ ਜੀ ਕਹਿੰਦੇ ਸੰਕਿਆ ਨਾਲ ਮੈਲਾ ਹੋ ਗਿਆ, ਸੋ ਇਸ ਕਰਕੇ ਹਰ ਸਿਉਂ ਰਹੋ ਚਿੱਤ ਲਾਏ,
ਹਰ ਸਿਉਂ ਰਹੋ ਚਿੱਤ ਲਾਏ।
ਇਸ ਚਿੱਤ ਨੂੰ ਹਰੀ ਦੇ ਨਾਲ ਲਾਈ ਰੱਖੀਏ ਲਾਈ ਰੱਖੀਏ, ਮਹਾਰਾਜ ਜੀ ਕਹਿੰਦੇ ਤਦ ਇਹ ਮੈਲ ਜਿਹੜੀ ਚਿਮਨੀ ਜਿਹੜੀ ਹੈ ਮਨ ਦੀ ਸਫਾਈ ਜਿਹੜੀ ਹੈ ਹੋਵੇਗੀ, ਨਿਰਮਲ ਹੋਵੇਗਾ।
ਕਹੇ ਨਾਨਕ
ਦਲਾਵਾਂ ਕਹੇ
ਕਹੇ ਨਾਨਕ
ਹੁਣ ਠੀਕ ਨੇ
ਗੁਰ ਪ੍ਰਸਾਦੀ
ਪ੍ਰਸਾਦੀ
ਕਹੇ ਨਾਨਕ ਗੁਰ ਪ੍ਰਸਾਦੀ।
ਆਨੰਦ ਸਾਹਿਬ ਵਿੱਚ ਸਾਰੀ ਥਾਈਂ ਪ੍ਰਸਾਦੀ ਉਹ ਆਇਆ, ਪੈਰ 'ਚ ਨਿਰਾਰਾ ਆਇਆ ਕਿਤੇ, ਪੂਰਾ ਹੀ ਆ ਰਿਹਾ ਪ੍ਰਸਾਦੀ, ਪੈਰ 'ਚ ਹੋਵੇ ਪ੍ਰਸਾਦੀ ਪੂਰਾ ਹੋਵੇ ਤਾਂ ਫਰਕ ਪਊਗਾ ਨਾ, ਸ਼ਾਬਾਸ਼ ਪਾ ਦਿਓ।
ਕਹੇ ਨਾਨਕ
ਨਾਲੇ ਗੁਰਪ੍ਰਸਾਦੀ ਪਾਠ ਇਕੱਠਾ ਹੈ ਸਾਰੇ ਥਾਈਂ, ਅੱਡ ਤਾਂ ਨਹੀਂ ਗੁਟਕਿਆਂ ਦੇ ਕਿਤੇ, ਹਾਂ ਇਕੱਠਾ ਪਾਠ ਹੈ, ਪੜ੍ਹੋ ਫਿਰ।
ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ
ਠੀਕ
ਇਹ ਸਹਿਸਾ ਇਵ ਜਾਏ,
ਇਹ ਸਹਿਸਾ ਪੜ੍ਹੋ ਜੀ ਸਾਰੇ, ਗੁਰ ਪ੍ਰਸਾਦੀ ਸਹਿਜ ਉਪਜੈ,
ਗੁਰ ਪ੍ਰਸਾਦੀ ਸਹਿਜ ਉਪਜੈ ਇਹ
ਸਹਿਸਾ ਇਵ ਜਾਏ,
ਇਹ ਸਹਿਸਾ ਇਵ ਜਾਏ।
ਦੂਜਾ ਜਤਨ ਮਾਰੀ ਕਹਿੰਦੇ ਪੁੱਛਣ ਵੀ ਕਿਵੇਂ ਜਾਵੇ ਸੰਸਾ, ਅਤੇ ਹੁਣ ਇੱਕ ਤਾਂ ਨਾਮ ਨੂੰ ਜਪਣਾ ਹੈ, ਸ਼ਬਦ ਨਾਲ ਲਾ ਕੇ ਰੱਖਣਾ ਹੈ, ਚਿੱਤ ਸਦਾ ਹੀ ਪਰਮੇਸ਼ੁਰ ਨਾਲ ਲਾਈ ਰੱਖਣਾ ਹੈ, ਤੀਜਾ ਸਾਧਨ ਮਹਾਰੀ ਕਹਿੰਦੇ ਗੁਰ ਪ੍ਰਸਾਦੀ। ਜਦੋਂ ਕੋਈ ਗੁਰ ਪ੍ਰਸਾਦੀ ਹੋ ਜਾਵੇ, ਪ੍ਰਸਾਦੀ ਨਾਮ ਕਿਰਪਾ ਦਾ, ਕਿਰਪਾ ਜਦੋਂ ਗੁਰੂ ਮਹਾਰਾਜ ਦੀ ਹੋ ਜਾਵੇ ਫਿਰ ਭਾਈ ਸਹਿਜ ਉਪਜੈ, ਫਿਰ ਗਿਆਨ ਪੈਦਾ ਹੋ ਆਉਂਦਾ ਹੈ। ਜਦੋਂ ਗਿਆਨ ਹੋ ਜਾਵੇ ਫਿਰ ਸਤਸੰਗਤ ਉੱਥੇ ਸੰਕਾ ਨਹੀਂ ਰਹਿੰਦਾ, ਜਿੱਥੇ ਸੰਕਾ ਉੱਥੇ ਗਿਆਨ ਨਹੀਂ। ਦੇਖੋ ਨਾ, ਜਿੱਥੇ ਜਿਵੇਂ ਕਹਿ ਲਓ ਸੂਰਜ ਚੜ੍ਹਦਾ ਰਾਤ ਨਹੀਂ ਰਹਿੰਦੀ, ਕਿ ਸੂਰਜ ਚੜ੍ਹਦੇ ਵੀ ਰਾਤ ਰਹਿੰਦੀ ਹੈ? ਸੂਰਜ ਚੜ੍ਹੇ ਰਾਤ ਨਹੀਂ ਰਹਿੰਦੀ, ਜਿੱਥੇ ਰਾਤ ਉੱਥੇ ਸੂਰਜ ਨਹੀਂ ਹੁੰਦਾ। ਇਹੀ ਸਾਧਨ ਇੱਥੇ ਹੈ, ਜਿੱਥੇ ਸ਼ੰਕਾ ਹੈ ਉੱਥੇ ਗਿਆਨ ਨਹੀਂ, ਜਿੱਥੇ ਗਿਆਨ ਹੈ ਉੱਥੇ ਫਿਰ ਸ਼ੰਕਾ ਨਹੀਂ। ਜਿਵੇਂ ਭਗਤ ਰਵਿਦਾਸ ਸਾਹਿਬ ਜੀ ਨੇ ਕਿਹਾ, ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਜਦੋਂ ਸਾਡੇ ਅੰਦਰ ਮੈਂ ਸੀ, ਮੈਂ ਮੇਰੀ ਸੀ, ਹੇ ਵਾਹਿਗੁਰੂ, ਉਦੋਂ ਤੂੰ ਨਹੀਂ ਸੀ ਅੰਦਰ, ਤੇਰਾ ਵਾਸਾ ਨਹੀਂ, ਤੇਰਾ ਤੂੰ ਪ੍ਰਗਟ ਨਹੀਂ ਹੋਇਆ। ਜਦੋਂ ਤੂੰ ਮਿਟ ਗਈ ਫਿਰ ਜਿਹੜਾ ਸੀ ਪਰਮੇਸ਼ਰ ਆ ਗਿਆ, ਫਿਰ ਹਉ ਨਹੀਂ ਰਹਿ ਗਈ। ਜਬ ਹਮ ਹੋਤੇ, ਜਦੋਂ ਸਾਡੇ ਅੰਦਰ ਹੰਗਤਾ ਸੀ, ਤਬ ਤੂੰ ਨਾ ਹੀ, ਉਦੋਂ ਤੇਰਾ ਪਾਸਾ ਮਾਰ ਸੀ, ਪਾਸਾ ਪ੍ਰਗਟ ਨਹੀਂ ਸੀ ਹੋਇਆ। ਅਬ ਤੂੰ ਹੀ, ਹੁਣ ਤੂੰ ਉਹ ਪ੍ਰਗਟ ਹੋ ਗਏ, ਮੈਂ ਨਾ ਹੀ, ਹੁਣ ਮੈਂ ਮੇਰੀ ਨਹੀਂ ਰਹਿ ਗਈ। ਉਹੀ ਭਾਵ ਇੱਥੇ ਹੈ, ਜਿੱਥੇ ਗਿਆਨ ਹੈ ਉੱਥੇ ਸ਼ੰਕਾ ਨਹੀਂ, ਜਿੱਥੇ ਸ਼ੰਕਾ ਹੈ ਉੱਥੇ ਗਿਆਨ ਨਹੀਂ। ਮਹਾਰੀ ਕਹਿੰਦੇ ਸ਼ੰਕਾ ਨਿਵਰਤ ਕਿਵੇਂ ਹੋਇਆ? ਗੁਰ ਪ੍ਰਸਾਦੀ ਸਹਿਜ ਉਪਜੈ, ਗੁਰਾਂ ਦੀ ਹੋਈ ਕਿਰਪਾ, ਉਹਨਾਂ ਨੇ ਗਿਆਨ ਦੀ ਬਖਸ਼ਿਸ਼ ਕੀਤੀ, ਇਹ ਸਹਿਸਾ ਇਹ ਵਜਾਏ, ਫਿਰ ਉਹਦੇ ਮਤਲਬ ਸਹਿਸਾ ਭੱਜ ਗਿਆ, ਸ਼ੰਕਾ ਚਲਿਆ ਗਿਆ। ਚਲੋ ਅੱਗੇ।
ਜੀ ਹੋ ਮੈਲੇ
ਜੀ ਅਹ
ਜੀ ਅਹ
ਹਾਂ ਹਾਂ ਪੂਰਾ ਜੀ ਉਹ ਨਹੀਂ ਕਹਿਣਾ
ਜੀ ਅਹ ਮੈਲੇ
ਜੀ ਕਹਿ ਕੇ ਨਾ ਅਹ ਕਹਿ ਦਿਓ
ਜੀ ਅਹ
ਜੀ ਅਹ
ਜੀ ਅਹ
ਹਾਂ
ਮੈਲੇ ਬਾਰਹੋ ਨਿਰਮਲ
ਹਾਂ ਪੜ੍ਹੋ ਜੀ ਸਾਰੇ
ਜੀ
ਉਹ ਕਹਿੰਦੇ ਹੋ ਦੇਖੋ ਸੁਣੋ ਜੀ ਸੁਣੋ ਸੁਣੋ ਜੀ ਉਹ ਪਤਾ ਕਿਵੇਂ ਹੋ ਗਿਆ ਜੱਜੇ ਨੂੰ ਵਿਹਾਰੀ ਉੜੇ ਨੂੰ ਮੂੰਹ ਖੋਲਾ ਜੀ ਉਹ ਹੋ ਗਿਆ ਪਰ ਉੱਦਾਂ ਥੋੜ੍ਹੋ ਉੱਥੇ ਲਿਖਿਆ ਇੱਥੇ ਲਿਖਿਆ ਕਿ ਆੜਾ ਤਾਂ ਹੈ ਨੂੰ ਕੜਾ ਅਜੇ ਜੱਜੇ ਨੂੰ ਵਿਹਾਰੀ ਰਹਿਣ ਦਿਓ ਐੜਾ ਤਾਂ ਹੈ ਨੂੰ ਕੀ ਬੋਲੋਗੇ ਓਹ ਅਤੇ ਜੀ ਨਾਲ ਲਾ ਦਿਓ
ਜੀ
ਆਹ
ਜੀ ਆਹ
ਫਿਰ ਜੀਓ ਨਾ ਨਾ ਕਹੋ ਅੱਗੇ ਰੋਜ਼ ਦਾ ਪੱਕੇ ਨਾ ਜੀਓ ਜੀ ਆਹ
ਜੀ ਆਹ
ਕੀ ਆ ਜੀ ਆਹ ਇਹ ਕਰਮ ਕਾਂਡੀਆਂ ਦੀ ਮਾਰ ਜਿਹੜੀ ਆ ਦਸਾ ਦੱਸ ਰਹੇ ਨੇ ਜਿਹੜੇ ਕੇਵਲ ਕਰਮ ਕਾਂਡੀ ਉਹਨੇ ਗੁਰੂ ਵਾਲੇ ਨਹੀਂ ਬਣੇ ਸਿਮ ਪਖੰਡੀ ਨੇ ਬਗਲੇ ਭਗਤ ਨੇ ਮਹਾਰੀ ਕਹਿੰਦੇ ਬਾਹਰੋਂ ਤਾਂ ਬੜੇ ਨਿਰਮਲ ਨੇ ਬੜੀ ਪੋਚੇ ਪਾਚੀ ਕੀਤੀ ਆ ਬਾਹਰੋਂ ਅਤੇ ਚਿੱਟੇ ਚਿੱਟੇ ਵਸਤਰ ਪਾਏ ਹੋਏ ਨੇ ਅਤੇ ਮਾਲਾ ਵੀ ਕੁਛ ਛੋਟੀ ਨਹੀਂ ਪਾਈ ਵੱਡੀ ਹੋਵੇਗੀ ਧੁੰਨੀ ਤੱਕ ਹੇਠੋਂ ਤੱਕ ਅਤੇ ਇਹੋ ਜਿਹੇ ਜਿਹੜੇ ਮਹਾਰੀ ਕਹਿੰਦੇ ਬਾਹਰੋਂ ਤਾਂ ਨਿਰਮਲ ਬਹੁਤ ਨੇ ਪਰ ਜੀਓ ਕੀ ਨੇ ਜੀਓ ਮੈਲੇ ਨੇ ਹਿਰਦੇ 'ਚੋਂ ਮੈਲੇ ਨੇ ਹਾਂ ਬਾਹਰੋਂ ਵਿਖਾਵਾ ਹੀ ਹੈ ਭੇਖ ਹੈ ਇਕੱਲਾ ਬਾਹਰ ਭੇਖ ਨਾ ਕਾਹੂ ਭੀਨ ਬਾਹਰਲੇ ਭੇਖ ਨਾਲ ਨਹੀਂ ਵਾਹਿਗੁਰੂ ਭੇਜਦਾ ਹਾਂਜੀ ਅੱਗੇ
ਬਾਹਰੋਂ ਨਿਰਮਲ ਜੀ ਉਹ ਤਾਂ ਮੈਲੇ
ਹੁਣ ਮੈਲੇ ਇੱਕ ਨਾ
ਮੈਲੇ ਤਿੰਨ ਜਨਮ ਜੂਏ ਹਾਰਿਆ
ਪੜੋ ਜੀ ਸਾਰੇ ਬਾਹਰੋਂ ਨਿਰਮਲ
ਬਾਹਰੋਂ ਨਿਰਮਲ
ਜੀ ਉਹ ਤਾਂ ਮੈਲੇ
ਜੀ ਉਹ ਤਾਂ ਮੈਲੇ
ਤਿੰਨ ਜਨਮ ਜੂਏ ਹਾਰਿਆ
ਤਿੰਨ ਜਨਮ ਜੂਏ ਹਾਰਿਆ
ਜਿਹੜੇ ਭਾਈ ਬਾਹਰੋਂ ਤਾਂ ਨਿਰਮਲ ਨੇ ਜਿਉਂ ਕਰਕੇ ਮਹਾਰਾਜ ਜੀ ਕਹਿੰਦੇ ਨੇ ਮੈਲੇ ਨੇ ਜਨਮ ਉਹਨਾਂ ਨੇ ਸੰਸਾਰ ਰੂਪੀ ਜੂਏ 'ਚ ਹਾਰ ਗਿਆ ਜਿਵੇਂ ਜੂਏ ਦੀ ਬਾਜੀ ਖੇਡ ਕਿਉਂਕਿ ਹੌਂਕਾ ਲੈ ਕੇ ਚੱਲ ਜਾਂਦਾ ਨਾ ਲੁਟਾ ਕੇ ਸਾਰਾ ਕੁਛ ਇਉਂ ਭਾਈ ਜੀਵਨ ਦਾ ਸਾਰਾ ਕੁਛ ਸ਼ੁਭ ਅਮਲਾਂ ਨੂੰ ਲੁਟਾ ਕੇ ਜੂਏ ਦੀ ਬਾਜੀ ਜਿਹੜਾ ਸੀ ਜੂਏ 'ਚ ਬਾਜੀ ਨੂੰ ਸੰਸਾਰ ਰੂਪੀ ਜੂਏ 'ਚ ਹਾਰ ਗਿਆ
ਇਹ ਤਿਸਨਾ ਵੱਡਾ ਰੋਗ ਲਗਾ
ਹਾਂ ਇੱਥੇ ਪੈਰ ਚਰਾਰਾ ਹੈ ਨਹੀਂ ਤਿਸਨਾ ਦੇ ਸੋ ਇਸ ਕਰਕੇ ਤਿਸਨਾ ਹੀ ਪੜ੍ਹਨਾ ਇਹ ਤਿਸਨਾ ਵੱਡਾ ਰੋਗ ਲੱਗਾ
ਤਿਸਨਾ ਵੱਡਾ ਰੋਗ ਲੱਗਾ
ਜਿਹੜੀ ਤਿਸਨਾ ਹੈ ਨਾ ਇੱਕ ਅਰਥ ਤ੍ਰਿਸ਼ਨਾ ਦਾ ਹੈ ਪਰ ਬੋਲਣਾ ਤਿਸਨਾ ਹੈ ਪੈਰ ਚਰਾਰਾ ਹੈਗਾ ਹੈਗਾ ਫਿਰ ਬੋਲਣਾ ਵੀ ਨਹੀਂ ਤੱਤੇ ਅਨੁਸਾਰ ਸੱਚ ਤਿਸ ਨਿਨਕਨਾ ਨਾ ਤਿਸਨਾ ਸੋ ਰੋਜ਼ ਤ੍ਰਿਸ਼ਨਾ ਹੀ ਪੜ੍ਹੀ ਜਾਂਦੇ ਹਾਂ ਅਰਥ ਤ੍ਰਿਸ਼ਨਾ ਵਿੱਚ ਹੈ ਲਿਖਿਆ ਤਿਸਨਾ ਵਾ ਤਿਸਨਾ ਕੀ ਹੈ ਜੀ ਤ੍ਰਿਸ਼ਨਾ ਕਿਹਨੂੰ ਕਹਿੰਦੇ ਨੇ ਤ੍ਰਿਸ਼ਨਾ ਹੈ ਸੋ ਇੱਕ ਪਦਾਰਥ ਦੇਤਾ ਉਹਦੇ 'ਚ ਰੱਜੇ ਨਾ ਫਿਰ ਹੋਰ ਬਣ ਗਈ ਹੋਰ ਇੱਛਾ ਬਣ ਜਾਣੀ ਉਹ ਵੀ ਮਿਲ ਗਿਆ ਹੋਰ ਬਣ ਜਾਣੀ ਉਹ ਵੀ ਮਿਲ ਗਿਆ ਹੋਰ ਬਣ ਜਾਣੀ ਸੋ ਜਿਵੇਂ ਕਹਿੰਦੇ ਨੇ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ ਕਿਸੇ ਬਿਰਲੇ ਦੀ ਬੁਝਦੀ ਹੈ ਕੋਟ ਜੋੜੇ ਕਰੋੜਾਂ ਜੋੜ ਲਏ ਫਿਰ ਨਹੀਂ ਬੁਝੀ। ਲੱਖ ਕਰੋੜ ਹੈ, ਲੱਖ ਕਰੋੜ ਹੋਵੇ ਪੁੱਛ ਕਿਹੜਾ ਬੁਝ ਗਈ। ਲੱਖ ਕਰੋੜ ਹੈ ਮਨ ਨਾ ਹੋ ਰਹੇ, ਮਨ ਮੁੜਦਾ ਹੀ ਨਹੀਂ ਤ੍ਰਿਸ਼ਨਾਲੂ ਦਾ। ਪਰਾ ਪਰਾ ਹੀ ਘੋਲੂ ਜੀ, ਇਹ ਪਰੇ ਪਰੇ ਨੂੰ ਜਾਂਦੀ ਹੈ, ਹੋਰ ਵਧੀ ਜਾਂਦੀ ਹੈ। ਕਰੋੜ ਲੱਖਪਤੀ ਕਹਿੰਦਾ ਕਰੋੜਪਤੀ ਹੋ ਜਾਂ, ਕਰੋੜਪਤੀ ਕਹਿੰਦਾ ਅਰਬਾਂ ਪਤੀ, ਅਰਬਾਂ ਪਤੀ ਖਰਬਾਂ ਪਤੀ, ਫਿਰ ਨਹੀਂ ਬੁਝਦੀ, ਗਾਂ ਗਾਂ ਜਾਂਦੀ ਹੈ। ਸੋ ਟ੍ਰਿਲੀਅਨ ਬਿਲੀਅਨ ਹੋ ਜਾਂ, ਮਹਾਰਾਜ ਕਹਿੰਦੇ ਇਹ ਤਿਸਨਾ ਜਿਹੜਾ ਨਾ ਮੂਧਾ ਭਾਂਡਾ ਹੈ, ਜੇ ਮੂਧਾ ਭਾਂਡਾ ਭਰੋਂਗੇ ਭਰ ਜੂਗਾ। ਸੋ ਇਹ ਵੀ ਮੂਧਾ ਭਾਂਡਾ ਹੀ ਹੈ, ਤਿਸਨਾ ਵੀ ਭਰਦਾ ਨਹੀਂ ਕਦੇ। ਸੋ ਮਹਾਰਾਜ ਕਹਿੰਦੇ ਇਹ ਸਭ ਤੋਂ ਵੱਡਾ ਰੋਗ ਲੱਗਾ ਹੋਇਆ ਮਨੁੱਖ ਨੂੰ, ਜਿਸ ਨੇ ਕੀ ਕਰ ਦਿੱਤਾ ਇਸ ਤਿਸਨਾ ਨੇ, ਇੱਕ ਤਾਂ ਰੋਗੀ ਬਣ ਗਿਆ ਸਰੀਰ, ਹੋਰ
ਮਰਨ ਮਨੋ ਵੀ ਸਾਰਿਆ,
ਵਿਸਾਰਿਆ ਵੀ ਸਾਰਿਆ ਨਹੀਂ ਕਰਨ, ਵਿਸਾਰਿਆ ਵਿਸਾਰਿਆ ਮਰਨ ਮਨੋ ਵਿਸਾਰਿਆ,
ਮਰਨ ਮਨੋ ਵਿਸਾਰਿਆ।
ਹਾਂ ਮਨੋ ਨਹੀਂ ਕਹਿਣਾ ਫਿਰ ਤਾਂ ਹਾਰ ਰਹਿ ਗਿਆ ਨਾ,
ਮਨੋ
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 ਮਰਨਾ ਭੁਲਾ ਤਾ ਤਿਸਨਾ ਨੇ। ਸਾਧਸੰਗ ਜੀ, ਜਿੰਨਾ ਚਿਰ ਕਿਸੇ ਨੂੰ ਮੌਤ ਚੇਤੇ ਹੈ ਨਾ, ਜਿਹਨੂੰ ਮਰਨਾ ਚੇਤੇ ਹੋਵੇ, ਉਹ ਜ਼ਿੰਦਗੀ 'ਚ ਪਾਪ ਨਹੀਂ ਕਦੇ ਕਰੂਗਾ। ਮਨੁੱਖ ਪਾਪ ਉਦੋਂ ਕਰਦਾ ਹੈ ਜਦੋਂ ਉਹਨੂੰ ਮਰਨਾ ਭੁੱਲ ਜਾਏ। ਫਰਜ਼ ਕੀਤਾ ਤੁਹਾਨੂੰ ਕੋਈ ਬ੍ਰਹਮ ਬੇਤਾ ਕੇ ਕਹਿ ਦੇਵੇ, ਲੈ ਸੱਜਣਾ ਹਫ਼ਤੇ ਵਿੱਚ ਤਾਂ ਮਰ ਜਾਣਾ, ਤੁਸੀਂ ਇਉਂ ਦੱਸ ਦਿਓ ਵੀ ਹਫ਼ਤੇ ਵਿੱਚ ਨਾ ਤਾਂ ਭੁੱਖ, ਨਾ ਕੋਈ ਤ੍ਰੇਹ, ਨਾ ਕੋਈ ਮਾੜਾ ਕੰਮ ਕਰਨ ਨੂੰ ਫਿਰ ਜੀ ਕਰੂਗਾ, ਕਿਉਂ ਪਤਾ ਮੈਂ 7 ਦਿਨ ਦੇ ਵਿੱਚ ਹੀ ਮਰ ਜਾਣਾ ਹੈ। ਸੋ ਇਉਂ ਸਤਸੰਗਤ, ਜਿੰਨਾ ਚਿਰ ਮਰਨਾ ਚੇਤੇ ਆ ਕਿਸੇ ਨੂੰ, ਪਾਪ ਨਹੀਂ ਬੰਦਾ ਕਰਦਾ। ਮੌਤ ਨੂੰ ਭੁੱਲ ਕੇ ਹੀ ਅਪਦਰ ਕਰਦਾ, ਪਾਪ ਕਰਦਾ, ਮਾੜੇ ਕਰਮ ਕਰਦਾ। ਸੋ ਦੋ ਚੀਜ਼ਾਂ ਗੁਰੂ ਅਮਰਦਾਸ ਜੀ ਕਹਿੰਦੇ ਭਾਈ ਭੁੱਲਣੀਆਂ ਨਹੀਂ, ਇੱਕ ਮੌਤ ਨਾ ਭੁੱਲਿਓ, ਯਾਦ ਰੱਖੋ ਹਮੇਸ਼ਾ ਆਪਣੀ ਕਿ ਮੈਂ ਮਰਨਾ, ਇੱਕ ਮੌਤ ਨਾ ਭੁੱਲੀਏ, ਇੱਕ ਰੱਬ ਨੂੰ ਨਾ ਭੁੱਲੀਏ, ਦੋ ਨਹੀਂ ਭੁੱਲਣੇ, ਬਾਕੀ ਭੁੱਲ ਜਾਈਏ ਸਾਰਾ ਕੁਛ। ਅਤੇ ਜਿਨ੍ਹਾਂ ਨੂੰ ਭਾਈ ਇਹ ਦੋ ਚੀਜ਼ਾਂ ਚੇਤੇ ਨੇ, ਉਹ ਜੀਵਨ ਉਹਨਾਂ ਦਾ ਸਾਧ ਸੰਗਤ ਸਵਾਰਿਆ ਜੀਵਨ ਹੁੰਦਾ ਹੈ, ਉਹ ਨਿਰਮਲ ਜੀਵਨ ਹੁੰਦਾ ਹੈ, ਉਹ ਜੀਵਨ ਸਾਧ ਸੰਗਤ ਪ੍ਰਭੂ ਪ੍ਰਾਪਤੀ ਵਾਲਾ ਬਣ ਜਾਂਦਾ ਹੈ। ਇਸ ਕਰਕੇ ਮੌਤ ਨਹੀਂ ਆਪਾਂ ਨੇ ਭੁੱਲਣੀ। ਪਰ ਭੁਲਾਤੀ ਕਿਹਨੇ ਭੁਲਾਤੀ, ਕਿਹੜੀ ਚੀਜ਼ ਹੈ ਜਿਹਨੇ ਮੌਤ ਭੁਲਾਤੀ? ਤ੍ਰਿਸ਼ਨਾ। ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਨ ਮਨ ਹੋਵੇ ਸਾਰਿਆ, ਇਹ ਤ੍ਰਿਸ਼ਨਾ ਨੇ ਮੌਤ ਸਾਨੂੰ ਭੁਲਾ ਦਿੱਤੀ ਜੀ। ਹਾਂਜੀ,
ਵੇਦਾਂ ਮਹਿ ਨਾਮ ਉੱਤਮ,
ਠੀਕ,
ਸੋ ਸੁਣੇ ਨਾਹੀ ਫਿਰ ਹੈ ਜੋ ਬੇਤਾਲਿਆ।
ਬੇਤਾਲਿਆ
ਬੇਤਾਲਿਆ
ਪੜੋ, ਵੇਦਾਂ ਮਹਿ
ਨਾਮ
ਉੱਤਮ,
ਨਾਮ ਉੱਤਮ
ਸੋ ਸੁਣੇ ਨਾਹੀ,
ਸੋ ਸੁਣੇ ਨਾਹੀ
ਫਿਰ ਹੈ ਜੋ ਬੇਤਾਲਿਆ,
ਫਿਰ ਹੈ ਜੋ ਬੇਤਾਲਿਆ।
ਵੇਦਾਂ ਵਿੱਚ ਕਿਹੜਾ ਨਾਮ ਉੱਤਮ ਹੈ? ਕਿਤੇ ਵੇਦ ਦਾ ਖੰਡਨ ਵੀ ਕੀਤਾ ਨਾ ਮਹਾਰਾਜ ਨੇ, ਅਤੇ ਜੇ ਕਹੋਗੇ ਕਿਤੇ ਖੰਡਣਾ ਜੀ, ਇੱਥੇ ਮੰਡਣਾ ਬਾਣੀ ਕੀ ਕਹਿ ਰਹੀ ਹੈ, ਪਰ ਨਹੀਂ ਸਮਝਣ ਦਾ ਫਰਕ ਹੁੰਦਾ। ਵੇਦ ਵਿੱਚ 1,00,000 ਸਲੋਕ ਹੈ ਨਾ, 1,00,000 ਸਲੋਕ ਵਿੱਚ 80,000 ਸਲੋਕ ਕਰਮਕਾਂਡ ਕਥਨ ਕਰਦਾ, ਉਹਦਾ ਮਾਰੇ ਨੇ ਖੰਡਨ ਕੀਤਾ, ਉਹ ਆਪਾਂ ਨੇ ਨਹੀਂ ਪ੍ਰਾਪਤ, ਉਹ ਕਰਮਕਾਂਡ 'ਚ ਪੈਣਾ, ਕਿਉਂਕਿ ਉੱਪਰੀ ਪੌੜੀ 'ਚ ਕਿਹਾ ਸੀ ਕਰਮਕਾਂਡੀਆਂ ਮਾਰੇ। ਇਸ ਲਈ 16,000 ਸਲੋਕ ਵੇਦ ਦਾ ਉਪਾਸਨਾ ਕਾਂਡ ਦਾ, ਆਹ ਦੇਵਤੇ ਦੀ ਪੂਜਾ ਕਰੋਗੇ ਆਹ ਫਲ ਮਿਲ ਜੂਗਾ, ਆਹ ਦੇਵੀ ਦੀ ਪੂਜਾ ਕਰੋਗੇ ਆਹ ਫਲ ਮਿਲੂਗਾ, 16,000 ਸਲੋਕ ਉੱਥੇ ਵੇਦ ਦਾ ਇਹ ਗੱਲ ਕਥਨ ਕਰ ਰਿਹਾ। ਸੋ ਉਹ ਇੱਕ ਦੇਵਤੇ ਨੂੰ ਮਨਾਵਾਂਗੇ ਦੂਜਾ ਰਸ ਜੋ, ਦੂਜੇ ਨੂੰ ਮਨਾਵਾਂਗੇ ਤੀਜਾ ਰਸ ਜੋ, ਕਿੰਨੇ ਨੇ? 33 ਕਰੋੜ ਦੇਵਤਾ ਹੈ, 9 ਕਰੋੜ ਦੇਵੀ ਹੈ, ਕਿੰਨਿਆਂ ਕੁ ਨੂੰ ਮਨਾਵਾਂਗੇ? ਸੋ ਇਉਂ ਇਸ ਗੱਲ ਦਾ ਮਾਰਨ ਖੰਡਨ ਹੈ। ਅਤੇ 80 ਤੇ 16 ਕਿੰਨੇ ਹੋ ਗਏ? 96,000 ਸਲੋਕ ਤਾਂ ਇਹ ਗੱਲ ਲਈ ਹੈ, ਉਹਦਾ ਖੰਡਨ ਹੈ। 4,000 ਜਿਹੜਾ ਸਲੋਕ ਹੈ ਨਾ ਵੇਦ ਵਿੱਚ, ਉਹ ਗਿਆਨ ਕਾਂਡ ਹੈ, ਉਹ ਜਿਹੜਾ ਗੁਰਬਾਣੀ ਨਾਲ ਮੇਲ ਖਾਂਦਾ ਹੈ, ਉਹਦੇ ਬਾਰੇ ਮਹਾਰਾਜ ਜੀ ਕਹਿ ਰਹੇ ਨੇ ਇੱਥੇ ਗੁਰੂ ਅਮਰਦਾਸ ਜੀ। ਵੇਦਾਂ ਮਹਿ,
ਵੇਦਾਂ ਮਹਿ,
ਮਹਿ ਮਹਿਨੇ ਵਿੱਚ, ਵੇਦਾਂ ਵਿੱਚ ਜੋ ਨਾਮ ਉੱਤਮ ਲਿਖਿਆ ਹੋਇਆ ਹੈ ਗਿਆਨ ਕਾਂਡ ਵਾਲਾ, ਸੋ ਸੁਣਿਆ ਨਾਹੀਂ,
ਸੋ ਸੁਣੇ
ਨਾ, ਐ ਜੀਵ ਤੂੰ ਉਹਨੂੰ ਸੁਣਨਾ ਹੀ ਨਹੀਂ ਕੀਤਾ, ਫਿਰ ਫਿਰਦਾ ਕਿਵੇਂ ਸੰਸਾਰ 'ਚ? ਫਿਰ ਹੈ ਜਿਉਂ ਬੇਤਾਲਿਆ,
ਜਿਉਂ ਬੇਤਾਲਿਆ,
ਬੇਤਾਲਣਾ ਭੂਤ ਨੂੰ ਕਹਿੰਦੇ ਨੇ, ਭੂਤਣਾ ਹੋਇਆ ਫਿਰਦਾ ਭੂਤਣਾ, ਗਰਦਨ ਲਕੜਾ ਕੇ ਤੁਰਦਾ ਮੈਂ ਮਨੁੱਖ ਹਾਂ। ਮਨ ਕਹਿੰਦੇ ਨਹੀਂ, ਭੂਤ ਹੈ ਭੂਤ, ਜਿਉਂਦਾ ਭੂਤ, ਮਰਿਆ ਪ੍ਰੇਤ ਹੁੰਦਾ ਕਿ ਤਾਂ ਮਰ ਕੇ ਬਣਦਾ, ਤੂੰ ਜਿਉਂਦਾ ਹੀ ਪ੍ਰੇਤ ਹੈ। ਹੁਣ ਦੇਖੋ, ਜੇ ਕੋਈ ਨਾਮ ਨਾ ਜਪਦਾ ਹੋਵੇ ਅਤੇ ਹੋਵੇ ਬਹੁਤ ਵੱਡੀ ਪਦਵੀ 'ਤੇ, ਕੋਈ ਜੱਜ ਹੋਵੇ, ਵਕੀਲ ਹੋਵੇ, ਕੋਈ ਚਲੋ ਇੱਦਾਂ ਵੱਡੀਆਂ ਹੋਰ ਕੋਈ ਪਦਵੀਆਂ ਲੈ ਲਓ, ਪਰ ਨਾਮ ਨਾ ਜਪਦਾ ਹੋਵੇ, ਮਨ ਕਹਿੰਦੇ ਹੋਣਗੇ ਜੱਜ ਵਗੈਰਾ ਜਾਂ ਹੋਣਗੇ ਕੋਈ ਵਕੀਲ ਜਾਂ ਹੋਰ ਕੋਈ ਵੱਡੀ ਪਦਵੀ ਹੋਵੇਗੀ, ਪਰ ਬਾਣੀ ਉਹਨੂੰ ਕੀ ਕਹਿੰਦੀ ਹੈ? ਬੇਤਾਲਿਆ ਭੂਤ ਹੈ, ਉਹ ਭੂਤ ਹੈ। ਜੇ ਉਹਨੂੰ ਕਹਿ ਦਿਓ ਤੂੰ ਭੂਤ ਆਉਂ, ਗਲ ਪਊਗਾ ਨਾ, ਪਰ ਮਹਾਰਾਜ ਦੀ ਬਾਣੀ ਤਾਂ ਉਹਦਾ ਨਿਰਣਾ ਕਰ ਲਈ ਆ ਭੂਤ ਆ। ਕਈ ਘਰਾਂ 'ਚ ਬਹੁਤੇ ਭੂਤ ਬੈਠੇ ਨੇ, ਬਾਹਰੋਂ ਤਾਂ ਕੀ ਆਉਣ ਅੰਦਰ ਬੈਠੇ ਨੇ ਘਰਾਂ 'ਚ ਬੜੇ, ਉਹ ਵਿਗੜੇ ਭੂਤ ਨੇ ਉਹ। ਚਲ
ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ।
ਜੂਏ ਦਲਾਵਾ
ਜੂਏ,
ਬਿੰਦੀ ਨਾ ਲਾ ਦਿਓ ਕਿਤੇ, ਜੂਆਂ ਬਣ ਜਾਣਗੀਆਂ। ਉਹ ਭਾਵ ਨਹੀਂ ਇੱਥੇ, ਜੂਏ ਦਾ ਹੀ ਭਾਵ ਹੈ, ਉਹ ਨਾ ਕਿਰਪਾ ਕਰਿਓ। ਕਹੇ ਨਾਨਕ,
ਕਹੇ ਨਾਨਕ
ਜਿਨ ਸੱਚ ਤਜਿਆ,
ਜਿਨ ਸੱਚ ਤਜਿਆ,
ਜਿਨ੍ਹਾਂ ਨੇ ਸੱਚੇ ਵਾਹਿਗੁਰੂ ਨੂੰ ਤਿਆਗਤਾ, ਹਾਂਜੀ ਪਰਮੇਸ਼ਰ ਦਾ ਹੀ ਤਿਆਗ ਕਰ ਦਿੱਤਾ, ਉਹਨੂੰ ਛੱਡ ਕੇ ਰੱਬ ਨੂੰ ਕੂੜੇ ਲਾਗੇ, ਕੂੜੇ ਕੰਮਾਂ 'ਚ ਲੱਗੇ ਹੋਏ ਨੇ। ਕੂੜਾ ਕੀ ਹੈ? ਸੰਸਾਰ। ਕੂੜੇ ਨਾਲ, ਕੂੜੇ ਸੰਸਾਰ, ਕੂੜੇ ਕੰਮਾਂ ਵਿੱਚ ਲਾ ਲਿਆ ਆਪਣੇ ਆਪ ਨੂੰ, ਉਹ ਜਨਮ ਕੈਸਾ? ਫਿਰ ਉਹੀ ਗੱਲ ਫਿਰ ਰਿਪੀਟ ਕਰਦੇ ਨੇ ਮਹਾਰਾਜ, ਉਹ ਪਹਿਲਾਂ ਕਹੀ ਸੀ ਤਿਨੀ
ਜਨਮ ਜੂਏ ਹਾਰਿਆ।
ਉਹਨਾਂ ਨੇ ਇਸ ਮਨੁੱਖਾ ਜਨਮ ਨੂੰ ਜਿਹੜਾ ਮੂਰਖ ਸੀ ਭਾਈ, ਜੂਏ ਦੀ ਬਾਜੀ ਵਿੱਚ ਹਾਰ ਦਿੱਤਾ। ਜੂਏ, ਜੂਆ ਪਾਠ, ਜੂਆ ਹੈ ਅਰਥ, ਜੂਆ ਜਿਹੜੇ ਖੇਡਦੇ ਨੇ। ਚਲੋ ਅੱਗੇ,
ਜੀਓ ਨਿਰਮਲ ਬਾਹਰੋਂ ਨਿਰਮਲ,
ਇਹ ਹੁਣ ਗੁਰਮੁਖਾਂ ਦੀ ਅਵਸਥਾ ਦੱਸੀ ਹੈ। ਉਹ ਕਰਮ ਕਾਂਡੀਆਂ ਦੀ ਸੀ, ਪਖੰਡੀਆਂ ਦੀ ਸੀ। ਇਸ ਪੌੜੀ ਵਿੱਚ ਗੁਰਮੁਖ ਜੀਵਨ ਦੀ, ਜਿਹੜੇ ਭਾਈ ਗੁਰੂ ਵਾਲੇ ਬਣ ਕੇ ਪਰਮੇਸ਼ਰ ਨਾਲ ਜੁੜੇ ਹੋਏ ਨੇ, ਲੱਗੇ ਹੋਏ ਨੇ ਦਿਨ ਰਾਤ ਸਿਮਰਨ ਭਾਵ ਭਗਤੀ ਕਰਦੇ ਨੇ, ਉਹ ਫਿਰ ਕਿਵੇਂ ਨੇ? ਉਹ ਤਾਂ
ਜੀ ਉਹ ਨਿਰਮਲ,
ਜੀ ਉਹ,
ਜੀ ਉਹ ਨਿਰਮਲ
ਹੁਣ ਹੋਇਆ,
ਬਾਹਰੋਂ ਨਿਰਮਲ
ਹੁਣ ਠੀਕ ਹੈ। ਉਹ ਫਿਰ ਜੀ ਕਰਕੇ ਵੀ ਭਾਈ ਅੰਦਰੋਂ ਵੀ ਨਿਰਮਲ ਹੁੰਦੇ ਨੇ, ਬਾਹਰੋਂ ਵੀ ਨਿਰਮਲ ਹੁੰਦੇ ਨੇ, ਜਿਵੇਂ ਬਾਬਾ ਫਰੀਦ ਜੀ ਨੇ ਕਿਹਾ ਮੇਲਿਆਂ ਬਾਰੇ, ਸੋ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ, ਜਿਨ੍ਹਾਂ ਦੇ ਮਨ ਵਿੱਚ ਹੋਰ ਹੈ, ਮੁੱਖ ਵਿੱਚ ਹੋਰ ਹੈ, ਬਾਬਾ ਫਰੀਦ ਕਹਿੰਦੇ ਕੱਚੇ ਕਹਿੰਦੇ ਨੇ, ਉਹ ਕੱਚੇ ਨੇ, ਮੇਲੇ ਨੇ। ਸੋ ਰੱਤੇ ਇਸ ਖੁਦਾਏ ਰੰਗ ਦੀਦਾਰ ਕੇ, ਜਿਹੜੇ ਰੱਬ ਦੇ ਪਿਆਰ ਵਿੱਚ ਰੱਤੇ ਹੋਏ ਨੇ, ਰੱਬ ਦੇ ਦਰਸ਼ਨਾਂ ਦੀ ਇੱਛਾ ਹੈ, ਮਾਰ ਕਹਿੰਦੇ ਉਹ ਭਾਈ ਰੱਬ ਦੇ ਪਿਆਰੇ ਨੇ। ਰੱਤੇ ਇਸ ਖੁਦਾਏ, ਜਿਹੜੇ ਉਹਦੇ ਵਿੱਚ ਰੱਤੇ ਨੇ, ਰੱਤੇ ਇਸ ਖੁਦਾਏ
ਰੰਗ ਦੀਦਾਰ ਕੇ,
ਕੀ ਨੇ ਉਹ ਫਿਰ?
ਰੰਗ ਦੀਦਾਰ,
ਰੰਗ ਦੀਦਾਰ ਕੇ, ਉਹ ਰੱਬ ਦੇ ਪ੍ਰੇਮ ਦੇ ਦਾਰ ਦੀਦਾਰੇ ਕਰਨ ਵਾਲੇ ਨੇ। ਅੱਗੇ ਜਿਹੜੇ ਭਾਈ ਦੂਜੇ ਨੇ, ਵਿਸਰਿਆ ਜਿਨ ਨਾਮ ਅਤੇ ਭੋਏ ਭਾਰਤੀਏ, ਜਿਹਨਾਂ ਨੂੰ ਰੱਬ ਦਾ ਨਾਮ ਵਿਸਰਿਆ ਹੋਇਆ, ਧਰਤੀ ਦੇ ਬੋਝ ਫਰੇ ਫਿਰਦੇ ਨੇ, ਮਰ ਕਹਿੰਦੇ ਭੂਤਨੇ ਬਣੇ ਫਿਰਦੇ ਨੇ, ਇਹ ਇਸ ਲਈ ਹੁਣ। ਪਰ ਜਿਹੜੇ ਨੇ ਭਾਈ ਗੁਰਮੁਖ, ਉਹ ਬਾਹਰੋਂ ਤਾਂ ਨਿਰਮਲ, ਬਾਹਰੋਂ ਵੀ ਨਿਰਮਲ ਨੇ, ਅਤੇ ਜੀ ਉਹ ਨਿਰਮਲ, ਹਿਰਦੇ ਵਿੱਚੋਂ ਵੀ ਨਿਰਮਲ ਨੇ। ਹਾਂਜੀ,
ਬਾਹਰੋਂ ਤਾਂ ਨਿਰਮਲ, ਜੀ ਉਹ ਨਿਰਮਲ,
ਹਾਂ ਉਹ ਬਾਹਰੋਂ ਵੀ ਨਿਰਮਲ ਨੇ, ਹਿਰਦੇ 'ਚੋਂ ਵੀ ਨਿਰਮਲ ਨੇ। ਕਿਵੇਂ ਹੋਏ ਇੱਦਾਂ ਉਹ? ਅੱਗੇ ਦੱਸਿਆ ਕਿਵੇਂ ਅੰਦਰੋਂ ਬਾਹਰੋਂ ਨਿਰਮਲ ਹੋਏ ਨੇ। ਅੱਗੇ ਦੱਸ,
ਸਤਿਗੁਰ ਤੇ ਕਰਨੀ ਕਮਾਣੀ
ਤਾਂ ਹੋਏ ਨੇ, ਸਤਿਗੁਰੂ ਵਾਲੇ ਬਣ ਕੇ ਸਤਿਗੁਰਾਂ ਦੀ ਦੱਸੀ ਹੋਈ ਕਰਨੀ ਉਹਨਾਂ ਨੇ ਕਮਾਈ, ਅਤੇ ਫਿਰ ਭਾਈ ਨਿਰਮਲ ਹੋ ਗਏ ਅੰਦਰੋਂ ਵੀ ਅਤੇ ਬਾਹਰੋਂ ਵੀ।
ਕੂੜ ਕੀ ਸੋਏ ਪਹੁੰਚੇ ਨਾਹੀਂ,
ਠੀਕ ਹੈ, ਪੜ੍ਹ ਦਿਓ
ਮਨਸਾ ਸੱਚ ਸਮਾਣੀ,
ਪੜ੍ਹੋ ਜੀ ਸਾਰੇ।
ਕੂੜ ਕੀ ਸੋਏ ਪਹੁੰਚੇ ਨਾਹੀਂ, ਮਨਸਾ ਸੱਚ ਸਮਾਣੀ,
ਸੋ ਕਈ ਪਹੁੰਚਿਆ ਪੜ੍ਹਦੇ ਨੇ, ਟਿੱਪੀ ਲਾ ਦਿੰਦੇ ਨੇ,
ਪਹੁੰਚੇ
ਕਈ ਪਹੁੰਚਿਆ ਪੜ੍ਹਦੇ ਨੇ, ਹਾਏ ਨੂੰ ਦਰਿੰਕ ਨੂੰ ਲੱਗ ਗਏ ਫਿਰ ਪਹੁੰਚੇ। ਇਸ ਕਰਕੇ ਕੂੜ ਕੀ ਸੋਏ ਪਹੁੰਚੇ ਨਾਹੀਂ,
ਕੂੜ ਕੀ ਸੋਏ ਪਹੁੰਚੇ ਨਾਹੀਂ,
ਉਹਨਾਂ ਨੂੰ ਜਿਹੜੇ ਅੰਦਰੋਂ ਵੀ ਨਿਰਮਲ ਨੇ, ਬਾਹਰੋਂ ਵੀ ਨਿਰਮਲ ਨੇ, ਸਤਿਗੁਰਾਂ ਦੀ ਦੱਸੀ ਹੋਈ ਕਰਨੀ ਜਿਨ੍ਹਾਂ ਨੇ ਕਮਾਈ ਹੈ, ਉਹਨਾਂ ਦੇ ਤਾਂ ਭਾਈ ਕੂੜ ਕੀ ਸੋਏ, ਸੋਏ ਨਾਮ ਸੋਭਾ ਦਾ ਨਹੀਂ ਇੱਥੇ, ਸੋਏ ਨਾਮ ਉਹਦਾ ਵੀ ਹੁੰਦਾ, ਉਹ ਵੀ ਇੱਥੇ ਅਰਥ ਨਹੀਂ ਲੱਗਦਾ। ਇੱਥੇ ਸੋਏ ਨਾਮ ਹੈ ਕਣਸੋ ਦਾ, ਕਣਸੋ ਕੀ ਹੁੰਦੀ ਆ? ਖਬਰ। ਉਹਨਾਂ ਨੂੰ ਕੂੜ ਦੀ ਭਾਈ ਖਬਰ ਕੋਈ ਪਹੁੰਚ ਨਹੀਂ ਸਕਦੀ, ਸਦਾ ਸਦੀਵ ਉਹਨਾਂ ਨੂੰ ਸੱਚ ਦੀਆਂ ਹੀ ਖਬਰਾਂ ਸੁਣਦੀਆਂ ਨੇ। ਹਾਂ, ਸੋ ਕੂੜ ਦੀਆਂ ਕਣਸੋਹਾਂ ਉਹਨਾਂ ਦੇ ਕੰਨਾਂ ਵਿੱਚ ਨਹੀਂ ਪੈਂਦੀਆਂ, ਫਿਰ ਉਹਨਾਂ ਦੀ ਮਨਸਾ
ਸੱਚ ਸਮਾਣੀ,
ਮਨਸਾ ਦਾ ਅਰਥ ਇੱਥੇ ਬੁੱਧੀ, ਉਹਨਾਂ ਦੀ ਬੁੱਧੀ ਜਿਹੜੀ ਆ ਸੱਚ ਵਿੱਚ ਸਮਾ ਜਾਂਦੀ ਹੈ, ਉਹ ਬੁੱਧੀ ਜਿਹੜੀ ਆ ਸੰਸਾਰਾ ਕਾਰ ਨਹੀਂ ਰਹਿ ਗਈ, ਉਹ ਬੁੱਧੀ ਫਿਰ ਭਾਈ ਬ੍ਰਹਮਾਕਾਰ ਹੋ ਗਈ, ਆਤਮਾਕਾਰ ਹੋ ਗਈ। ਅਤੇ ਜਾਂ ਮਨਸਾ ਨਾਮ ਵਾਸਨਾ ਦਾ ਵੀ ਹੁੰਦਾ, ਉਹਨਾਂ ਦੀਆਂ ਵਾਸਨਾ ਭਾਈ ਸੱਚ ਸਰੂਪ ਪਰਮੇਸ਼ਰ ਦੇ ਵਿੱਚ ਸਮਾ ਗਈਆਂ, ਕੋਈ ਵਾਸਨਾ ਨਹੀਂ ਉਹਨੂੰ ਉੱਠਦੀ, ਹਾਂਜੀ ਨਿਰਵਾਸ ਹੋ ਗਏ। ਚਲੋ,
ਜਨਮ ਰਤਨ ਜਿਨੀ ਖੱਟਿਆ,
ਠੀਕ
ਪੱਲੇ ਸੇ ਭਲੇ ਪੋਲਾ
ਇੱਥੇ ਪੱਲੇ ਨਹੀਂ ਪੱਲੇ
ਪੱਲੇ
ਪੱਲੇ ਹੋ ਜਾਣਗੇ ਨਾ ਦਹੀਂ ਪੱਲੇ ਪਰ ਇਹ ਭਲੇ ਪੋਲਾ ਜਨਮ ਰਤਨ ਜਿੰਨੀ ਖੱਟਿਆ
ਜਨਮ ਰਤਨ ਜਿੰਨੀ ਖੱਟਿਆ
ਇਹ ਜਿਹੜਾ ਜਨਮ ਹੈ ਨਾ ਰਤਨਾ ਵਾਂਗੂ ਬਹੁਤ ਕੀਮਤ ਹੈ ਜਿਹੜਾ ਮਨੁੱਖਾ ਜਨਮ ਮਿਲਿਆ ਤਾਂ ਇਹਨੂੰ ਰਤਨ ਕਿਹਾ ਬੜਮੁੱਲਾ ਜੀਵਨ ਹੈ ਬਹੁਤ ਔਖਾ ਮਿਲਿਆ ਬੜੀ ਦੇਰ ਬਾਅਦ ਮਿਲਿਆ ਸੋ ਇਸ ਕਰਕੇ ਇਹਨੂੰ ਰਤਨ ਜਨਮ ਕਿਹਾ ਇਹ ਰਤਨ ਜਨਮ ਵਿੱਚ ਭਾਈ ਜਿਹਨਾਂ ਨੇ ਨਾਮ ਜਪ ਕੇ ਖੱਟਿਆ ਲਾਹਾ ਲਿਆ ਨਾ ਉਹਨਾਂ ਨੇ ਉਹਨੂੰ ਕੀ ਕਹਿੰਦੇ ਉਹਨਾਂ ਨੂੰ
ਭਲੇ ਸੇ ਬਣ ਜਾ ਰਹੇ
ਉਹ ਬਣ ਜਾ ਰਹੇ ਭਲੇ ਨੇ ਉਹਨਾਂ ਨੇ ਭਲਾ ਵਣਜ ਕੀਤਾ ਜਿਵੇਂ ਸੋਹਲੇ ਵਿੱਚ ਆਪਾਂ ਰੋਜ਼ ਪੜ੍ਹਦੇ ਹਾਂ ਜਾ ਕਹੋ ਆਏ ਸੋਈ ਬੇਹਜ ਹੋ ਹਰ ਗੁਰ ਤੇ ਮਨਹਿ ਵਸੇਰਾ ਜਿਸ ਵਪਾਰ ਕਰਨ ਲਈ ਆਇਆਂ ਮਾਰੀ ਕਹਿੰਦੇ ਉਹ ਵਪਾਰ ਕਰੀਏ ਜਿਹਨਾਂ ਨੇ ਉਹ ਕੀਤਾ ਫਿਰ ਉਹ ਭਲੇ ਨੇ ਉਹ ਵਪਾਰ ਵੀ ਭਲਾ ਹੈ ਉਹ ਵਪਾਰੀ ਵੀ ਭਲੇ ਨੇ ਹਰ ਕੇ ਨਾਮ ਕੇ ਵਪਾਰੀ ਉਹ ਭਲੇ ਨੇ ਹਾਂ
ਕਹੇ ਨਾਨਕ
ਕਹੇ
ਕਹੇ ਨਾਨਕ ਜਿਨ ਮਨ
ਮੰਮੇ ਤੇ ਲੱਗਿਆ ਕੁਛ
ਮਨ
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 ਹਾਂ
ਕਹੇ ਨਾਨਕ ਜਿਨ ਮਨ ਨਿਰਮਲ
ਮਨ ਨਿਰਮਲ
ਮਨ ਨਿਰਮਲ ਸਦਾ ਰਹੇ ਗੁਰਨਾਲੇ
ਦੋਹਾ ਹੈ ਨੇ
ਰਹੇ ਗੁਰਨਾਲੇ
ਥੋੜ੍ਹਾ ਹੋਰ ਬਣਾ ਕੇ
ਰਹੇ
ਹੁੰਦਾ ਹਾਂ
ਰਹੇ
ਦੇਖੋ ਪਹਿਲਾਂ ਰਾਰਾ ਛੱਡ ਦਿਓ ਹਲੇ ਹਾਂ ਹਾਂ ਹੈ ਸਰ ਕੀ ਬੋਲੋਗੇ
ਹੈ
ਅਤੇ ਰਾਰਾ ਨਾਲ ਲਾ ਦਿਓ
ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰਨਾਲੇ
ਬਾਹਰ ਕਹਿੰਦੇ ਜਿਨ੍ਹਾਂ ਦਾ ਭਾਈ ਸਦਾ ਰਹੇ ਗੁਰਨਾਲੇ ਜਿਹੜੇ ਸਦਾ ਹੀ ਗੁਰੂ ਦੇ ਨਾਲ ਰਹਿੰਦੇ ਨੇ ਜਾਂ ਜਿਨ ਮਨ ਨਿਰਮਲ ਜਿਨ੍ਹਾਂ ਦਾ ਮਨ ਨਿਰਮਲ ਹੋ ਗਿਆ ਨਾ ਉਹਨਾਂ ਦੇ ਨਾਲ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਦਾ ਹੀ ਰਹਿੰਦੇ ਨੇ ਫਿਰ ਗੁਰ ਅੰਗ ਸੰਗ ਰਹਿੰਦਾ ਉਹਨਾਂ ਦੇ ਅਤੇ ਦੁਕਾਲ ਅੰਗ ਪ੍ਰਣਾਸੀ ਦਇਆਲ ਅੰਗ ਸਰੂਪੇ ਸਦਾ ਅਪੰਗ ਬਸ ਉਹਨਾਂ ਦੇ ਨਾਲ ਫਿਰ ਭਾਈ ਸਦਾ ਹੀ ਮਹਾਰਾਜ ਨਾਲ ਗੁਰਨਾਮ ਚੇਤਨ ਦਾ ਵੀ ਹੈ ਪਰਮੇਸ਼ੁਰ ਦਾ ਪਰਮੇਸ਼ੁਰ ਵੀ ਉਹਨਾਂ ਦੇ ਨਾਲ ਰਹਿੰਦਾ ਫਿਰ ਹਾਂਜੀ ਅੱਗੇ ਜੀ ਹੁਣ ਇੱਥੇ
ਜੇ
ਜਿਹੜਾ ਸਨਮੁੱਖ ਸਿੱਖ ਦੀ ਪਰਿਭਾਸ਼ਾ ਡੈਫੀਨੇਸ਼ਨ ਮਹਾਰਾਜ ਦੱਸ ਰਹੇ ਨੇ ਸਨਮੁੱਖ ਸਿੱਖ ਕਿਹੜਾ ਹੁੰਦਾ ਇੱਕ ਮਨਮੁੱਖ ਹੁੰਦਾ ਨਾ ਇੱਕ ਸਨਮੁੱਖ ਹੁਣ ਸਨਮੁੱਖ ਦੀ ਦੱਸ ਰਹੇ ਨੇ ਹਾਂਜੀ ਕਿਹੜਾ ਸਨਮੁੱਖ
ਜੇ ਕਹੋ ਸਿੱਖ ਗੁਰਸੇਤੀ ਸਨਮੁੱਖ ਹੋਵੇ
ਹਾਂ ਹੋਵੇ
ਹੋਵੇ
ਮਹਾਰਾਜ ਕਹਿੰਦੇ ਜੇ ਕੋਈ ਸਿੱਖ ਗੁਰੂ ਸੇਤੀ ਗੁਰਸੇਤੀ ਨਾਮ ਹੈ ਨਾਲ ਦਾ ਗੁਰੂ ਸਾਹਿਬ ਜੀ ਦੇ ਨਾਲ ਸਨਮੁੱਖ ਹੋਣਾ ਚਾਹੁੰਦਾ ਨਾ ਹਾਂਜੀ
ਹੋਵੇ ਤਾਂ ਸਨਮੁੱਖ ਸਿੱਖ ਕੋਈ
ਹਾਂ ਮਹਾਰਾਜ ਕਹਿੰਦੇ ਉਹੀ ਕੋਈ ਸਿੱਖ ਜਿਹੜਾ ਸਨਮੁੱਖ ਹੋ ਸਕਦਾ ਹੈ ਕਿਹੜਾ
ਜੀਹੋ
ਜੀ ਅਹੋ
ਜੀਹੋ
ਜੀਓ ਨਹੀਂ ਜੀ ਕਹਿ ਕੇ ਅਹੋ ਕਹੋ ਉਹਨਾਂ ਨੂੰ ਕਹਿਣ ਦੋ ਹੁਣ
ਜੀ ਉਹ
ਹਾਂ ਹੋ ਗਿਆ
ਰਹੇ ਗੁਰਨਾਲੇ
ਰਹੇ
ਗੁਰਨਾਲੇ
ਉਹ ਸਨਮੁੱਖ ਸਿੱਖ ਹੈ ਭਾਈ ਜਿਹਦਾ ਜੀ ਜਿਹੜਾ ਹੈ ਸਦਾ ਹੀ ਗੁਰੂ ਦੇ ਨਾਲ ਜੁੜ ਕੇ ਰਹਿੰਦਾ ਹੈ ਗੁਰੂ ਵਾਲਾ ਬਣ ਕੇ ਗੁਰੂ ਦੇ ਨਾਲ ਰਹਿੰਦਾ ਹੈ ਕਦੇ ਤਿਆਗ ਨਹੀਂ ਕਰਦਾ ਆਪਣੇ ਗੁਰੂ ਦਾ ਛੱਡਦਾ ਨਹੀਂ ਗੁਰੂ ਸੱਚੇ ਪਾਤਸ਼ਾਹ ਜੀ ਨੂੰ ਚਰਨ ਸ਼ਰਨ ਨੂੰ ਉਹ ਮਹਾਰਾਜ ਕਹਿੰਦੇ ਸਨਮੁੱਖ ਸਿੱਖ ਹੈ ਉਹਨੂੰ ਸਨਮੁੱਖ ਸੁੱਖ ਕਹੀਂਦਾ ਗੁਰੂ ਦੇ ਨਾਲ ਰਹਿਣਾ ਗੁਰੂ ਤਾਂ ਛੱਡ ਜਾਂਦੇ ਹਾਂ ਆਪਾਂ ਗੁਰੂ ਤਾਂ ਫਿਰ ਵੀ ਨਹੀਂ ਨਾ ਛੱਡਦਾ ਪਰ ਆਪਾਂ ਛੱਡ ਜਾਂਦੇ ਹਾਂ ਗੁਰੂ ਨੂੰ ਹਾਂਜੀ
ਗੁਰ ਕੇ ਚਰਨ ਹਿਰਦੇ ਧਿਆਏ
ਹਿਰਦੇ ਜਦੋਂ ਦਲਾਮਾ ਧਿਆਏ
ਹਿਰਦੇ ਧਿਆਏ
ਹਾਂ
ਅੰਤ ਆਤਮੇ ਸੰਭਾਲੇ
ਅੰਤਰ
ਅੰਤ ਆਤਮੇ
ਰਾਰਾ ਛੱਡ ਜਾਂਦੇ ਅੰਤਰ
ਅੰਤਰ ਆਤਮੇ ਸੰਭਾਲੇ
ਠੀਕ ਹੈ ਪੜ੍ਹੋ ਜੀ ਸਾਰੇ
ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੇ ਸੰਭਾਲੇ
ਇਹ ਸਨਮੁੱਖ ਸਿੱਖ ਹੈ ਜਿਹੜਾ ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਪਾਈ ਧਿਆਉਂਦਾ ਰਹਿੰਦਾ ਹੈ ਅੰਤਰ ਆਤਮੇ ਆਤਮਾ ਅਤੇ ਮਨ ਜਾਂ ਅੰਤਰ ਆਤਮੇ ਜਾਂ ਮਨ ਦੇ ਅੰਦਰ ਆਤਮਾ ਮੇਰੇ ਮਨ ਅੰਤਰ ਅੰਦਰ ਮਨ ਦੇ ਅੰਦਰ ਕੀ ਹੈ ਸੰਭਾਲੇ ਸਦਾ ਗੁਰੂ ਨੂੰ ਯਾਦ ਰੱਖਦਾ ਗੁਰੂ ਦੀ ਬਖਸ਼ੀ ਹੋਈ ਕਰਨੀ ਨੂੰ ਯਾਦ ਰੱਖਦਾ ਗੁਰੂ ਦੇ ਨਾਮ ਨੂੰ ਦਿੱਤੇ ਹੋਏ ਨੂੰ ਸਦਾ ਸੰਭਾਲੇ ਯਾਦ ਕਰਦਾ ਜਪਦਾ ਉਹ ਫਿਰ ਭਾਈ ਸਨਮੁੱਖ ਸਿੱਖ ਹੈ ਉਹਨੂੰ ਸਨਮੁੱਖ ਕਹਿੰਦੇ ਨੇ ਗੁਰੂ ਦੇ ਚਰਨਾਂ ਨੂੰ ਹਿਰਦੇ 'ਚ ਧਿਆ ਕੇ ਰੱਖਦਾ ਇਹਦੇ 'ਚ ਇਤਿਹਾਸਕ ਕਥਾ ਆਉਂਦੀ ਹੈ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਉਹ ਸੱਤਵੇਂ ਪਾਤਸ਼ਾਹ ਦੇ ਇੱਕ ਸਿੱਖ ਜੀ ਦਾ ਨਾਂ ਸੀ ਭਾਈ ਗੋਂਦਾ, ਸਿੱਖ ਦਾ ਨਾਂ ਸੀ ਗੋਂਦਾ, ਸੱਤਵੇਂ ਪਾਤਸ਼ਾਹ ਜੀ ਦੇ ਵੇਲੇ, ਗੁਰੂ ਹਰਿਰਾਇ ਸਾਹਿਬ ਜੀ ਦੇ ਵੇਲੇ। ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਉਦੋਂ ਕੀਰਤਪੁਰ ਸਾਹਿਬ ਰਹਿ ਰਹੇ ਸੀ, ਰਹਿਸ ਉੱਥੇ ਰੱਖੀ ਹੋਈ ਸੀ, ਅੰਮ੍ਰਿਤਸਰ ਸਾਹਿਬ ਛੱਡ ਆਏ ਸੀ ਨਾ ਉਦੋਂ, ਅਤੇ ਉਹ ਸਿੱਖ ਨੂੰ ਮਰਚੇ ਪਾਤਸ਼ਾਹ ਜੀ ਨੇ ਭਾਈ ਗੋਂਦਾ ਨੂੰ ਕਾਬਲ ਵਿੱਚ ਪ੍ਰਚਾਰ ਕਰਨ ਵਾਸਤੇ ਭੇਜਿਆ ਸਿੱਖੀ ਦਾ। ਆ ਕਾਬਲ 'ਤੇ ਲੜਾਈ ਲੱਗੀ ਹੈ ਨਾ ਅਫਗਾਨਿਸਤਾਨ 'ਚ, ਕਾਬਲ 'ਚ ਕਿਹਾ ਜਾ ਵੀ ਉੱਥੇ ਪ੍ਰਚਾਰ ਕਰਕੇ ਆਓ, ਸਿੱਖੀ ਦਾ ਪ੍ਰਚਾਰ ਕਰੋ। ਉਸ ਵੇਲੇ ਕਾਬਲ 'ਚ ਬਹੁਤ ਸਿੱਖੀ ਦਾ ਪ੍ਰਚਾਰ ਕਰਵਾਇਆ ਮਹਾਰਾਜ ਜੀਆਂ ਨੇ। ਸੋ ਤੀਜੇ ਪਾਸੇ ਨੇ ਤੋਂ ਲੈ ਕੇ ਉੱਥੇ ਭੇਜਦੇ ਰਹੇ ਨੇ ਸਿੱਖਾਂ ਨੂੰ, ਅਤੇ ਗਏ ਅਤੇ ਪ੍ਰਚਾਰ ਕਰ ਰਿਹਾ ਸਿੱਖੀ ਦਾ। ਇੱਕ ਦਿਨ ਕੀ ਹੋਇਆ, ਸੁੱਤੇ ਹੀ ਉਹਦਾ ਧਿਆਨ ਗੁਰੂ ਹਰਿਰਾਇ ਸਾਹਿਬ ਦੇ ਚਰਨਾਂ ਨਾਲ ਜੁੜ ਗਿਆ, ਧਿਆਨ ਵਿੱਚ ਚਰਨ ਫੜ ਲਿਆ ਮਹਾਰਾਜ ਜੀ ਦੇ ਭਾਈ ਗੋਂਦੇ ਨੇ। ਉੱਧਰ ਜਿਹੜਾ ਸੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਬੈਠੇ ਨੇ ਸੁਸ਼ੋਭਿਤ ਹੋ ਕੇ, ਅਤੇ ਚੌਂਕੜਾ ਮਾਰਿਆ, ਜਾਂ ਧਿਆਨ ਵਿੱਚ ਚਰਨ ਫੜੇ ਗਏ ਨੇ ਮਾਰੇ, ਚੌਂਕੜਾ ਸੰਕੋਚ ਲਿਆ, ਜਾਂ ਆਪਾਂ ਚੌਂਕੜਾ ਮਾਰੇ ਫਿਰ ਤਾਂ ਨਹੀਂ ਚਰਨ ਫੜੇ ਜਾਣੇ। ਜਦੋਂ ਉਹਨੇ ਧਿਆਨ 'ਚ ਫੜੇ ਨੇ ਅਤੇ ਚੌਂਕੜਾ ਸੰਕੋਚ ਲਿਆ, ਚਰਨ ਅੱਗੇ ਕੀਤੇ ਨੇ, ਅਤੇ ਉਧਰੋਂ ਲਾਂਗਰੀ ਨੇ ਆਵਾਜ਼ ਦੇ ਦਿੱਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਲੰਗਰ ਤਿਆਰ ਹੈ, ਰਸੋਈਏ ਨੇ ਲਾਂਗਰੀ ਨੇ, ਪਰ ਸਤਿਗੁਰ ਸੱਚੇ ਪਾਤਸ਼ਾਹ ਉਹਦੇ ਚਰਨ ਫੜੇ ਹੋਏ ਨੇ ਉੱਧਰ ਗੋਂਦੇ ਦੇ, ਅਤੇ ਕਿਵੇਂ ਉੱਠਣਗੇ ਉੱਥੋਂ, ਅਤੇ ਆਪਣੇ ਉਹ ਵੀ ਮਹਾਰਾਜ ਸਮਾਧੀ 'ਚ ਉਸ ਅਵਸਥਾ 'ਚ ਲੀਨ ਨੇ। ਲਓ ਜੀ ਸੰਗਤ ਵੀ ਵੇਖਦੇ ਆ ਮਹਾਰਾਜ ਅੱਜ ਉੱਠੇ ਨਹੀਂ ਰਹੇ, ਭੁੱਖੇ ਬੈਠੇ ਹਾਂ ਸਾਰੇ, ਲੰਗਰ ਛਕਣੇ, ਅਤੇ ਤੀਜਾ ਪਹਿਰ ਹੋ ਗਿਆ। ਉਦੋਂ ਗੋਂਦਾ ਉਸੇ ਆਨੰਦ ਵਿੱਚ ਬੈਠਾ ਹੋਇਆ, ਛੱਡੇ ਨਹੀਂ ਚਰਨ ਫੜ ਕੇ ਬੈਠਾ ਹੋਇਆ ਧਿਆਨ ਵਿੱਚ। ਜਦੋਂ ਕਿਤੇ ਉਸ ਆਨੰਦ ਤੋਂ ਥੋੜ੍ਹਾ ਬਿਰਤੀ ਤੋਂ ਪਰੇ ਹੋਇਆ ਨਾ, ਚਰਨ ਛੱਡੇ ਨੇ, ਮਹਾਰਾਜ ਕਹਿੰਦੇ ਲਿਆਓ ਵਿੱਚ ਲੰਗਰ ਛਕਾਓ। ਸਿੱਖਾਂ ਨੇ ਪੁੱਛਿਆ ਮਹਾਰਾਜ ਕੀ ਗੱਲ, ਮਹਾਰਾਜ ਜੀ ਲੰਗਰ ਇੰਨਾ ਲੇਟ ਹੋ ਗਿਆ, ਆਪ ਜੀ ਉੱਠੇ ਹੀ ਨਹੀਂ, ਅਤੇ ਸਾਰੀਆਂ ਸੰਗਤਾਂ ਵੀ ਉਦੋਂ ਹੀ ਬੈਠੀਆਂ ਹੋਈਆਂ ਸੀ, ਕੀ ਕਾਰਨ ਹੋਇਆ, ਕੀ ਕੌਤਕ ਵਰਤਾਇਆ ਅੱਜ? ਸਾਧੂ ਕਹਿੰਦੇ ਭਾਈ ਕੀ ਕਰੀਏ, ਆ ਜਿਹੜਾ ਗੋਂਦਾ ਭੇਜਿਆ ਸੀ ਨਾ ਉੱਥੇ ਕਾਬਲ 'ਚ, ਉਹਨੇ ਫੜ ਲਏ ਚਰਨ ਸਾਡੇ ਧਿਆਨ ਨਾਲ, ਉੱਥੋਂ ਛੱਡ ਨਹੀਂ ਸੀ ਰਿਹਾ, ਕੀ ਕਰਾਂ ਮੈਂ, ਜਿਸ ਕਰਕੇ ਇਹ ਤੁਹਾਨੂੰ ਇਹ ਲੇਟ ਹੋਣਾ ਪਿਆ ਸਾਰਿਆਂ ਨੂੰ ਆਪਾਂ ਨੂੰ। ਸੋ ਉਹਦੀ ਐਸੀ ਬਿਰਤੀ ਬਣੀ ਹੋਈ ਸੀ, ਧਿਆਨ 'ਚ ਫੜ ਕੇ ਉੱਥੋਂ ਬੈਠਾ ਸੀ। ਸੋ ਇਉਂ ਜਿਹੜਾ ਸੀ ਸੰਗਤਾਂ ਨੇ ਉਹ ਦਿਨ ਨੋਟ ਕਰ ਲਿਆ, ਜਿਹੜੇ ਦਿਨ ਦੀ ਗੱਲ ਇਹ ਜਿਹੜਾ ਹੈਪਨ ਹੋਇਆ ਜਿਸ ਦਿਨ ਵਾਪਰੀ ਗੱਲ, ਸੰਗਤਾਂ ਨੇ ਦਿਨ ਟਾਈਮ ਨੋਟ ਕਰ ਲਿਆ। ਉਹ ਕੁਛ ਸਮੇਂ ਤੋਂ ਬਾਅਦ ਕਾਬਲ ਤੋਂ ਗੋਂਦਾ ਸੰਗਤ ਨੂੰ ਲੈ ਕੇ ਆਇਆ, ਉਹ ਸੰਗਤ ਨੂੰ ਉੱਧਰ ਸੰਗਤ ਨੇ ਉਹਦਾ ਕੌਤਕ ਸਾਰਾ ਵੇਖਿਆ ਹੋਇਆ ਸੀ, ਅੱਜ ਕਿੰਨੇ ਧਿਆਨ 'ਚ ਬੈਠੇ ਨੇ ਗੋਂਦਾ ਜੀ। ਅਤੇ ਜਦੋਂ ਆਏ ਗੁਰੂ ਕੀ ਹਜ਼ੂਰ, ਸਤਿਗੁਰ ਸੱਚੇ ਪਾਤਸ਼ਾਹ ਦੀ ਸੰਗਤ ਨੇ ਗੁਰੂ ਹਰਿ ਸਾਹਿਬ ਜੀ ਨੇ ਪੁੱਛਿਆ ਸੰਗਤ ਨੂੰ, ਬਈ ਆਹ ਦਿਨ ਸੀ, ਆਹ ਤਰੀਕ ਸੀ, ਅਤੇ ਆਹ ਟਾਈਮ ਵੇਲੇ ਗੋਂਦਾ ਕਿਵੇਂ ਬੈਠਾ ਸੀ? ਕਹਿੰਦੇ ਜੀ ਪੁੱਛੋ ਨਾ ਕੁਝ, ਬਹੁਤ ਧਿਆਨ 'ਚ ਬੈਠਾ ਹੋਇਆ ਸੀ, ਗੱਲ ਹੀ ਨਹੀਂ ਕਰਦਾ ਸੀ ਕਿਸੇ ਨਾਲ, ਬੜੇ ਧਿਆਨ ਵਿੱਚ ਜੁੜ ਕੇ ਬੈਠਾ ਹੋਇਆ ਸੀ, ਅਤੇ ਉਹੀ ਟਾਈਮ ਫਿਰ ਇੱਧਰ ਮਹਾਰਾਜ ਦੇ ਪਾਸੇ ਜੀ ਬੈਠੇ ਹੋਏ ਨੇ, ਗੱਲ ਮੈਚ ਕਰ ਗਈ। ਅਤੇ ਇਉਂ ਭਾਈ ਜਿਹੜੇ ਨੇ ਜਿਨ੍ਹਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ਾਂ ਕੀਤੀਆਂ, ਗੋਂਦਾ ਆਇਆ ਫਿਰ, ਭਾਈ ਗੋਂਦੇ ਆ ਧੰਨ ਹੈ ਤੂੰ, ਉੱਥੇ ਰਹਿ ਕੇ ਦੂਰੀ ਰਹਿ ਕੇ ਵੀ ਸਾਡੇ ਨੇੜੇ ਆ ਤੂੰ, ਕਈ ਨੇੜੇ ਹੋ ਕੇ ਦੂਰ ਹੁੰਦੇ ਆ ਨਾ। ਦੇਖੋ ਚਿੱਚੜ ਮੱਝ ਦੇ ਥਣਾਂ ਦੇ ਕਿੰਨਾ ਨੇੜੇ ਹੁੰਦਾ, ਪਿੰਡਾਂ 'ਚੋਂ ਆਇਆ ਨਾ ਆਪਾਂ ਮੱਝ ਦੁੱਧ ਚੋਂਦੇ ਹਾਂ, ਉਹਦੇ ਥਣਾਂ ਦੇ ਨਾਲ ਚਿੱਚੜ ਲੱਗੇ ਹੁੰਦੇ ਨੇ, ਪਰ ਪੀਂਦਾ ਕੀ ਆ ਉਹ? ਖੂਨ ਗੰਦਾ, ਦੁੱਧ ਦੇ ਕਿੰਨਾ ਨੇੜੇ ਹੁੰਦਾ ਹੈ, ਪੀਂਦਾ ਹੈ ਜਿਹੜਾ ਖੂਨ ਪੀਂਦਾ। ਇਵੇਂ ਡੱਡੂ ਜਿਹੜਾ ਟੋਬੇ ਵਿੱਚ ਕਮਲ ਫੁੱਲ ਦੇ ਕਿੰਨਾ ਨੇੜੇ ਹੁੰਦਾ, ਸੁਗੰਧੀ ਨਹੀਂ ਤਾਂ ਨਹੀਂ ਲੈਂਦਾ, ਕੀ ਕਰਦਾ, ਜਾਲਾ ਖਾਂਦਾ, ਨੇੜੇ ਹੁੰਦਾ ਹੋਇਆ ਵੀ। ਪਰ ਜਿਹੜੇ ਤੇ ਭਾਈ ਭੌਰੇ ਕਿੱਡੀ ਦੂਰੋਂ ਆਉਂਦੇ ਨੇ, ਉਹ ਦੂਰੋਂ ਆ ਕੇ ਸੁਗੰਧੀ ਲੈ ਜਾਂਦੇ ਨੇ, ਨੇੜੇ ਵਾਲੇ ਜਿਹੜੇ ਨੇ ਉਹ ਮੈਲ ਖਾਈ ਜਾਂਦੇ ਨੇ। ਸੋ ਇਉਂ ਜਿੰਨੇ ਕੋਈ ਭਾਈ ਨੇੜੇ ਹੁੰਦਾ, ਉਹਨਾਂ ਕੋਈ ਦਿਖਾਉਂਦਾ ਜਿਹੜਾ ਦਿਖਾਵੇ ਮਾਤਰ ਮੈਂ ਨੇੜੇ ਹਾਂ, ਉਹ ਦੂਰ ਹੁੰਦਾ। ਪਰ ਜਿਹੜੇ ਭਾਈ ਸ਼ਰਧਾ ਨਾਲ, ਜਿਨ੍ਹਾਂ ਦੀ ਭਾਈ ਚਾਹੇ ਦੂਰ ਵੀ ਨੇ, ਉਹ ਦੂਰ ਹੁੰਦੇ ਹੋਏ ਵੀ ਨੇੜੇ ਹੁੰਦੇ ਨੇ। ਉਹ ਮਹਾਰਾਜ ਕਹਿੰਦੇ ਨੇ ਗੁਰ ਕੇ ਚਰਨ ਹਿਰਦੈ ਤਿਹਾਏ ਅੰਤਰਾਤਮਾ ਸੰਭਾਲੇ। ਜਿਨ੍ਹਾਂ ਨੇ ਗੁਰਾਂ ਦੇ ਚਰਨਾਂ ਨੂੰ ਭਾਈ ਤਿਹੋਣਾ ਕੀਤਾ ਹੈ, ਅਤੇ ਅੰਤਰਾਤਮੇ ਮਨ ਦੇ ਅੰਦਰੋਂ ਉਹਨਾਂ ਨੂੰ ਭਾਈ ਤਿਹੋਣਾ ਕੀਤਾ ਹੈ, ਸੋ ਉਹ ਅੰਤਰਾਤਮਾ ਸੰਭਾਲੇ ਪਰਮੇਸ਼ਰ ਦੀ ਯਾਦ ਵਿੱਚ ਰਹਿੰਦੇ ਨੇ। ਹਾਂ, ਉਹਨਾਂ ਦੀ ਅਗਲੀ ਅਵਸਥਾ ਕੀ ਹੈ, ਅਗਲੀ ਪੰਕਤੀ ਹੈ, ਫਿਰ ਕੀ ਹੁੰਦੀ ਉਹਨੇ ਅਵਸਥਾ? ਆਪ ਛੱਡ ਸਦਾ ਰਹਿ ਪਰਨੇ,
ਸਦਾ ਰਹੇ ਪਰਨੇ,
ਗੁਰਬਿਨ ਅਵਰ ਨਾ ਜਾਣੇ ਕੋਈ,
ਗੁਰਬਿਨ ਅਵਰ ਨਾ ਜਾਣੇ ਕੋਈ।
ਪੜੋ ਸਾਰੇ ਜੀ।
ਆਪ ਛੱਡ ਸਦਾ ਰਹੇ ਪਰਨੇ, ਗੁਰਬਿਨ ਅਵਰ ਨਾ ਜਾਣੇ ਕੋਈ।
ਇਹ ਸਨਮੁਖ ਸਿੱਖ ਨੇ, ਮਰ ਕੇ ਫਿਰ ਆਪਣਾ ਆਪਾ ਪਾਪ ਛੱਡ ਦਿੰਦੇ ਨੇ, ਆਪਣੇ ਆਪ ਨੂੰ ਨਹੀਂ ਜਣਾਉਂਦੇ, ਮੈਂ ਨਹੀਂ ਕਰਦੇ, ਤੂੰ ਤੂੰ 'ਚ ਹੋ ਜਾਂਦੇ ਨੇ, ਆਪਾ ਭਾਵ ਛੱਡ ਦਿੰਦੇ ਨੇ, ਮੈਂ ਮੇਰੀ ਦਾ ਤਿਆਗ ਕਰ ਦਿੰਦੇ ਨੇ। ਰਹਿ ਪਰਣੈ, ਸਦਾ ਆਪਣੇ ਗੁਰੂ ਦੇ ਪ੍ਰੈਣ ਹੋ ਕੇ ਰਹਿੰਦੇ ਨੇ, ਆਪਣੇ ਆਪ ਦੇ ਪ੍ਰੈਣ ਨਹੀਂ, ਆਪਣੇ ਪਰਿਵਾਰ ਦੇ ਕੁਟੰਬੀਆਂ ਦੇ ਪ੍ਰੈਣ ਨਹੀਂ, ਮਿੱਤਰਾਂ ਦੋਸਤਾਂ ਦੇ ਨੇੜੇ ਪ੍ਰੈਣ ਨਹੀਂ, ਮਨੁੱਖ ਦੇ ਕਿਸੇ ਦੇ ਪ੍ਰੈਣ ਨਹੀਂ, ਗੁਰੂ ਪ੍ਰੈਣ ਹੋ ਕੇ ਰਹਿੰਦੇ ਨੇ, ਗੁਰੂ ਆਸਰਤ ਹੋ ਕੇ ਰਹਿੰਦੇ ਨੇ। ਉਹ ਫਿਰ ਗੁਰਬਿਨ ਅਵਰ ਨਾ ਜਾਣਾ ਕੋਈ, ਗੁਰੂ ਤੋਂ ਬਿਨਾਂ ਫਿਰ ਭਾਈ ਹੋਰ ਕਿਸੇ ਨੂੰ ਜਾਣਨਾ ਨਹੀਂ ਕਰਦੇ। ਜਿਵੇਂ ਕਲਗੀਧਰ ਜੀ ਨੇ ਕਿਹਾ ਸੀ, ਆਪਾਂ ਸਵੱਈਆ ਪੜ੍ਹਿਆ ਸੀ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨੇ, ਜਦੋਂ ਤੋਂ ਤੁਹਾਡੇ ਚੰਨ ਫਲ ਲਏ ਨੇ ਉਦੋਂ ਤੋਂ ਲੈ ਕੇ ਹੋਰ ਨਹੀਂ ਕਿਸੇ ਨੂੰ ਅੱਖ ਦੇ ਹੇਠ ਲਿਆਉਣਾ ਕੀਤਾ। ਇੱਥੇ ਵੀ ਗੁਰੂ ਅਮਰਦਾਸ ਜੀ ਕਹਿ ਰਹੇ ਨੇ, ਭਾਈ ਸਨਮੁਖ ਸਿੱਖ ਉਹੀ ਹੈ ਜਿਹੜਾ ਫਿਰ ਗੁਰੂ ਤੋਂ ਬਿਨਾਂ ਹੋਰ ਨਹੀਂ ਕਿਸੇ ਨੂੰ ਜਾਣਦਾ। ਹਾਂਜੀ,
ਕਹੇ ਨਾਨਕ
ਦੁਲਾਵਾਂ,
ਕਹੇ ਨਾਨਕ ਸੁਣੋ ਸੰਤੋ, ਸੁਣੋ
ਸੰਤੋ,
ਸੰਤੋ ਸੰਤੋ
ਸੰਤੋ, ਤਾਂ ਤੈਨੂੰ ਹੋੜਾ ਲੱਗਦਾ, ਹਾਹਾ ਰਹਿ ਜਾਂਦਾ,
ਸੰਤੋ
ਸੁਣੋ, ਤੁਸੀਂ ਪੰਜ ਕਹੋ, ਪਹਿਲਾਂ ਕਹੋ ਸੰਤ,
ਸੰਤ
ਹੁਣ ਕਹਿ ਦੋ
ਸੰਤ ਹੋ,
ਹਾਂ ਹੁਣ ਹੋ ਗਿਆ, ਦੇਖੋ
ਸੰਤ ਹੋ, ਸੋ ਸਿੱਖ ਸਨਮੁਖ ਹੋਏ,
ਪੜ੍ਹੋ ਜੀ ਸਾਰੇ,
ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ।
ਮਨ ਕਹਿੰਦੇ ਹੇ ਸੰਤ ਜਨੋ ਸੁਣੋ ਜੀ ਸਾਰੇ, ਉਹ ਸਿੱਖ ਸਨਮੁਖ ਹੁੰਦਾ ਜਿਹੜੀ ਉੱਪਰ ਦੱਸੀ ਆ ਸਾਰੀ ਰੀਤੀ, ਇਹ ਇਸ ਰੀਤੀ ਨੂੰ ਨਿਭਾਉਣ ਵਾਲਾ ਸਿੱਖ ਕੀ ਹੈ, ਸਨਮੁਖ ਸਿੱਖ ਹੈ। ਹੁਣ ਅੱਗੇ ਮਨਮੁਖ ਦੀ ਗੱਲ ਕਰਨਗੇ, ਬੇਮੁਖ ਦੀ, ਜਿਹੜੇ ਗੁਰੂ ਵਾਲੇ ਬਣ ਕੇ ਫਿਰ ਭਾਈ ਭਗੌੜੇ ਹੋ ਗਏ ਗੁਰੂ ਤੋਂ, ਅੰਮ੍ਰਿਤ ਛਕ ਲਿਆ, ਉਦੋਂ ਬਾਅਦ ਫਿਰ ਛੱਡਤਾ, ਫਿਰ ਛਕ ਲਿਆ, ਫਿਰ ਛੱਡਤਾ, ਫਿਰ ਛਕ ਲਿਆ, ਫਿਰ ਛੱਡਤਾ, ਉਹ ਤੋ ਜਾਂ ਫਿਰ ਮੁੜ ਕੇ ਛਕਿਆ ਹੀ ਨਹੀਂ, ਜੇ ਮੁੜ ਕੇ ਛਕ ਲਿਆ ਚਲੋ ਫਿਰ ਬਖਸ਼ ਦਿੰਦੇ ਨੇ ਮਹਾਰਾਜ ਜੀ, ਪਰ ਜਿਹੜੇ ਜਿਨ੍ਹਾਂ ਨੇ ਛਕ ਕੇ ਜਿਹੜਾ ਸੀ ਤੋੜ ਕੇ ਮੁੜ ਕੇ ਬੇਮੁਖ ਹੋਏ ਰਹੇ, ਉਹ ਬੇਮੁੱਖ ਨੇ। ਹਾਂਜੀ, ਜਾਂ ਜਿਹੜੇ ਗੁਰੂ ਵਾਲੇ ਬਣਨਾ ਮੰਨਿਆ ਹੀ ਨਹੀਂ ਜਿਨ੍ਹਾਂ ਨੇ, ਉਹ ਵੀ ਬੇਮੁੱਖ ਨੇ। ਅਸੀਂ ਕਿਉਂ ਗੁਰੂ ਵਾਲੇ ਬਣੀਏ, ਬੇਮੁੱਖੇ ਰਹਿਣਾ ਗੁਰੂ ਤੋਂ, ਦੋ ਹੀ ਗੱਲਾਂ ਨੇ। ਗੁਰੂ ਵਾਲੇ ਬਣਦਾ ਜਿਨ੍ਹਾਂ ਨੇ ਫੁਰਨਾ ਬਣਾਇਆ ਹੀ ਨਹੀਂ, ਅਸੀਂ ਨਹੀਂ ਬਣਨਾ, ਆਪਣੀ ਢੀਠਤਾਈ ਸਾਸਨ ਬਣਾ ਕੇ ਰੱਖਣੀ ਹੈ। ਮੈਂ ਕਿਉਂ ਗੁਰੂ ਵਾਲਾ ਬਣਾ, ਐਵੇਂ ਕਹੀ ਜਾਂਦੇ ਨੇ ਰੋਜ਼ ਇਹ, ਚਲੋ ਉਹ ਫਿਰ ਬੇਮੁੱਖ ਨੇ। ਉਹਨਾਂ ਬਾਰੇ ਕੀ ਕਿਹਾ ਮਹਾਰਾਜ ਜੀ ਨੇ,
ਜੇ ਕੋ ਗੁਰ ਤੇ ਬੇਮੁੱਖ ਹੋਵੇ,
ਜਿਹੜਾ ਭਾਈ ਗੁਰੂ ਤੋਂ ਬੇਮੁੱਖ ਹੋ ਗਏ ਨੇ,
ਬਿਨ ਸਤਿਗੁਰ ਮੁਕਤ ਨਾ ਪਾਵੇ,
ਮਾਰੀ ਗੁਰੂ ਤੋਂ ਬਿਨਾਂ ਉਹਨਾਂ ਨੂੰ ਮੁਕਤੀ ਨਹੀਂ ਮਿਲਣੀ, ਜੰਮੇ ਜਾਣਗੇ ਮਰੀ ਜਾਣਗੇ, ਜੰਮੇ ਜਾਣਗੇ ਮਰੀ ਜਾਣਗੇ। ਖਿਆਲ ਕਰ ਲਓ ਜੰਮਣਾ ਕਿੰਨਾ ਔਖਾ ਹੈ, ਪੁੱਛ ਕੇ ਦੇਖੋ ਜਿਹੜਾ ਮਾਂ ਦੇ ਗਰਭ 'ਚ ਬੈਠਾ ਕਿੰਨਾ ਕੁ ਦੁੱਖ ਸਹਾਰ ਰਿਹਾ ਉਹ। ਫਿਰ ਇੱਕ ਜੂਨੀ ਨਹੀਂ, ਕਦੇ ਕਿਸੇ ਜੂਨੀ ਦੇ ਗਰਭ ਵਿੱਚ, ਕਦੇ ਗਧੀ ਦੇ ਜੂਨੀ ਦੇ ਉੱਥੇ ਉਹਦੇ 'ਚ ਪਿਆ ਹੋਇਆ, ਕਦੇ ਛੱਪਣੀ ਦੀ ਗਰਭ ਵਿੱਚ ਬੈਠਾ ਹੋਇਆ, ਕਿਤੇ ਸ਼ਿਵਕਲੀਆਂ ਦੇ ਗਰਭ 'ਚ ਬੈਠਾ ਹੈ। ਉਹਨਾਂ ਗਰਭਾਂ ਵਿੱਚ ਬਹਿਣਾ ਕੋਈ ਸੌਖਾ ਹੈ, ਅਤੇ ਗੰਦਮੰਦ ਵਾਲੇ ਦੇ ਆਲੇ ਦੁਆਲੇ ਦੀ ਲੰਘਦਾ, ਉੱਥੇ ਕਿੰਨੀ ਸੰਗੀਨ ਕੋਠੜੀ ਹੁੰਦੀ ਆ ਗਰਭ, ਔਖਾ ਜੰਮਣਾ। ਅਤੇ ਮਰਨਾ ਵੀ ਖਿਆਲ ਕਰੋ ਕੋਈ ਸੌਖਾ ਹੈ, ਮਰਦਿਆਂ ਨੂੰ ਵੇਖੋ ਤਾਂ ਸਹੀ, ਜਿੰਨੇ ਮਰ ਰਹੇ ਨੇ ਕਿੰਨੇ ਔਖੇ ਮਰਦੇ ਨੇ, ਮਰਨਾ ਇੱਕ ਵਾਰੀ ਉਹ ਕਿੰਨਾ ਔਖਾ ਹੈ, ਵਾਰ ਵਾਰ ਮਰਨਾ ਤਾਂ ਕਿੰਨਾ ਕੁ ਔਖਾ ਹੋਊਗਾ। ਸੋ ਇਸ ਲਈ ਮਾਰੀ ਕਹਿੰਦੇ ਨੇ, ਇਹ ਉਨਾ ਚਿਰ ਭਾਈ ਜੰਮੇਗਾ ਮਰੇਗਾ ਜਿੰਨਾ ਚਿਰ ਗੁਰੂ ਵਾਲਾ ਨਹੀਂ ਬਣਦਾ, ਮੈਂ ਸਤਿਗੁਰ
ਮੁਕਤ ਨਾ ਪਾਵੇ।
ਹਾਂ, ਸਤਿਗੁਰੂ ਵਾਲਾ ਬਣੇ ਤੋਂ ਬਿਨਾਂ ਮੁਕਤੀ ਨਹੀਂ ਤੈਨੂੰ ਪ੍ਰਾਪਤ ਹੋਣੀ, ਜੇ ਨਹੀਂ ਬਣਨਾ ਮਰੀ ਚੱਲ ਫਿਰ ਜੰਮੀ ਚੱਲ, ਸਾਨੂੰ ਕੀ, ਮਹਾਰਾਜ ਕਹਿੰਦੇ ਜੰਮ ਮਰ ਸਹਾਰ ਦੁੱਖ। ਹਾਂ, ਹੋਇਆ ਸੀ ਨਾ ਮੂਲਾ ਖੱਤਰੀ ਬੇਮੁੱਖ ਗੁਰਾਂ ਤੋਂ, ਗੁਰੂ ਨਾਨਕ ਸਾਹਿਬ ਵੇਲੇ ਪਹਿਲਾਂ ਤਾਂ ਕਹਿੰਦਾ ਸੀ ਮਰਨਾ ਸੱਚ ਜਿਉਣਾ ਝੂਠ, ਇੱਥੋਂ ਤੱਕ ਕਹਿ ਦਿੱਤਾ, ਗੁਰੂ ਨਾਨਕ ਮਾਂ ਰਹਿੰਦਾ ਰਿਹਾ ਅਕਸਰ। ਫਿਰ ਜਿਹੜਾ ਸੀ ਘਰਵਾਲੀ ਦੇ ਮਗਰ ਲੱਗ ਕੇ ਲੁਕ ਗਿਆ, ਜਦੋਂ ਮਹਾਰਾਜ ਜੀ ਆਪ ਦਰਸ਼ਨ ਦੇਣ ਵਾਸਤੇ ਆਏ, ਫਿਰ ਮਰਿਆ ਸੱਪ ਲੜ ਕੇ ਬੇਮੁੱਖ ਹੋਣੇ ਕਰਕੇ ਮਰਿਆ। ਫਿਰ ਕਹਿਣ ਲੱਗੇ ਘਰਵਾਲੀ ਵੀ ਕਹਿਣੇ, ਜੀ ਬਖਸ਼ ਦਿਓ ਇਹਨੂੰ, ਹੁਣ ਜਿਉਂਦਾ ਕਰ ਦਿਓ, ਬਖਸ਼ ਦਿਓ ਜਿਹੜੀ ਹਟਾਉਂਦੀ ਸੀ। ਸੰਗਤ ਵੀ ਕਹਿਣ ਲੱਗੀ ਮਹਾਰਾਜ ਜੀ ਬਖਸ਼ ਦਿਓ। ਸਾਧੂ ਕਹਿੰਦੇ ਹੁਣ ਤਾਂ ਜਿਹੜਾ ਨੇ ਕਰਮ ਬੇਮੁੱਖਤਾ ਵਾਲਾ ਕਰ ਲਿਆ ਨਾ, ਉਹ ਫਲ ਭੋਗਣਾ ਪਵੇਗਾ। ਜਿੰਨ ਅਸੀਂ ਦਸਵੇਂ ਤੁਸੀਂ ਸੰਗਤ ਕਹਿੰਦੇ ਹੋ, ਇਸ ਗੱਲ ਦੀ ਫਰਮਾਇਸ਼ ਪਾਉਂਦੇ ਹੋ, ਦਸਵੇਂ ਜਾਮੇ 'ਚ ਬਖਸ਼ਾਂਗੇ, ਉਹਨਾਂ ਚਿਰ ਭੋਗੇਗਾ ਜੂਨਾ ਹੀ ਜ਼ਰੂਰ ਬੇਮੁੱਖਤਾ ਕਰਕੇ। ਫਿਰ ਸਾਧ ਕਦੇ ਕਿਸੇ ਜੂਨੀ 'ਚ ਸੀ, ਕਦੇ ਕਿਸੇ 'ਚ ਹੁੰਦਾ ਹੁੰਦਾ ਸਹਿਦ ਜੂਨੀ 'ਚ ਆਇਆ ਹੋਇਆ ਸੀ। ਦਸਵੇਂ ਪਾਤਸ਼ਾਹ ਜਦੋਂ ਗਏ ਨੇ ਨੰਦੇੜ, ਹਜ਼ੂਰ ਸਾਹਿਬ ਗਏ ਨੇ ਉੱਥੇ, ਉਦੋਂ ਤੁਰਿਆ ਫਿਰਦਾ ਸੀ ਸਾਹਿਬ ਬਣਿਆ, ਸਤਿਗੁਰ ਨੇ ਮਾ ਪਛਾਣ ਲਿਆ ਵੀ ਮੂਲਾ ਤੁਰਿਆ ਫਿਰਦਾ, ਅਤੇ ਤੀਰ ਮਾਰ ਕੇ ਮੁਕਤੀ ਕੀਤੀ। ਸਿੱਖ ਕਹਿਣ ਲੱਗੇ ਮਹਾਰਾਜ ਜੀ ਅੱਗੇ ਤੱਕ ਤਾਂ ਸ਼ੇਰਾਂ ਦਾ ਸ਼ਿਕਾਰ ਕਰਦੇ ਸੀ, ਨਿਕਾਲਿਆ ਜੀ ਮਾਰ ਲਿਆ ਜੇ ਵਿਚਾਰਾ ਛੋਟਾ ਜਿਹਾ, ਮਾਰ ਕੇ ਤੁਹਾਨੂੰ ਨਹੀਂ ਪਤਾ ਇਹ ਮੂਲਾ 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 ਖੱਤਰੀ ਹੈ, ਤੁਰਿਆ ਫਿਰਦਾ, ਬਖਸ਼ਣਾ ਸੀ ਸੰਗਤ ਦਾ ਹੁਕਮ ਸੀ, ਸੋ ਬਖਸ਼ ਦਿੱਤਾ। ਉਹ ਤੋਂ ਫਿਰ ਕਹਾਇਆ ਉਹਦੀ ਆਤਮਾ ਤੋਂ, ਕਹਿੰਦੇ ਭਾਈ ਮੈਂ ਬੇਮੁੱਖ ਹੋ ਗਿਆ ਸੀ ਕਾਲੀ ਦੇ ਮਗਰ ਲੱਗ ਕੇ, ਸੋ ਹੁਣ ਜਿਹੜਾ ਸੀ ਫਿਰ ਬਖਸ਼ਿਸ਼ ਕਰ ਦਿੱਤੀ ਇਹਨਾਂ ਨੇ। ਉਦੋਂ ਦਰਸ਼ਨ ਹੋ ਗਏ ਸੀ ਕਿਉਂਕਿ ਗੁਰੂ ਨਾਨਕ ਜੀ ਨੇ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ, ਪਰ ਮੇਰੀ ਮੂਰਖਤਾ ਕਰਕੇ ਹੀ ਮੈਂ ਗਰਭਾਂ ਵਿੱਚ ਪਿਆ, ਅੱਜ ਫਿਰ ਬਖਸ਼ ਦਿੱਤਾ। ਇਉਂ ਸ਼ਿਕਾਰਘਾਟ ਗੁਰਦੁਆਰਾ ਉੱਥੇ ਹਜ਼ੂਰ ਸਾਹਿਬ ਬਣਿਆ ਹੋਇਆ ਨਾ, ਹਾਂ ਸੁਚਲੀ ਮਹਾਰਾਜ ਜੀ ਕਹਿੰਦੇ ਨੇ ਭਾਈ ਮੁਕਤੀ ਨਹੀਂ ਮਿਲਣੀ ਗੁਰੂ ਵਾਲੇ ਬਣੇ ਤੋਂ ਬਿਨਾਂ, ਤੁਸੀਂ ਸੋਚੀ ਚੱਲੋ ਅਜੇ। 9 ਤਰੀਕ ਫਿਰ ਆ ਗਈ, ਅੰਮ੍ਰਿਤ ਛਕਾਇਆ ਜਾਣਾ, 300 ਸਾਲਾਂ ਵੀ ਲੰਘ ਗਿਆ ਅਜੇ ਨਹੀਂ ਮਨ ਬਣਿਆ ਸੀ, ਚਲੋ ਬਣਾਓ।
ਭਾਵੇਂ ਮੁਕਤ ਨਾ ਹੋਰ ਥੈ ਕੋਈ,
ਮਹਾਰਾਜ ਕਹਿੰਦੇ ਹੋਰ ਥਾਂ ਤੋਂ ਮੁਕਤੀ ਨਹੀਂ ਮਿਲਣੀ, ਜੇ ਕਹੋਗੇ ਵੀ ਗੁਰੂ ਤੋਂ ਬੇਮੁੱਖ ਹੋ ਗਏ ਹੋ ਕੇ ਕਿਸੇ ਹੋਰ ਡੇਰੇ ਤੋਂ ਕਿਤੇ ਮੁਕਤੀ ਮਿਲ ਜਾਵੇਗੀ, ਨਾ ਮਹਾਰਾਜ ਕਹਿੰਦੇ ਨਹੀਂ ਮਿਲਣੀ।
ਪੁੱਛੋ ਵਿਵੇਕੀਆ ਜਾਏ,
ਸਤਿਗੁਰੂ ਅਮਰਦਾਸ ਜੀ ਕਹਿੰਦੇ ਅਸੀਂ ਇਕੱਲੇ ਨਹੀਂ ਗੱਲ ਕਹਿ ਰਹੇ, ਪੁੱਛ ਲਓ ਹੋਰ ਵੀ ਕਿਹਨਾਂ ਨੂੰ ਵਿਵੇਕੀਆ, ਵਿਵੇਕੀਆ ਕੌਣ ਨੇ ਗਿਆਨਵਾਨ, ਇਹ ਗੱਲ ਬ੍ਰਹਮ ਗਿਆਨੀਆਂ ਨੂੰ ਵੀ ਪੁੱਛ ਲਓ, ਉਹ ਵੀ ਇਹੀ ਕਹਿਣਗੇ ਗੁਰੂ ਵਾਲੇ ਬਣੇ ਤੋਂ ਬਿਨਾਂ ਪੈਣੀ ਨਹੀਂ ਮੁਕਤੀ ਦੀ ਜਿਹੜੀ ਦਾਤ।
ਅਨੇਕ ਜੂਨੀ ਭਰਮ ਆਵੇ,
ਫਿਰ ਬਾਅਦ ਕਹਿੰਦੇ ਭਰਮ ਬਈ ਫਿਰ ਅਨੇਕਾਂ ਜੂਨਾਂ ਵਿੱਚ, ਜੇ ਨਹੀਂ ਬਣਨਾ ਗੁਰੂ ਵਾਲਾ ਜੇ ਕਦੇ ਕਿਸੇ 'ਚ ਜਾਏਗਾ ਕਦੇ ਕਿਸੇ 'ਚ ਜਾਏਗਾ, ਬਣ ਠੂਆ ਸ਼ਿਵਕਲੀ ਕੁੱਤੇ ਆਦਿਕ ਬਾਣ,
ਬਿਨ ਸਤਿਗੁਰੂ ਮੁਕਤ ਨਾ ਪਾਏ।
ਫਿਰ ਮਹਾਰਾਜ ਗੱਲ ਨੂੰ ਦ੍ਰਿੜ ਕਰਾਉਂਦੇ ਨੇ, ਭਾਈ ਸਤਿਗੁਰੂ ਤੋਂ ਬਿਨਾਂ ਮਿਲਣੀ ਨਹੀਂ ਇਹ ਮੁਕਤੀ, ਨਾ ਜੀਵਨ ਮੁਕਤੀ ਨਾ ਵਿਦੇਹ ਮੁਕਤੀ। ਹਾਂਜੀ,
ਫਿਰ ਮੁਕਤ ਪਾਏ ਲਾਗ ਚਰਨੀ।
ਹਾਂਜੀ, ਮਹਾਰਾਜ ਕਹਿੰਦੇ ਫਿਰ ਹੈ ਕੋਈ ਇਹਦੇ ਵਿੱਚ ਛੋਟ ਕੋਈ ਹੈ, ਮਿਲ ਸਕਦੀ ਹੈ ਕਿ ਨਹੀਂ? ਮੈਂ ਕਹਿੰਦੇ ਹਾਂ ਹੈਗੀ ਹੈ, ਜੇ ਕੋਈ ਬੇਮੁੱਖ ਹੋ ਗਿਆ ਹੈ, ਜੇ ਮੁੜ ਕੇ ਫਿਰ ਚਰਨੀ ਆਉਣ ਲੱਗੇ, ਜੋ ਸਰਨ ਆਵੇ, ਸਰਨ ਆਲੂ ਕੀ ਕਰ ਦੇਣ ਬਾਜੀ, ਜਿਸ ਕੰਠ ਲਾਵੇ ਫਿਰ ਗਲੇ ਲਾ ਲੈਂਦੇ ਨੇ, ਫਿਰ ਬਖਸ਼ ਦਿੰਦੇ ਨੇ, ਬਖਸ਼ਿਆ ਨਹੀਂ ਮੂਲਾ। ਜੋ ਸਰਨ ਆਵੇ ਤਿਸ ਕੰਠ ਲਾਵੇ, ਉਹ ਬਿਰਧ ਸੁਆਮੀ ਸੰਧਾ। ਸਿਵ ਮਹਾਰਾਜ ਕਹਿੰਦੇ ਜੇ ਫਿਰ ਭਾਈ ਆ ਜਾਵੇ ਕਿਤੇ ਚਰਨੀ ਲੱਗ ਜਾਵੇ,
ਸਤਿਗੁਰੂ ਸ਼ਬਦ ਸੁਣਾਏ,
ਸਤਿਗੁਰੂ ਨੂੰ ਫਿਰ ਉਪਦੇਸ਼ ਸੁਣਾ ਦਿੰਦੇ ਨੇ, ਉਪਦੇਸ਼ ਦੀ ਬਖਸ਼ਿਸ਼ ਕਰ ਦਿੰਦੇ ਨੇ, ਫਿਰ
ਕਹੇ ਨਾਨਕ
ਮਹਾਰਾਜ ਜੀ ਕਹਿੰਦੇ ਨੇ
ਵਿਚਾਰ ਦੇਖੋ,
ਵਿਚਾਰ ਵਿਚਾਰ
ਵਿਚਾਰ ਦੇਖੋ
ਦੇਖੋ
ਦੇਖੋ ਨਾਨਕ ਵਿਚਾਰ ਦੇਖੋ
ਨਹੀਂ
ਦੇਖੋ
ਦੇਖੋ
ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ।
ਸਤਿਗੁਰੂ ਤੋਂ ਬਿਨਾਂ ਮਨ ਕਹਿੰਦੀ ਗੱਲ ਨੂੰ ਵਿਚਾਰ ਕੇ ਵੇਖ ਲਓ, ਵਿਚਾਰੋ ਵਿਚਾਰੋ ਭਾਈ, ਬਿਨ ਸਤਿਗੁਰ ਸਤਿਗੁਰਾਂ ਤੋਂ ਬਿਨਾਂ ਪਾਈ ਨਹੀਂ ਜਾਣੀ ਮੁਕਤੀ। ਚਲੋ ਜੀ,
ਆਵਹੋ
ਠੀਕ, ਬਹੁਤ ਠੀਕ ਹਾਲ ਲੱਗਿਆ।
ਸਿੱਖ ਸਤਿਗੁਰੂ
ਇਹ ਵੀ ਪਿਆਰ ਇਹੋ ਵੀ ਠੀਕ ਪੜ੍ਹਿਆ, ਕੀ ਪੜ੍ਹਦੇ ਆਪਾਂ ਆਵੋ ਹਾਹਾ ਸੜਤਾ, ਸਿੱਖ ਸਤਿਗੁਰੂ ਦੀ ਬਜਾਏ ਸਤਿਗੁਰ ਇਉਂ ਪੜ੍ਹਦੇ ਨੇ, ਪਿਆਰ ਇਹੋ ਦੀ ਬਜਾਏ ਪਿਆਰਿਓ ਉੜਾਈ ਲਾਈ ਜਾਂਦੇ ਨੇ।
ਗਾਵ ਹੋ ਸੱਚੀ ਬਾਣੀ,
ਹਾਂ ਤੁਸੀਂ ਗਾ ਕੇ ਦੇਖੋ ਜੀ ਫਿਰ ਉਹਨਾਂ ਨੂੰ ਵਾਹ।
ਗਾਵ ਹੋ ਸੱਚੀ ਬਾਣੀ,
ਫਿਰ ਪੜ੍ਹੋ, ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ,
ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ,
ਗਾਵ ਹੋ ਸੱਚੀ ਬਾਣੀ,
ਗਾਵ ਹੋ ਸੱਚੀ ਬਾਣੀ।
ਹੁਣ ਮਾਰ ਸੇ ਪਾਤਸ਼ਾਹ ਜੀ ਸੱਚੀ ਬਾਣੀ ਦੀ ਗੱਲ ਕਰਦੇ ਨੇ, ਆਓ ਪਿਆਰਿਓ ਸਤਿਗੁਰੂ ਕੇ ਸਿੱਖੋ, ਆਓ ਜੀ ਆਓ, ਆ ਕਰਕੇ ਕੀ ਕਰੋ, ਗਾਵ ਹੋ ਸੱਚੀ ਬਾਣੀ, ਸੱਚੀ ਬਾਣੀ ਨੂੰ ਗਾਓ। ਸੱਚੀ ਬਾਣੀ ਦੀ ਗੱਲ ਕਰ ਰਹੇ ਨੇ, ਬਾਣੀ ਸੱਚੀ ਕਿਹੜੀ ਆ ਭਾਈ? ਧੁਰਕੀ ਬਾਣੀ ਆਈ ਤੈਨੂੰ ਸਗਲੀ ਚਿੰਤ ਮਿਟਾਈ, ਇਹ ਸੱਚੀ ਬਾਣੀ ਧੁਰੋਂ ਆਈ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ, ਇਹ ਧੁਰਕੀ ਬਾਣੀ ਸੱਚੀ ਹੈ। ਇਹਦੇ ਮੁਕਾਬਲੇ 'ਤੇ ਕੋ ਬਾਣੀ ਹੈ ਜਿਹੜੀ ਜੀਵਾਂ ਦੀ ਆਪਣੀ ਬਣਾਈ ਹੋਈ ਹੈ, ਜੀਵ ਰਚਿਤ ਬਾਣੀ ਸਾਧਸੰਗ ਦੀ ਜਿਹੜੀ ਇਲਾਹੀ ਬਾਣੀ ਨਹੀਂ ਹੋ ਸਕਦੀ, ਇਹ ਇਲਾਹੀ ਬਾਣੀ ਹੈ, ਕਿਸੇ ਜੀਵ ਦੀ ਰਚੀ ਹੋਈ ਨਹੀਂ, ਧੁਰ ਤੋਂ ਆਈ ਹੈ। ਸੋ ਇਸ ਕਰਕੇ ਬਾਣੀ ਸੱਚੀ ਹੈ। ਮਹਾਰਾਜ ਕਹਿੰਦੇ ਹਾਂ ਆਪੋ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮ ਆਓ ਜੀਓ, ਇਹ ਬਾਣੀ ਵੈਸੇ ਆਪਣੇ ਆਪ ਥੋੜ੍ਹਾ ਕੋਈ ਬੋਲੀ ਹੈ, ਇਹ ਤਾਂ ਆਈ ਹੈ ਬਾਣੀ। ਜਿਵੇਂ ਮਰਦਾਨੇ ਨੂੰ ਕਹਿੰਦੇ ਸੀ ਉਹਦੇ ਗੁਰੂ ਨਾਨਕ ਸਾਹਿਬ ਜੀ, ਮਰਦਾਨੇ ਆ ਬਾਣੀ ਆਈ ਹੈ, ਰਬਾਬ ਜਾ ਆਉਂਦੀ ਸੀ, ਧੁਰ ਤੋਂ ਆਉਂਦੀ ਸੀ। ਇਸ ਕਰਕੇ ਇਹਨੂੰ ਸੱਚੀ ਬਾਣੀ ਕਿਹਾ ਹੈ। ਉਸ ਨੂੰ ਗਾਉਣ ਵਾਸਤੇ ਮਹਾਰਾਜ ਕਹਿੰਦੇ ਨੇ ਸਿੱਖ ਸਤਿਗੁਰੂ ਦੇ ਪਿਆਰਿਓ ਆਓ ਜੀ, ਇਕੱਠੇ ਹੋ ਕੇ ਕੀ ਕਰੀਏ, ਸੱਚੀ ਬਾਣੀ ਨੂੰ ਗਾਈਏ।
ਬਾਣੀ ਦਾ ਗਾਵਹੋ ਗੁਰੂ ਕੇਰੀ।
ਬਹੁਤ ਠੀਕ ਲੱਗ ਰਹੇ ਨੇ ਆਹ
ਬਾਣੀਆਂ ਸਿਰ ਬਾਣੀ।
ਇਹ ਬਾਣੀ ਬਾ ਇਹ ਗੁਰੂ ਕੇਰੀ ਕੇਰੀ ਮੈਨੇ ਦੀ, ਇਹ ਗੁਰੂ ਪਾਤਸ਼ਾਹ ਦੀ ਬਾਣੀ ਹੈ, ਗੁਰੂ ਨਾਮ ਚੇਤਨ ਪਰਮੇਸ਼ਰ ਦੀ ਬਾਣੀ ਹੈ, ਇਹਨੂੰ ਭਾਈ ਗਾਓ। ਅਤੇ ਕੀ ਆ ਬਾਣੀ? ਇਹ ਬਾਣੀ ਆ ਸਿਰ ਬਾਣੀ, ਸਿਰ ਮੈਨੇ ਸ਼੍ਰੋਮਣੀ। ਇਹ ਹੋਰ ਬਾਣੀਆਂ ਦੀ ਵੀ ਸ਼੍ਰੋਮਣੀ ਬਾਣੀ ਹੈ, ਜਿਵੇਂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਭਾਈ ਸਾਹਿਬ ਸੰਤੋਖ ਸਿੰਘ ਜੀ ਉਹਨਾਂ ਨੇ ਬਾਣੀ ਬਾਰੇ ਕਿਵੇਂ ਲਿਖਿਆ ਹੈ, ਉਹ ਬਾਣੀ ਦੀ ਵਡਿਆਈ ਕਰਦੇ ਕਹਿ ਰਹੇ ਨੇ। ਸੁਧਾ ਕੀ ਤਰੰਗਣੀ ਸੀ, ਰੋਗ ਭਰਮ ਭਰੰਗਣੀ ਹੈ, ਮਹਾਨ ਸਵੇ ਤਰੰਗਣੀ ਮਹਾਨ ਮਨ ਮਾਨੀ ਹੈ, ਕਿਦਾਂ ਜਾਏ ਹੰਸਨੀ ਸੀ, ਮਾਨਸ ਬਤੰਸਨੀ ਹੈ, ਗੁਨੀਨ ਪ੍ਰਸੰਨਨੀ ਸਰਬ ਜਗ ਜਾਨੀ ਹੈ, ਕਿਦੋਂ ਜੇ ਚਾਂਦਨੀ ਸੀ, ਮੋਹ ਘਾਮ ਮੰਦਨੀ ਹੈ, ਹਿਰਦੇ ਕੀ ਅਨੰਦਨੀ ਸਦੀਵ ਸੁਖਦਾਨੀ ਹੈ। ਅੱਗੇ ਕਹਿੰਦੇ ਨੇ ਪ੍ਰੇਮ ਪਟਰਾਣੀ ਸਿਆਣੀ, ਗਿਆਨ ਕੀ ਜਾਣਨ ਜਾਣੀ, ਗੁਰੂ ਭਣੀ ਬਾਣੀ ਤਾਂ ਕਿ ਗੁਰੂ ਗੁਰੂ ਬਾਣੀ ਹੈ। ਇਹ ਹੋਰ ਗੁਰੂਆਂ ਦੀ ਲੋਕਾਂ ਦੇ ਕਹੇ ਜਿਹੜੇ ਕਹਾਉਂਦੇ ਤੇ ਉਹਨਾਂ ਦੀਆਂ ਉਚਾਰੀਆਂ ਹੋਈਆਂ ਬਾਣੀਆਂ ਦੀ ਵੀ ਇਹ ਸ਼੍ਰੋਮਣੀ ਬਾਣੀ ਹੈ। ਇਸ ਕਰਕੇ ਬਾਣੀਆਂ ਦੀ ਬਾਣੀ ਹੈ, ਬਾਣੀਆਂ ਸਿਰ ਬਾਣੀ। ਸੁਧਾ ਕੀ ਤਿਰੰਗਣੀ, ਉੱਥੇ ਕਹਿੰਦੇ ਸੁਧਾ ਨਾਮ ਅੰਮ੍ਰਿਤ ਦਾ ਹੈ, ਅੰਮ੍ਰਿਤ ਦੇ ਅੰਮ੍ਰਿਤ ਦਾ ਸਮੁੰਦਰ ਹੈ, ਬਾਣੀ ਭਰਿਆ ਪਿਆ ਹੈ ਅੰਮ੍ਰਿਤ ਨਾਲ ਸਮੁੰਦਰ। ਸੁਧਾ ਕੀ ਤਰੰਗਣੀ ਸੀ, ਰੋਗ ਭਰਮ ਭੰਗਣੀ ਹੈ, ਸਾਰੇ ਰੋਗਾਂ ਨੂੰ ਨਾਸ ਕਰਨ ਵਾਲੀ ਹੈ ਬਾਣੀ। ਮਹਾਨ ਸਵੇਤ ਤਰੰਗਣੀ ਮਹਾਨ ਮਨ ਮਾਨੀ ਹੈ, ਇਹ ਜਿਹੜਾ ਇਹਨੂੰ ਜਪਦਾ ਹੈ ਸਵੇਤ ਨਾਮ ਉੱਜਲ, ਉਹਦੇ ਹਿਰਦੇ ਨੂੰ ਉੱਜਲ ਕਰ ਦਿੰਦੀ ਹੈ, ਆਪ ਉੱਜਲ ਹੈ ਬਾਣੀ। ਜਿਹੜਾ ਇਹਨੂੰ ਪੜ੍ਹਦਾ ਜਪਦਾ ਉਹਨੇ ਵੀ ਉੱਜਲ ਬਣਾ ਦਿੰਦੀ ਹੈ, ਪਵਿੱਤਰ ਕਰ ਦਿੰਦੀ ਹੈ। ਚਲੋ
ਜਨ ਕਉ
ਕਉ ਨਹੀਂ ਕਉ ਕਉ ਦੋ ਲੱਗਦੇ ਨੇ, ਦਲੰਕ ਲੱਗਦੇ ਨੇ।
ਜਨ ਕਉ ਨਦਰ ਕਰਮ ਹੋਵੈ,
ਠੀਕ ਹੈ,
ਹਿਰਦੈ ਤਿੰਨਾ ਸਮਾਣੀ।
ਇਹ ਬਾਣੀ ਸਮਾਉਂਦੀ ਕਿਹਦੇ ਹਿਰਦੇ 'ਚ ਹੈ? ਮਾਂ ਜੀ ਕਹਿੰਦੇ ਜਿਨ ਕਉ ਨਦਰ ਕਰਮ ਹੋਵੈ, ਨਦਰ ਨਦਰੀ ਪਰਮੇਸ਼ਰ ਦੀ ਕਰਮ ਮੈਨੇ ਬਖਸ਼ਿਸ਼, ਜਿਨ੍ਹਾਂ 'ਤੇ ਰੱਬ ਦੀ ਭਾਈ ਬਖਸ਼ਿਸ਼ ਹੋ ਜਾਵੇ ਉਹਨਾਂ ਦੇ ਹਿਰਦੇ ਵਿੱਚ ਬਾਣੀ ਫਿਰ ਸਮਾ ਜਾਂਦੀ ਹੈ। ਉਸ ਹਿਰਦੇ ਵਿੱਚ ਉਹਦੀ ਸਮਾਈ ਹੋ ਜਾਂਦੀ ਹੈ, ਬਾਕੀ ਗੰਦਮੰਦ ਕੱਢ ਦਿੰਦੀ ਹੈ, ਬਾਣੀ ਦਾ ਵਾਸਾ ਹੋ ਜਾਂਦਾ। ਕਿਉਂਕਿ ਜਿੰਨਾ ਚਿਰ ਹੋਰ ਗੰਦਮੰਦ ਹੈ ਆਉਂਦਾ ਨਾ ਆਸਾ ਦੀ ਵਾਰ 'ਚ, ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ। ਜੇ ਪਹਿਲਾਂ ਇੱਕ ਗਲਾਸ ਦੁੱਧ ਦਾ ਭਰਿਆ ਹੋਇਆ ਅਤੇ ਉਹਦੇ 'ਚ ਹੋਰ ਕੌਮੀ ਲੱਸੀ ਪਾ ਦਈਏ ਪਊਗੀ? ਅਤੇ ਪਹਿਲਾਂ ਖਾਲੀ ਕਰਨਾ ਪਊ ਤਾਂ ਦੂਜੀ ਚੀਜ਼ ਪਊਗੀ। ਇਵੇਂ ਹੀ ਇਹ ਬਾਣੀ ਵੀ ਪਾਈ, ਜੇ ਬਾਣ ਹਿਰਦਾ ਜਿਹੜਾ ਹੈ ਵਿਕਾਰਾਂ ਨਾਲ ਭਰਿਆ ਪਿਆ, ਹੋਰ ਮੈਲ ਨਾਲ ਭਰਿਆ ਪਿਆ, ਕਿਵੇਂ ਸਮਾਵੇਗਾ? ਉੱਥੇ ਅਤੇ ਮਾਸ ਵੀ ਖਾਈ ਜਾਣਾ, ਸ਼ਰਾਬ ਵੀ ਪੀਣ ਜਾਣੀ ਹੈ, ਮਾਰ ਫਿਰ ਉੱਥੇ ਤਾਂ ਇਹ ਕੁਛ ਭਰਿਆ ਪਿਆ ਆਉਂਦਾ ਨਾ। ਸ੍ਰੀ ਰਾਗ ਦੇ ਵਿੱਚ ਰਸ ਸਿਉਣਾ, ਰਸ ਰੁੱਪਾ ਕਾਮਣ, ਰਸ ਪਰਮਲ ਕੀ ਬਾਸ, ਅਤੇ ਰਸ ਘੋੜੇ, ਰਸ ਘੋੜੇ ਰਸ ਸੇਜਾ ਮੰਦਰ, ਰਸ ਮਿੱਠਾ ਰਸ ਮਾਸ, ਇਹ ਵੀ ਰਸ ਹੈ, ਮਾਸ ਦਾ ਵੀ ਖਾਵਾਂ। ਮਹਾਰਾਜ ਕਹਿੰਦੇ ਇੱਥੇ ਰਸ ਸਰੀਰ ਕੇ, ਉਹ ਤੇਰੇ ਸਰੀਰ ਵਿੱਚ ਇੰਨੇ ਰਸ ਭਰੇ ਪਏ ਨੇ ਭਾਂਡੇ ਵਿੱਚ, ਕਹਿ ਘੱਟ ਨਾਮ ਨਿਵਾਸ, ਉੱਥੇ ਨਾਮ ਦਾ ਨਿਵਾਸ ਕਿਵੇਂ ਹੋਵੇਗਾ? ਸਲੀ ਮਹਾਰਾਜ ਕਹਿੰਦੇ ਨੇ ਭਾਈ ਉਸ ਹਿਰਦੇ ਵਿੱਚ ਸਮਾਉਂਦੀ ਹੈ ਇਹ ਬਾਣੀ, ਜਿਨ੍ਹਾਂ 'ਤੇ ਉਸ ਨਦਰੀ ਵਾਹਿਗੁਰੂ ਪਰਮੇਸ਼ਰ ਦੀ ਬਖਸ਼ਿਸ਼ ਹੁੰਦੀ ਹੈ। ਹਾਂ, ਹੁਣ ਸਮਾਈ ਹੋਈ ਆ, ਸਮਾਜ ਜਿੰਨੇ ਜਿੰਨੇ ਬਿਰਤੀ ਲਾ ਕੇ ਪੜ੍ਹ ਰਹੇ ਹੋ ਉਹਨਾਂ 'ਚ ਹਿਰਦੇ 'ਚ ਸਮਾ ਰਹੀ ਆ, ਉਹ ਦੂਜਾ ਚੀਜ਼ਾਂ ਨਿਕਲ ਰਹੀਆਂ ਨੇ ਅੰਦਰੋਂ, ਨੈਗੇਟਿਵ ਵਿਊ ਜਿਹੜੇ ਨੇ ਖਤਮ ਹੋ ਰਹੇ ਨੇ, ਪੋਜੀਟਿਵ ਸ਼ਕਤੀ ਜਿਹੜੀ ਹੈ ਐਨਰਜੀ ਅੰਦਰ ਆ ਰਹੀ ਹੈ। ਹਾਂਜੀ, ਫਿਰ ਕੀ ਕਰੋ ਜੀ?
ਪੀਵ ਹੋ ਅੰਮ੍ਰਿਤ,
ਅੰਮ੍ਰਿਤ
ਅੰਮ੍ਰਿਤ,
ਹਾਂ,
ਸਦਾ ਰਹੋ ਹੋ,
ਹਾਂ,
ਹਰ ਰੰਗ,
ਹਾਹੇ ਬਹੁਤ ਠੀਕ ਹੋ ਗਏ।
ਜਪ ਹੋ,
ਜਪੇ ਹੋ,
ਜਪ ਹੋ,
ਹਾਂ,
ਸਾਰੰਗ ਪਾਣੀ,
ਸਾਰਿਗ
ਸਾਰਿਗ
ਪਾਣੀ, ਸਿਆਰੀ ਤਾਂ ਹੈਗੀ ਹੈ ਪਰ ਟਿੱਪੀ ਨਹੀਂ ਉੱਤੇ, ਸਾਰੇ ਸਾਰੰਗ ਨਹੀਂ ਕਹਿ,
ਸਾਰਿਗ ਪਾਣੀ,
ਠੀਕ ਹੈ, ਪੜ੍ਹੋ ਜੀ ਸਾਰੇ। ਪੀਵ ਹੋ ਅੰਮ੍ਰਿਤ,
ਸਦਾ ਰਹੋ ਹੋ, ਹਰ ਰੰਗ, ਜਪ ਹੋ, ਸਾਰਿਗ ਪਾਣੀ,
ਜਪਿਓ ਨਹੀਂ ਕਹਿਣਾ, ਜਪੇ ਹੋ,
ਜਪ ਹੋ,
ਸਾਰਿਗ ਪਾਣੀ,
ਸਾਰਿਗ ਪਾਣੀ।
ਅੱਗੇ ਸਾਰੇ ਪੜ੍ਹਦੇ ਹਾਂ, ਪੀਵੋ ਅੰਮ੍ਰਿਤ, ਅੰਮ੍ਰਿਤ ਕਹਿ ਜਾਂਦੇ, ਅੰਮ੍ਰਿਤ ਕਹਿਣਗੇ ਜਾਂ, ਅਤੇ ਸਦਾ ਰਹੋ, ਰਹੋ ਦੀ ਵਿਆਹ ਰਹੋ ਹੀ ਪੜ੍ਹੀ ਜਾਂਦੇ, ਅਤੇ ਜਪੇ ਹੋ ਨੂੰ ਕਹਿੰਦੇ ਜਪਿਓ, ਸਾਰੰਗ ਪਾਣੀ ਪੜ੍ਹੀ ਜਾਂਦੇ। ਸੋ ਇੱਕ ਤੁਕ ਵਿੱਚ ਕਿੰਨੀਆਂ ਗਲਤੀਆਂ ਬੋਲੋ ਇਹਨੂੰ। ਪੀਵ ਹੋ ਅੰਮ੍ਰਿਤ,
ਪੀਵ ਹੋ ਅੰਮ੍ਰਿਤ,
ਸਦਾ ਰਹੋ ਹਰ ਰੰਗ,
ਸਦਾ ਰਹੋ ਹਰ ਰੰਗ,
ਜਪੇ ਹੋ ਸਾਰਗ ਪਾਣੀ,
ਜਪ ਹੋ ਸਾਰਗ ਪਾਣੀ
ਮਰ, ਹਾਂ ਠੀਕ ਹੈ, ਪੀਵੋ ਜੀ ਅੰਮ੍ਰਿਤ, ਮਰ ਕਹਿੰਦੇ ਅੰਮ੍ਰਿਤ ਪੀਓ। ਹੁਣ ਉਸ ਵੇਲੇ ਵੀ ਅੰਮ੍ਰਿਤ ਪਿਆਉਂਦੇ ਸੀ ਪਹਿਲੇ ਗੁਰੂ ਤੋਂ ਲੈ ਕੇ ਵੀ ਅੰਮ੍ਰਿਤ, ਜਦੋਂ ਕਿਸੇ ਨੂੰ ਸਿੱਖ ਬਣਾਇਆ ਅੰਮ੍ਰਿਤ ਪਿਆਉਂਦੇ ਸੀ। ਕਾਹਦਾ ਅੰਮ੍ਰਿਤ ਹੁੰਦਾ ਸੀ? ਉਹ ਗੁਰੂ ਨਾਨਕ ਸਾਹਿਬ ਨੇ ਚਰਨਾਂ ਦਾ ਅੰਮ੍ਰਿਤ ਪਿਲਾਇਆ, ਗੁਰੂ ਨਾਨਕ ਸਾਹਿਬ ਜੀ ਨੇ ਚਰਨਾਂ ਦਾ ਅੰਮ੍ਰਿਤ ਪਿਲਾਇਆ। ਤੀਜੇ ਪਾਤਸ਼ਾਹ ਵੀ ਕਹਿ ਰਹੇ ਨੇ ਪੀਓ ਜੀ ਪੀਓ, ਆਓ ਚਰਨਾ ਅੰਮ੍ਰਿਤ ਪੀਓ। ਅਤੇ ਪੰਜਵੇਂ ਪਾਤਸ਼ਾਹ ਤੱਕ ਚਰਨਾ ਅੰਮ੍ਰਿਤ ਚੱਲਿਆ, ਛੇਵੇਂ ਪਾਤਸ਼ਾਹ ਜੀ ਨੇ ਤੀਰ ਨਾਲ ਅੰਮ੍ਰਿਤ ਛਕਾਇਆ, ਫਿਰ ਨੌਵੇਂ ਪਾਤਸ਼ਾਹ ਤੱਕ ਉਹ ਪ੍ਰਥਾ ਰਹੀ। ਦਸਵੇਂ ਮਹਾਰਾਜ ਪਾਤਸ਼ਾਹ ਜੀ ਨੇ ਫਿਰ ਅੱਗੇ ਕੋਈ ਸ਼ਖਸੀ ਗੁਰੂ ਨਹੀਂ ਸੀ ਬਣਾਉਣਾ, ਉਸ ਅੰਮ੍ਰਿਤ ਨੂੰ ਖੰਡੇ ਬਾਟੇ ਵਿੱਚ ਬਦਲਤਾ, ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣਾ ਸੀ, ਅੱਗੇ ਕੋਈ ਸ਼ਖਸੀ ਗੁਰੂ ਨਹੀਂ ਸੀ, ਸੋ ਖੰਡੇ ਬਾਟੇ ਦੀ ਪ੍ਰਥਾ ਨੂੰ ਤੋਰਿਆ। ਸੋ ਕਈ ਕਹਿੰਦੇ ਨੇ ਜੀ ਅਸੀਂ ਤਾਂ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ ਤਾਂ ਨਹੀਂ ਖੰਡੇ ਬਾਟੇ ਦਾ ਅੰਮ੍ਰਿਤ ਛਕਦੇ, ਬੋਲਿਆ ਗੁਰੂਆਂ ਵਿੱਚ ਵੰਡ ਪਾ ਦਿੱਤਾ। ਗੁਰੂ ਨਾਨਕ ਸਾਹਿਬ ਨੇ ਵੀ ਅੰਮ੍ਰਿਤ ਛਕਾਇਆ, ਉਹਨਾਂ ਨੇ ਵੀ ਅੰਮ੍ਰਿਤ ਛਕਾ ਕੇ ਸਿੱਖ ਬਣਾਏ ਨੇ। ਇਸ ਗੱਲ ਦੀ ਪੁਸ਼ਟੀ ਭਾਈ ਗੁਰਦਾਸ ਸਾਹਿਬ ਜੀ ਕਰਦੇ ਨੇ, ਚਰਨਾਮ੍ਰਿਤ ਗੁਰਸਿੱਖਾਂ ਪਿਲਾਇਆ, ਚਰਨਾਂ ਦਾ ਅੰਮ੍ਰਿਤ ਗੁਰਸਿੱਖਾਂ ਨੂੰ ਪਿਲਾਉਂਦੇ ਰਹੇ ਨੇ ਗੁਰੂ। ਸੋ ਉਦੋਂ ਵੀ ਜਦੋਂ ਵੀ ਗੁਰੂ ਵਾਲੇ ਬਣਾਉਂਦੇ ਸੀ ਤਾਂ ਅੰਮ੍ਰਿਤ ਛਕਾਉਣਾ ਪੈਂਦਾ ਸੀ ਪਹਿਲਾਂ, ਇਹ ਹੁਣ ਵੀ ਉਹੀ ਹੈ, ਅੰਮ੍ਰਿਤ ਛੱਕ ਕੇ ਹੀ ਗੁਰੂ ਵਾਲੇ ਬਣਨਾ ਪਵੇਗਾ। ਕਈ ਕਹਿੰਦੇ ਤਾਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਜੀ ਅੰਮ੍ਰਿਤ ਦੀ ਕੀ ਲੋੜ ਹੈ, ਪਰ ਮਹਾਰਾਜ ਕਹਿੰਦੇ ਉਹ ਗੁਰੂ ਵਾਲਾ ਅਸਲ ਬਣਨਾ ਜਿਹੜਾ ਹੈ ਅੰਮ੍ਰਿਤ ਦੀ ਪਹਿਲਾਂ ਦਾਤ ਦੀ ਪ੍ਰਥਾ ਮਿਲਦੀ ਹੈ, ਫਿਰ ਗੁਰੂ ਵਾਲੇ ਗੁਰਦੀਖਿਆ ਦਿੰਦੇ ਨੇ ਮਾਨ ਸੱਚੇ ਪਾਤਸ਼ਾਹ। ਸੋ ਇਸ ਲਈ ਕਹਿੰਦੇ ਨੇ ਪੀ ਬਹੁ ਅੰਮ੍ਰਿਤ, ਮਾ ਕਹਿੰਦੇ ਪੀਓ ਜੀ ਅੰਮ੍ਰਿਤ ਨੂੰ, ਫਿਰ ਅੰਮ੍ਰਿਤ ਪੀ ਕੇ ਪ੍ਰਾਪਤ ਕੀ ਹੋਵੇਗੀ?
ਸਦਾ
ਪੀ ਲਓ ਅੰਮ੍ਰਿਤ, ਫਿਰ ਸਦਾ ਹਰੀ ਦੇ ਰੰਗ ਵਿੱਚ, ਰੰਗ ਨਾਮ ਇੱਥੇ ਆਨੰਦ ਦਾ, ਹਰੀ ਵਾਹਿਗੁਰੂ ਦੇ ਆਨੰਦ ਵਿੱਚ ਫਿਰ ਰਵਾਂਗੇ, ਬਾਣੀ ਦਾ ਨਾਮ ਵੀ ਆਨੰਦ ਸਾਹਿਬ ਹੀ ਹੈ, ਫਿਰ ਆਨੰਦ ਹੀ ਆਨੰਦ। ਫਿਰ ਅੰਮ੍ਰਿਤ ਛੱਕ ਕੇ ਕਰਨਾ ਕੀ ਹੈ? ਸਾਰਗ ਨਾਮ ਸਤਸੰਗ ਜੀ ਧਨੁੱਖ ਦਾ ਹੈ, ਪਾਣੀ ਮੈਨੇ ਪਾਣੀ ਦਾ ਅਰਥ ਨਹੀਂ ਇੱਥੇ, ਪਾਣੀ ਮੈਨੇ ਪਾਣ ਮੈਨੇ ਹੱਥ, ਜਿਨ੍ਹਾਂ ਦੇ ਧਨੁੱਖ ਜਿਨ੍ਹਾਂ ਦੇ ਪਾਣ ਹੱਥਾਂ ਵਿੱਚ ਧਨੁੱਖ ਫੜਿਆ ਹੋਇਆ ਹੈ। ਸੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਅਕਾਲ ਪੁਰਖ ਨੂੰ ਸ਼ਸਤਰਧਾਰੀ ਕਹਿ ਰਹੀ ਹੈ, ਗੁਰੂ ਗੋਬਿੰਦ ਸਿੰਘ ਨੇ ਵੀ ਸ਼ਸਤਰਧਾਰੀ ਕਿਹਾ ਸੀ, ਖੜਗ ਕੇਤ ਮੈਂ ਸਨ ਤਿਹਾਰੀ, ਖੜਗ ਕੇਤ ਉੱਥੇ ਵੀ ਖੜਗ ਨਾਮ ਸ਼੍ਰੀ ਸਾਹਿਬ ਦਾ ਹੈ, ਜਾਂ ਸ਼੍ਰੀ ਅਸਕੇਤ ਜਗਤ ਕੇ ਈਸਾ ਆਸੇ ਨਾਮ ਕਿਰਪਾਨ ਦਾ ਹੈ, ਗੁਰੂ ਗੋਬਿੰਦ ਸਿੰਘ ਨੇ ਵੀ ਸ਼ਸਤਰਧਾਰੀ ਕਿਹਾ। ਉਦੋਂ ਪਹਿਲਾਂ ਤੀਜੇ ਪਾਤਸ਼ਾਹ ਵੀ ਅਕਾਲ ਪੁਰਖ ਨੂੰ ਸ਼ਸਤਰਧਾਰੀ ਕਹਿ ਰਹੇ ਨੇ, ਸਾਰੰਗ ਨਾਮ ਧਨੁੱਖ ਦਾ ਪਾਣ ਮੈਨੇ ਹੱਥ, ਜਿਨ੍ਹਾਂ ਦੇ ਹੱਥ ਵਿੱਚ ਧਨੁੱਖ ਫੜਿਆ ਹੈ। ਸਾਰੰਗ ਸ਼ਬਦ ਦੇ ਸਾਧਸੰਗ ਜੀ 60 ਅਰਥ ਨੇ, ਬਹੁਤ ਸ਼ਬਦ ਛੋਟਾ ਜਿਹਾ ਸਾਰੰਗ ਅਰਥ 60 ਰੱਖਦਾ। ਸਾਰੰਗ ਨਾਮ ਧਨੁੱਖ ਦਾ ਜਿਵੇਂ ਇੱਥੇ ਆਇਆ, ਸਾਰੰਗ ਨਾਮ ਮੋਰ ਦਾ, ਸਾਰੰਗ ਨਾਮ ਬੱਦਲ ਦਾ, ਸਾਰੰਗ ਨਾਮ ਸਾਧਸੰਗ ਜੀ ਪਪੀਏ ਦਾ, ਸਾਰੰਗ ਨਾਮ ਸਵੰਤੀ ਬੂੰਦ ਦਾ, ਸਾਰੰਗ ਨਾਮ ਸੂਰਜ ਦਾ, ਸਾਰੰਗ ਨਾਮ ਜਿਹੜਾ ਹੈ ਜਿਹੜੀ ਆ ਚੱਕਵੀ ਦਾ, ਸਾਰੰਗ ਨਾਮ ਚੰਦ ਦਾ, ਸਾਰੰਗ ਨਾਮ ਚਕੋਰ ਦਾ, ਸੋ ਸਾਰੰਗ ਨਾਮ ਇਸਤਰੀ ਦਾ, ਸਾਰੰਗ ਨਾਮ ਆਟਾ ਛਾਣੀ ਦਾ, ਸਾਰੰਗ ਨਾਮ ਸੱਪ ਦਾ। ਸੋ ਕਿੰਨੇ ਅਰਥ ਰੱਖਦਾ? ਸੋ ਤੁਹਾਨੂੰ ਕਿਹੜਾ ਫਿੱਟ ਬੈਠਿਆ? ਇੱਥੇ ਮਹਾਰਾਜ ਕਹਿੰਦੇ ਸਾਰੰਗ ਪਾਣ ਪਰਮੇਸ਼ਰ ਦਾ ਵਾਚਕ ਹੈ। ਸੋ ਉਸ ਪਰਮੇਸ਼ਰ ਦਾ ਸਾਰੰਗ ਪਾਣ ਪਰਮੇਸ਼ਰ ਹੈ ਜੀ, ਜਪੋ ਜਪੋ ਉਹਨੂੰ, ਉਹਦੇ ਨਾਮ ਨੂੰ ਜਪੋ, ਅੰਮ੍ਰਿਤ ਛੱਕ ਕਰਕੇ ਬਣ ਕੇ ਗੁਰੂ ਵਾਲੇ। ਹਾਂਜੀ ਫਿਰ ਕੀ ਕਹਿ ਨਾਨਕ?
ਕਹਿ ਨਾਨਕ ਸਦਾ ਗਾਵੋ,
ਮਾਰੀ ਕਹਿੰਦੇ ਸਦਾ ਹੀ ਗਾਓ ਜੀ, ਕਿ
ਇਹ ਸੱਚੀ ਬਾਣੀ,
ਇਹ ਸੱਚੀ ਬਾਣੀ ਨੂੰ ਸਦਾ ਗਾਓ ਜੀ। ਅੱਗੇ ਇੱਕ ਪੌੜੀ ਹੋਰ ਰਹਿੰਦੀ ਹੈ, ਕਰ ਲਓ, ਦੋ ਰਹਿੰਦੀਆਂ ਨੇ, ਪੜੋ ਪੜੋ ਛੇਤੀ।
ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ,
ਉਹ ਤਾਂ ਸੀ ਸੱਚੀ ਬਾਣੀ, ਹੁਣ ਕੱਚੀ ਬਾਣੀ ਵੀ ਕੁਝ ਹੈਗੀ ਹੈ। ਸਤਿਗੁਰਾਂ ਨੂੰ ਪਤਾ ਸੀ ਵੀ ਆਉਣ ਵਾਲੇ ਸਮੇਂ ਵਿੱਚ ਕੱਚੀ ਬਾਣੀ ਦਾ ਰਾਲਾ ਲੋਕ ਕਰਨਗੇ, ਪਿਰਥੀ ਆਪਣੇ ਆਪ ਗੁਰੂ ਬਣ ਬੈਠਾ ਪੰਜਵੇਂ ਪਾਤਸ਼ਾਹ ਦਾ ਪੁੱਤਰ, ਪਰ ਗੁਰੂ ਵਾਲੀ ਸ਼ਕਤੀ ਹੈ ਨਹੀਂ ਸੀ, ਅਤੇ ਬਰਾਬਰ ਹਰਿਮੰਦਰ ਸਾਹਿਬ ਹੋਰ ਬਣਾ ਦਿੱਤਾ, ਹੇਹਰ ਪਿੰਡ ਵਿੱਚ ਵਿਖੇ ਸਰੋਵਰ ਬਣਾ ਦਿੱਤਾ, ਅਤੇ ਗੁਰੂ ਬਣ ਬੈਠਾ। ਅੱਗੇ ਉਹਦੀ ਜਿਹੜੀ ਔਲਾਦ ਸੀ ਉਹ ਬਾਣੀ ਰਚਣ ਲੱਗ ਗਈ, ਪਿਰਥੀ ਦੇ ਪੁੱਤਰ ਜਿਹੜੇ ਸੀ ਗਾਂਵ ਦੇ ਪੁੱਤਰੇ, ਸੋ ਉਹਨਾਂ ਨੇ ਕੀ ਕੀਤਾ, ਜਿਹੜੀ ਬਾਣੀ ਰਚਦੇ ਸੀ ਉਹ ਬਾਣੀ 'ਚ ਮਹੱਲਾ ਛੇਵਾਂ ਪਾਉਣਾ ਸ਼ੁਰੂ ਕਰ ਦਿੱਤਾ, ਅਤੇ ਸੱਤਵਾਂ ਮਹੱਲਾ ਪਾ ਦਿੱਤਾ, ਅੱਠਵਾਂ ਪਾ ਦਿੱਤਾ, ਅੱਗੇ ਉਹਨਾਂ ਦੀ ਜਿਹੜੀ ਲਾਦ ਹੋਈ। ਇਸ ਬਾਣੀ ਦਾ ਰਲਾ ਰੋਕਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਛੇਵੇਂ ਗੁਰੂਆਂ ਨੇ ਬਾਣੀ ਨਹੀਂ ਰਚੀ, ਸੱਤਵਾਂ ਨੇ ਨਹੀਂ ਰਚੀ, ਅੱਠਵਾਂ ਨੇ ਨਹੀਂ ਰਚੀ, ਜਦ ਉਹਨਾਂ ਨੇ ਬਾਣੀ ਰਚੀ ਨਹੀਂ ਮਹੱਲਾ ਛੇਵਾਂ ਸੱਤ ਮੱਠਾਂ ਕਿੱਥੋਂ ਆ ਗਿਆ, ਆਪ ਹੀ ਪਤਾ ਲੱਗ ਗਿਆ ਉਹ ਕੱਚੀ ਬਾਣੀ ਹੈ, ਫਿਰ ਤਾਂ ਰਲਾ ਹੋ ਜਾਂਦਾ ਨਹੀਂ ਉਹ ਰਚ ਦਿੰਦੇ, ਇਹ ਤਾਂ ਮਿਕਸ ਹੋਣ ਦਾ ਖਤਰਾ ਸੀ। ਇਸ ਕਰਕੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਸੱਤਵਿਆਂ ਨੇ ਹਰਿਰਾਏ ਸਾਹਿਬ ਜੀ ਨੇ, ਅੱਠਵੇਂ ਸ਼੍ਰੀ ਹਰਕ੍ਰਿਸ਼ਨ ਜੀ ਨੇ ਬਾਣੀ ਉਚਾਰਨ ਤੋਂ ਬੰਦ ਕਰ ਦਿੱਤੀ। ਉਦੋਂ ਉਚਾਰੀਆਂ ਮਹੱਲਾ ਬਣਾ ਕੇ ਨਿਰਣਾ ਹੋ ਗਿਆ ਵੀ ਇਹ ਗੱਲ ਜਿਹੜੀ ਹੈ ਉਹ ਕੱਚੀ ਹੈ, ਉਹ ਕੱਚਿਆਂ ਗੁਰੂਆਂ ਦੀ ਹੈ। ਜਿਵੇਂ ਹੁਣ ਵੀ ਕੱਚੇ ਗੁਰੂ ਰਚੀ ਜਾਂਦੇ ਨੇ, ਆਪਣੇ ਹਰਿਆਣੇ ਵਾਲੇ ਨੇ ਇੱਕ ਗ੍ਰੰਥ ਬਣਾਇਆ ਕਹਿੰਦੇ, ਉਹ ਜਿੱਦਣ ਬਣਾਇਆ ਉਦਣ ਗੁਰੂ ਗ੍ਰੰਥ ਸਾਹਿਬ ਦਾ ਇੱਕ ਸਰੂਪ ਸਾੜ ਦਿੱਤਾ, ਕਹਿੰਦੇ ਆਹ ਸੱਚਾ ਗ੍ਰੰਥ ਹੈ ਇਹਨੂੰ ਨਾ ਪੜ੍ਹੋ, ਸਿੱਖ ਫਿਰ ਨਾ ਜਾਗੇ। ਅਤੇ ਦੋ ਸਾੜ ਅਤੇ ਤਿੰਨ ਸਾੜ ਅਤੇ ਫਿਰ ਨਾ ਜਾਗੇ, ਸਾੜੀ ਗਿਆ ਸਾੜੀ ਗਏ। ਚੌਦਾਂ ਜਿੱਦਣ ਸਾੜਿਆ ਉਦਣ ਸਿੱਖਾਂ ਦੀ ਅੱਖ ਖੁੱਲ੍ਹੀ, ਫਿਰ ਉਹਦੇ ਦੁਆਲੇ ਹੋਏ। ਪਰ ਫਿਰ ਉਹਦੀ ਵਾੜ ਕੌਣ ਬਣ ਗਏ? ਸਾਡੇ ਆਹੀ ਲੀਡਰ ਜਿਹੜੇ ਸੀ ਉਹਨਾਂ ਨੇ ਪੈਦਾ ਕੀਤਾ ਉਹਨੂੰ, ਉਹੀ ਉਹਦੀ ਵਾੜ ਬਚਾਉਣ ਵਾਸਤੇ ਉਹਦੇ ਰਾਖੇ ਬਣੇ, ਅਤੇ ਉਹਦੇ ਪੈਰ ਘੁੱਟਦੇ ਰਹੇ ਜਾ ਜਾ ਕੇ। ਮੁੜ ਕੇ ਜੇਲ੍ਹ 'ਚ ਪੈਦਾ, ਕੋਈ ਸਿੱਖਾਂ ਨੇ ਮਾਰ ਦੇਣਾ, ਜੇਲ੍ਹ 'ਚ ਰੱਖਿਆ ਰਹੂਗੀ। ਅਤੇ ਉੱਥੇ ਹੁਣ ਇਉਂ ਸਾਧ ਸੰਗਤ ਜੀ ਉਹ ਕੱਚੀ ਬਾਣੀ ਦੇ ਗ੍ਰੰਥ ਹੁਣ ਵੀ ਤਿਆਰ ਹੋ ਰਹੇ ਨੇ, ਕਿਧਰੇ ਰਾਧਾ ਸਵਾਮੀਆਂ ਵੱਲੋਂ ਹੋ ਰਹੇ ਨੇ, ਕਿਧਰੇ ਸਰਸੇ ਵਾਲੇ ਵੱਲੋਂ, ਕਿਧਰੇ ਬਈਆ ਬੈਠਾ ਯੂਪੀ ਦਾ ਆ ਕੇ ਬਿਹਾਰ ਦਾ, ਇੱਥੇ ਨਕੋਦਰ ਆਸ਼ੂਤੋਸ਼ ਜਲੰਧਰ ਬੈਠੇ ਨੇ। ਉਹ ਸਾਰੀ ਕੱਚੀ ਬਾਣੀ ਹੈ, ਸਤਿਗੁਰਾਂ ਨੂੰ ਪਤਾ ਸੀ, ਕਹਿ ਰਹੇ ਨੇ ਐ ਪਿਆਰੇ ਸਤਿਗੁਰੂ ਕੋ ਸਿੱਖੋ, ਸਤਿਗੁਰੂ ਬਿਨਾ ਹੋਰ ਬਾਣੀ ਕੱਚੀ ਹੈ, ਕੱਚੀ ਇਹ ਨਹੀਂ ਪੜ੍ਹਨੀ ਨਾ ਸੁਣਨੀ ਨਾ ਗਾਉਣੀ। ਹੋਰ
ਬਾਣੀ ਤਾਂ ਕੱਚੀ ਸਤਿਗੁਰੂ
ਬਾਜੋ, ਸਤਿਗੁਰੂ ਤੋਂ ਬਾਜੋ ਹੋਰ ਬਾਣੀ ਕੱਚੀ ਹੈ,
ਹੋਰ ਕੱਚੀ ਬਾਣੀ
ਕੱਚੀ ਉਹ ਹੈ ਜੀ ਹੋਰ ਬਾਣੀ, ਅਲਾਹੀ ਬਾਣੀ ਨਹੀਂ ਹੋ ਸਾਬਚ ਪੜ੍ਹੋ।
ਕਹਿਦੇ ਕੱਚੇ
ਹਾਂ,
ਸੁਣਦੇ ਕੱਚੇ
ਠੀਕ ਹੈ,
ਕੱਚੀਆਂ ਕੱਚੀ ਆਖ ਵਖਾਣੀ,
ਚੀ ਕਹਿਣਾ ਚੀ
ਕੱਚੀ,
ਕੱਚੇ ਦੇ ਉੱਤੇ ਬਿੰਦੀ ਹੈ ਚੀ
ਕੱਚੀ।
ਪੁਰਾਣੀ ਲਿਖਣ ਸ਼ੈਲੀ ਜਿਹੜੀ ਸੀ ਨਾ ਬਾਣੀ ਦੀ, ਉਹ ਫਰਕ ਹੈ ਹੁਣ ਨਾਲੋਂ। ਹੁਣ ਜਿਹੜੀ ਬਿੰਦੀ ਲੱਗਦੀ ਹੈ ਬਿਹਾਰੀ ਦੇ ਬਾਹਰਲੇ ਸੱਜੇ ਪਾਸੇ ਲੱਗਦੀ ਹੈ, ਪਹਿਲੇ ਸਮਿਆਂ ਵਿੱਚ ਬਿੰਦੀ ਜਿਹੜੀ ਸੀ ਬਿਹਾਰੀ ਤੋਂ ਪਹਿਲਾਂ ਅੱਖਰ 'ਤੇ ਲਾਉਂਦੇ ਸੀ, ਲੱਗੀਆਂ ਕੱਚ ਚੱਚੇ 'ਤੇ, ਚੱਚੇ ਨੂੰ ਬਿਹਾਰੀ ਨਾਲ ਬਿੰਦਗੀ ਬਣੋਗੇ ਚੀ, ਕੱਕਾ ਨਾਲ ਲਾ ਦਿਓ ਕੱਚੀ,
ਕੱਚੀ
ਰੋਜ਼ ਪੜ੍ਹਨਾ ਕੱਚੀ, ਅੱਠ ਨਹੀਂ ਬਣਨਾ। ਕਹਿਦੇ ਕੱਚੇ,
ਕਹਿਦੇ ਕੱਚੇ,
ਸੁਣਦੇ ਕੱਚੇ,
ਸੁਣਦੇ ਕੱਚੇ,
ਕੱਚੀ ਆਖ ਵਖਾਣੀ,
ਕੱਚੀ ਆਖ ਵਖਾਣੀ।
ਉਹ ਬਾਣੀ ਨੂੰ ਕਹਿਣ ਵਾਲੇ ਵੀ ਕੱਚੇ, ਉਹ ਬਾਣੀ ਨੂੰ ਜਿਹੜੇ ਸੁਣਦੇ ਨੇ ਉਹ ਵੀ ਕੱਚੇ। ਕੱਚੀ ਕੱਚਿਆਂ ਨੇ, ਕੱਚੀ ਨਾ ਤਾਂ ਕੱਚਿਆਂ ਨੇ, ਕੱਚਿਆਂ ਨੇ ਆਖ ਕੇ ਕਥਨ ਕੀਤੀ ਹੈ ਵਖਾਣੀ ਮੈਨੇ, ਇਹ ਨਹੀਂ ਗਾਉਣੀ ਨਾ ਸੁਣਨੀ। ਹਾਂ ਅੱਗੇ
ਹਰ ਹਰ ਨਿਤ ਕਰੈ ਰਸਨਾ,
ਹਾਂ
ਕਹਿਆ ਕਹਿਆ ਕੱਛੂ ਨਾ ਜਾਣੀ,
ਹਾਂ ਇਹਨੂੰ ਕੱਛੂ ਨਹੀਂ ਕਹਿਣਾ,
ਕੱਛੂ
ਕੱਛੂ ਦੇ ਦੋ ਅਰਥ ਬਿੰਗੇ ਟੇਢੇ ਨਿਕਲ ਆਉਣਗੇ, ਅਤੇ ਇਸ ਕਰਕੇ
ਕਛੂ
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 ਸੱਚਾ ਹੀ ਪਾ ਰੱਖਣਾ, ਕਛੂ
ਕਛੂ ਨਾ ਜਾਣੀ।
ਹਾਂ ਕੱਛੂ ਵਾਲੇ ਫਿਰ ਹਰ ਹਰ ਨਿਤ ਕਰੈ ਰਸਨਾ,
ਹਰ ਹਰ ਨਿਤ ਕਰੈ ਰਸਨਾ,
ਉਹ ਕੱਚੀ ਬਾਣੀ ਵਾਲੇ ਹਰ ਹਰ ਤਾਂ ਦਿਖਾਵੇ ਵਾਸਤੇ ਕਰਦੇ ਨੇ ਜੀਬਾਂ ਨਾਲ ਵੀ ਅਸੀਂ ਹਰ ਹਰ ਕਰਦੇ ਹਾਂ, ਗੁਰੂ ਵਾਲੇ ਬਣੇ ਨਹੀਂ। ਕਹਿਆ ਕਛੂ ਨਾ ਜਾਣੀ, ਹਾਂ ਪਰ ਜੇ ਜੋ ਕਿਹਾ ਹੋਇਆ ਗੁਰੂ ਮਹਾਰਾਜ ਦੇ ਪਾਤਸ਼ਾਹ ਜੀ ਨੇ ਉਹਨੂੰ ਕੁਝ ਵੀ ਨਹੀਂ ਜਾਣਦੇ, ਗੁਰੂ ਦੇ ਉਪਦੇਸ਼ ਨੂੰ ਕਹੇ ਹੋਏ ਨੂੰ ਕੁਝ ਨਹੀਂ ਜਾਣਦੇ ਲੋਕ। ਹਾਂਜੀ ਅੱਗੇ ਜੀ, ਚਿੱਤ
ਚਿੱਤ ਜਿਨਕਾ ਹੈਰ ਲਿਆ,
ਠੀਕ ਹੈ
ਮਾਇਆ ਬੋਲਣ,
ਹਾਂ ਦੇਖੋ ਪਛਾਣ ਲੱਗਿਆ ਵੀ ਹੋਇਆ ਨਾ, ਹੁਣ ਉਹ ਪੁਰਾਣਾ ਪੱਕਿਆ ਕਰਕੇ ਉੱਧਰ ਨੂੰ ਜਾਂਦਾ ਮਨ ਭੱਜ ਕੇ, ਕਿਉਂ ਪੁਰਾਣੇ ਵਿਸਾਰਾ ਪੱਕੇ ਨੇ, ਪੁਰਾਣਾ ਕਿਵੇਂ ਪੜ੍ਹਦੇ ਹਾਂ, ਚਿੱਤ ਜਿਨਕਾ ਹਿਰ ਲਿਆ ਮਾਇਆ ਬੋਲਣ ਪੈ ਰਬਾਣੀ, ਇਉਂ ਪਕਾਇਆ ਹੋਇਆ, ਅਰਥ ਦੀ ਕੋਈ ਗੱਲ ਨਹੀਂ ਬਣਨੀ, ਸੋ ਮਾਇਆ 'ਤੇ ਵਿਸਰਾਮ ਕਰਨਾ, ਪਕਾ ਲਓ ਇਹਨੂੰ।
ਚਿੱਤ ਜਿਨਕਾ ਹਰ ਲਿਆ ਮਾਇਆ,
ਉਹ ਕਈਆਂ ਨੇ ਲਾਇਆ ਪੜ੍ਹਤਾ, ਸਭ ਦਾ ਪਤਾ ਲੱਗਦਾ ਵੀ ਪਿੱਛੇ ਪਿੱਛੇ ਕਿਵੇਂ ਪੜ੍ਹਦੇ ਸੀ, ਲਿਆ ਦੀ ਬਜਾਏ ਲਾਇਆ ਪੜ੍ਹ ਦਿੱਤਾ, ਕਈਆਂ ਨੇ ਹਿਰ ਦੀ ਬਜਾਏ ਹਰ ਪੜ੍ਹ ਦਿੱਤਾ, ਹਰ ਲਿਆ ਉਹ ਹਰ ਨਹੀਂ ਹਿਰ,
ਹਿਰ ਲਿਆ
ਹਿਰ ਹੁੰਦਾ ਚਰਾਉਣਾ, ਹਰ ਹੁੰਦਾ ਰੱਬ, ਲੈ ਚਰਾਉਣ 'ਚ ਰੱਬ 'ਚ ਕਿੰਨਾ ਫਰਕ ਹੈ ਕਿਸਾਰੀ ਦਾ, ਉਹ ਹਿਰ ਆਇਆ ਪੜ੍ਹੀਆਂ ਨੇ ਉਹ ਹਰ। ਚਿੱਤ ਜਿਨ ਕਾ ਹਿਰ ਲਿਆ ਮਾਇਆ,
ਚਿੱਤ ਜਿਨ ਕਾ ਹਿਰ ਲਿਆ ਮਾਇਆ,
ਹਾਂ ਜਿਨ੍ਹਾਂ ਦਾ ਚਿੱਤ ਮਾਇਆ ਨੇ ਹਿਰ ਮੈਨੇ ਚੁਰਾ ਲਿਆ, ਮਾਇਆ ਨੇ ਚੋਰੀ ਕਰ ਲਿਆ, ਉਹ ਕੀ ਬੋਲਦੇ ਨੇ ਫਿਰ, ਉਹ
ਬੋਲਣ ਪਏ ਰਵਾਣੀ,
ਬੋਲਣ ਪਏ ਰਵਾਣੀ, ਰਵਾਣੀ ਕਹਿੰਦੇ ਨੇ ਹਵਾ ਨੂੰ, ਉਹਨਾਂ ਦਾ ਬੋਲਣਾ ਹਵੇ ਦੇ ਬੁੱਲੇ ਵਾਲਾ ਹੀ ਹੈ, ਹਵਾ ਦਾ ਬੁੱਲਾ ਆਇਆ ਤੇ ਗਿਆ, ਉਹਨਾਂ ਦੇ ਬੋਲਾਂ ਵਿੱਚ ਕੋਈ ਅਸਰ ਨਹੀਂ, ਹਵੇ ਦੇ ਬੁੱਲੇ ਵਾਂਗੂ ਲੰਘਣ ਵਾਲਾ ਹੀ ਹੈ, ਰਵਾਣੀ ਹਵਾ ਦਾ ਬੁੱਲਾ। ਹਾਂ
ਕਹ ਨਾਨਕ
ਲਾਇਆ ਲਾਇਆ ਨੀ ਕਹਿ ਲਾਇਆ ਲਾਇਆ ਮਾਇਆ ਚਲੋ ਜੀ ਅੱਗੇ ਬੋਲਣ ਪਏ
ਕਹ ਨਾਨਕ ਸਤਿਗੁਰ ਬਾਜੋ
ਸਤਿਗੁਰੂ
ਸਤਿਗੁਰੂ ਬਾਜੋ
ਬਾਜੋ ਹੁਣ
ਕਹ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ
ਮਾਰੇ ਕਹਿੰਦੇ ਸਤਿਗੁਰੂ ਤੋਂ ਬਾਜੋ ਭਾਈ ਹੋਰ ਬਾਣੀਆਂ ਸਾਰੀਆਂ ਕੱਚੀਆਂ ਹੀ ਨੇ ਉਹ ਲਾਹੀ ਨਹੀਂ ਕਹੀ ਜਾ ਸਕਦੀ ਤੁਰਕੀ ਨਹੀਂ ਕਹੀ ਜਾ ਸਕਦੀ ਇੱਕ ਪੌੜੀ ਹੋਰ ਆ ਪੜ੍ਹ ਲਓ ਫਿਰ ਸਮਾਪਤੀ ਕਰਾਂਗੇ
ਗੁਰ ਕਾ ਸ਼ਬਦ ਰਤਨ ਹੈ
ਰਤਨ ਹੈ
ਰਤਨ ਹੈ
ਇਹ ਵੀ ਦੇਖੋ ਤੱਤੇ ਦੇ ਕੀ ਹੈ ਤੱਤੇ ਦੇ ਕੀ ਹੈ
ਟਿੱਪੀ
ਹਾਂ ਫਿਰ ਲਾ ਕੇ ਪੜ੍ਹੋ ਗੁਰ ਕਾ ਸ਼ਬਦ ਰਤਨ ਹੈ
ਗੁਰ ਕਾ ਸ਼ਬਦ ਰਤਨ ਹੈ
ਕੀ ਹੈ
ਹੀਰੇ ਜਿੱਤ ਜੜਾਏ
ਜਿਹੜਾ ਜਿਹੜਾ ਗੁਰੂ ਦਾ ਉਪਦੇਸ਼ ਹੈ ਨਾ ਗੁਰੂ ਦਾ ਉਪਦੇਸ਼ ਰੂਪੀ ਗਹਿਣਾ ਰਤਨਾਂ ਦੇ ਨਾਲ ਹੀਰਿਆਂ ਦੇ ਨਾਲ ਜਿੱਤ ਜੜਾਓ ਜਿਸ ਦਾ ਜੜਾਓ ਹੋਇਆ ਹੋਇਆ ਜਿਹੜਾ ਗੁਰੂ ਦਾ ਉਪਦੇਸ਼ ਰੂਪੀ ਗਹਿਣਾ ਨਾ ਜਿਵੇਂ ਗਹਿਣੇ ਵਿੱਚ ਗਹਿਣੇ ਸੋਨੇ ਦੇ ਹੁੰਦੇ ਆ ਨਾ ਉਹਦੇ ਵਿੱਚ ਹੀਰੇ ਵੀ ਜੜ ਲੈਂਦੇ ਨੇ ਰਤਨ ਵੀ ਜੜੇ ਹੁੰਦੇ ਨੇ ਉਹਦੀ ਹੋਰ ਸੁੰਦਰਤਾ ਵੱਧ ਜਾਂਦੀ ਹੈ ਕਿਉਂ ਗੁਰੂ ਦਾ ਉਪਦੇਸ਼ ਰੂਪੀ ਗਹਿਣਾ ਰਤਨਾਂ ਨਾਲ ਹੀਰਿਆਂ ਦੇ ਨਾਲ ਜਿਹੜਾ ਜੜਿਆ ਹੋਇਆ ਹੈ ਜਾਂ ਅੰਤਰੀ ਵਰਥ ਜਿਹੜਾ ਗੁਰੂ ਦਾ ਸ਼ਬਦ ਹੈ ਰਤਨ ਨਾਮ ਹੈ ਵੈਰਾਗ ਦਾ ਗੁਰੂ ਦਾ ਉਪਦੇਸ਼ ਕਮਾਓ ਵੈਰਾਗ ਪੈਦਾ ਕਰ ਦਿੰਦਾ ਹੈ ਹੀਰੇ ਕੀ ਨੇ ਪ੍ਰੇਮ ਪ੍ਰੇਮ ਰੂਪੀ ਹੀਰਿਆਂ ਦਾ ਜੜਾਓ ਹੈ ਗੁਰੂ ਦਾ ਉਪਦੇਸ਼ ਜਿਹੜਾ ਹੈ ਇਹ ਅੰਤਰੀ ਵਰਥ ਅੱਗੇ
ਸ਼ਬਦ ਰਤਨ ਜਿਤ ਮਨ ਲਾਗਾ
ਮੰਮੇ ਤੇ ਟਿੱਪੀ ਨਹੀਂ ਲਾਈ
ਮਨ ਲਾਗਾ
ਹਾਂ
ਇਹੋ ਹੋਆ ਸਮਾਓ
ਠੀਕ ਹੈ ਪੜ੍ਹੋ ਸਾਰਾ ਪੰਥ
ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ
ਜਿਨ੍ਹਾਂ ਦਾ ਭਾਈ ਮਨ ਗੁਰੂ ਦੇ ਉਪਦੇਸ਼ ਰੂਪੀ ਰਤਨ ਦੇ ਨਾਲ ਲੱਗ ਗਿਆ ਇਹੋ ਹੋਆ ਸਮਾਓ ਇਹ ਫਿਰ ਉਹ ਇਹਨਾਂ ਦਾ ਫਿਰ ਮਾਂ ਜੀ ਕਹਿੰਦੇ ਉਹਨਾਂ ਦਾ ਪਰਮੇਸ਼ੁਰ ਦੇ ਨਾਲ ਸਮਾਓ ਲੀਨ ਹੋ ਗਏ ਸਮਾ ਗਏ ਪਰਮੇਸ਼ੁਰ ਵਿੱਚ ਉਹਨਾਂ ਦਾ ਸਮਾਉਣਾ ਹੋ ਗਿਆ ਜਿਹਨਾਂ ਦਾ ਮਨ ਸਤਿਗੁਰੂ ਦੇ ਉਪਦੇਸ਼ ਰੂਪੀ ਰਤਨ ਨਾਲ ਲੱਗ ਗਿਆ ਅੱਗੇ
ਸ਼ਬਦ ਛੇਤੀ ਮਨ ਮਿਲਿਆ
ਛੇਤੀ ਨਾਮ ਕਾਲੀ ਦਾ ਜੀ ਇੱਥੇ ਛੇਤੀ ਨਾਮ ਨਾਲ ਜਿਨ੍ਹਾਂ ਦਾ ਮਨ ਗੁਰੂ ਜੀ ਦੇ ਸ਼ਬਦ ਦੇ ਉਪਦੇਸ਼ ਦੇ ਨਾਲ ਲੱਗ ਗਿਆ
ਸੱਚੇ ਲਾਇਆ ਭਾਓ
ਇਹ ਭਾਓ ਸੱਚੇ ਵਾਹਿਗੁਰੂ ਨੇ ਫਿਰ ਆਪ ਲਾਇਆ ਭਾਈ ਭਾਓ ਮੈਨੇ ਪ੍ਰੇਮ ਸੱਚੇ ਨੇ ਪ੍ਰੇਮ ਲਾਇਆ ਫਿਰ ਇਹ ਭਾਓ
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 ਭਾਓ ਅਤੇ ਭਾਓ ਵਿੱਚ ਬੜਾ ਫਰਕ ਹੈ ਭਾਓ ਕੰਨਾਂ ਨਹੀਂ ਲਾਉਂਗੇ ਡਰ ਅਰਥ ਹੋ ਜਾਊਗਾ ਕੰਨਾਂ ਲਾ ਕੇ ਪੜੋਂਗੇ ਪ੍ਰੇਮ ਅਰਥ ਹੁੰਦਾ ਹੈ ਹਾਂ ਫਰਕ ਪਾਇਓ ਭਲਾ ਭਾਓ ਅਤੇ ਭਾਓ 'ਚ ਦੋਏ ਬੋਲ ਕੇ ਦੇਖਿਓ ਪਹਿਲਾਂ ਇੱਕ ਮਿੰਟ ਪਹਿਲਾਂ ਬੋਲੋ ਕੰਨੇ ਨਾਲ
ਪਾਓ
ਹੁਣ ਬਿਨਾਂ ਕੰਨੇ ਤੋਂ
ਪਾਓ
ਅਤੇ ਕਿੰਨਾ ਫਰਕ ਹੈ ਸੋ ਰੋਜ਼ ਭਾਓ ਭਾਓ ਕਰੀ ਜਾਂਦੇ ਹਾਂ ਚਲੋ
ਆਪੇ ਹੀਰਾ ਰਤਨ ਆਪੇ
ਹਾਂ
ਜਿਸ ਨੂੰ ਦੇ ਬੁਝਾਏ
ਜਿਸ ਨੂੰ ਨਹੀਂ ਕਹਿਣਾ
ਜਿਸ ਨੂੰ
ਹਾਂ
ਦੇ ਬੁਝਾਏ
ਦੇ ਬੁਝਾਏ ਨਹੀਂ ਕਹਿਣਾ ਬੱਬੇ ਦੇ ਹੱਥ ਲਾ ਕੇ ਬੁਝਾਏ ਬੁਝਾਉਣਾ ਤਾਂ ਚੀਜ਼ ਬੁਝ ਗਈ ਨਾ ਕੋਈ ਦੀਵਾ ਬੁਝਾ ਤੱਕ ਬੁਝਾ ਤੇ ਅੱਧ ਕਲਾ ਕੇ ਬੁਝਾਓ ਬੁਝਾਏ ਨਾ ਸਮਝਣ ਦਾ ਉਹ ਵਹਿਰੂ ਆਪੇ ਹੇਠਾਂ ਕਰੋ ਥੋੜ੍ਹਾ ਜਿਹਾ ਆਪੇ ਹੀਰਾ ਰੂਪ ਹੈ ਉਹ ਰਤਨ ਰੂਪ ਵੀ ਆਪੇ ਹੀ ਹੈ ਹੀਰਾ ਪ੍ਰੇਮ ਰੂਪ ਵੀ ਆਪੇ ਹੈ ਵੈਰਾਗ ਰੂਪ ਵੀ ਆਪੇ ਹੀ ਹੈ ਇਹ ਗੱਲ ਕਿਹਨੂੰ ਸਮਝਾਉਂਦਾ ਹੈ ਜਿਸ ਨੂੰ ਦੇ ਬੁਝਾਏ ਇਹ ਗੱਲ ਆ ਉਹਨੂੰ ਪਤਾ ਲੱਗਦਾ ਜਿਹਨੂੰ ਸਮਝਾ ਦੇਵੇ ਉਹ ਬੁਝਾਏ ਸਮਝਾ ਦੇਵੇ ਬੋਲਾਂ ਨਹੀਂ ਪੜ੍ਹਨਾ ਪਰ ਅੱਗੇ
ਕਹਿ ਨਾਨਕ ਸ਼ਬਦ ਰਤਨ ਹੈ
ਇੱਥੇ ਰਤਨ ਨਹੀਂ ਹੁਣ ਇੱਥੇ ਰਤਨ ਪੜ੍ਹਨ
ਰਤਨ ਹੈ
ਉੱਥੇ ਟਿੱਪੀ ਸੀ ਨਾ ਮੁੜ ਵਿੱਚ ਤਾਂ ਇੱਥੇ ਹੈ ਜੀ ਬੋਲੋ ਸਾਰੇ
ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ
ਮਰ ਕਹਿੰਦੇ ਗੁਰੂ ਦਾ ਉਪਦੇਸ਼ ਭਾਈ ਰਤਨਾਂ ਵੱਤ ਅਮੁੱਲਕ ਹੈ ਰਤਨ ਰੂਪ ਹੈ ਇਹ ਵੈਰਾਗ ਰੂਪ ਹੈ ਹੀਰਾ ਜਿੱਤ ਜੜਾਓ ਜਿਹਦੇ 'ਚ ਹੀਰੇ ਆਦਿਕ ਜੜੇ ਹੋਏ ਨੇ ਗੁਰੂ ਦੇ ਉਪਦੇਸ਼ ਰੂਪੀ ਗਹਿਣੇ ਵਿੱਚ ਹਾਂ ਵੈਰਾਗ ਅਤੇ ਪ੍ਰੇਮ ਆਦਿਕ ਦੀ ਜੜਤਕਾਰੀ ਹੋਈ ਹੈ ਇੱਥੇ ਤੱਕ ਸੀ ਸਾਰੀ ਪੌੜੀ ਨੂੰ ਸਾਰੇ ਇਕੱਠੇ ਹੁਣ ਪੜ੍ਹੋ ਜੀ ਜਿੱਥੋਂ ਪੌੜੀ ਸ਼ੁਰੂ ਹੁੰਦੀ ਹੈ ਲਵਾਓ ਹਾਜ਼ਰੀ
ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਸ਼ਬਦ ਰਤਨ ਜਿੱਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ सच्चे लाया पाओ।
ठीक।
आपे हीरा रतन आपे जिसनु दे बुझाए।
ठीक।
कह नानक शब्द रतन है
हीरा जित जड़ाओ। वाहेगुरु
जी का खालसा
वाहेगुरु जी की फतेह।